वाहिगुरु जी
जी की
की
फतेह
है, विघ्न
बिन
विनाशन
विनाशन
सोए।
सोए।
वाहिगुरु
वाहिगुरु
जी
जी
की
की
फतेह है,
फतेह है,
विघ्न
विघ्न विनाशन
विनाशन
सोए।
सोए।
सतनाम श्री वाहिगुरु साहिब जीओ, बार बार सतगुर तै पाछै, जुद समय पग परै न पाछै। कर गुरमता ताल जल तीरे, बांध मूरचे बैठे धीरे। बार बार सतगुर तै पाछै।
वाहिगुरु जी का
का
खालसा,
खालसा
वाहिगुरु
वाहिगुरु
जी
जी
की
की
फतेह।
फतेह।
पतत पावन भगत वसल कृपा निधान। मेहरा दे खजाने ज्योति स्वरूप, गरीब नवाज पातशाह सतगुरु श्री गुरु ग्रंथ साहिब महाराज सच्चे पातशाह जी दी पावन पित्र हजूरी अंदर जुड़ बैठी गुरु खालसा साहिब संगत जी। दीन दुनिया दे वाले जी दी अपार कृपालता हुई है। शाम दे दीवाना विच आप गुरु खजाना ने हाजिरी भरी। गुरु सवारियां तों महाराज जी की अमृतमई बाणी के कीर्तन सरवण करके स्वास सफले किए हैं। गरीब नवाज पातशाह सतगुरु श्री गुरु हरगोबिंद साहब महाराज सच्चे पातशाह मीरी पीरी के मालिक जी का अवतार दिहाड़ा अज इस स्थान पर सत संगत जी मनाया जा रहा है। उसके प्रथाए ही गुरमुखा ने आप जी ने शब्द सरवण करवाए हैं। सतगुरु गुरु हरगोबिंद साहब महाराज सच्चे पातशाह अवतार गुरु की बडाली नगर विखे सत संगत जी होया। धन गुरु अर्जन देव महाराज सच्चे पातशाह जी ने पिरथी चंद की ईरखा करके अपने परिवार को वडाली भेज दिता सी। वडाली दे चौधरी ने अपनी अंदर दी हवेली खाली कर दिती सी। सरदा भावना नाल उत्थे छेवें पातशाह जी का सत्संग जी अवतार हुंदा है। फिर भी पिरथी चंद ने कई बार यतन किए महाराज छेवें पातशाह जी ने शरीरक तौर पर खत्म करन दे, कदे फतो दाई नूं पैसे दे के जहर देने का यतन किया, पर वो आप मर गई। तो जाती जाती प्रगट कर गई कि पिरथी चंद ने सारा कुछ करवाया। फिर महाराज जी दे साथ संग जी एक खड़ावे नूं खरीद के दही विच जहर पा के देण दा यतन कीता, पर सतगुरु सच्चे पातशाह जी ने अकाल पुरख वाहिगुरु ने साथ संग जी हाथ दे के रक्षा कीती। एक नंद राम दे चाचे नूं खरीद के नंद राम दी जेब विच जहर वाली मठियाई पा के महाराज छेवें पातशाह जी नूं देण वास्ते आख्या गया, पर नीयत ऐसी वरती वो जहर वाली आप नंद राम खा गया। छेवें पातशाह जी चढ़दी कला च ही रहे। सपेरे नूं 500 रुपया दे के सप्प का तमाशा विखाउण लई वडाली भेजिया। 4 साल की उम्र विच मीरी पीरी के मालिक जी ने जहरीले सप्प नूं साध संगत जी अपने कर कमलों नाल फड़ के रगड़ के उहदी फन खत्म कर दिता सी। कोई भी दा पिरथी इहदा पूरा नहीं सी होया, क्योंकि जिस दा साहिब डाढ़ा होए ते इस नूं मार ना सका कोई। उह तां आप ही अकाल पुरख वाहिगुरू का स्वरूप सन, कौण मार सकदा सी। फिर जदों परिवार नूं बुला लिया सी अमृतसर, तो फिर चेचक ने एक बहुत वड्डा हल्ला छेवें पातशाह जी ते कीता सी। बहुत लोगों ने सत्कारयोग माता गंगा जी नूं जाके आख्या जी ये तां माता निकल आई है, इस करके शीतला मनाउणी चाहीदी है। पंजवें पातशाह जी नूं वी आख्या, महाराज ने आख्या जिन्हें दिता अकाल पुरख वाहिगुरु ने रख्या वी वो आप ही करेगा। तो जदों महाराज सच्चे पातशाह जी की कृपा हुई, किन्ने दिनों की कुकी तो बाद मीरी पीरी के मालिक छेवें पातशाह जी ने अखां खोलियां सन। तो सतगुर सच्चे पातशाह जी ने परमेश्वर का धन्यवाद किया, शब्द उच्चारण किए सन, शीतला ते रख्या बिहारी पार ब्रह्म प्रभु कृपा धारी, शीतला ठाक रहाई बिघन गए हर नाई। शीतला नूं किन्ने रोकिया अकाल पुरख वाहिगुरु ने, शीतला कौन है परमात्मा के सामने। इस करके भाई असीं परमात्मा नूं नमस्कार करते हैं। ऐसे महान सतगुरु गुरु हरगोबिंद साहब महाराज सच्चे पातशाह जी 11 साल की आयु के सन जदों पंजवें पातशाह जी की शहीदी हुई, जिन्होंने पंजवें पातशाह जी ने तत्ती तवी ते बिठाल के सारा दिन सत संगत जी थले अग मचाई रखी। जिन्हां दुष्ट लोगों ने तत्ती रेता ते बिठाल के हजूर के सीस विच तत्ता रेता पाया, जिन्हां ने उबलती देग विच पंजवें पातशाह जी ने उबाल के शहीद कर दिता, उन्होंने फिर होर कोई बोली समझनी नहीं सी। इस करके जदों महाराज पंजवें पातशाह जी की शहीदी तो बाद छेवें पातशाह जी तख्त उत्ते सत संग जी सुभायमान होए, तो फिर महाराज जी ने मीरी पीरी दियां दो तलवारां पहनियां सन। दो तलवारी बद्धियां, एक मीरी दी, एक पीर दी, एक अजमत दी, एक राज दी, एक राखी करे वजीर दी, सत संग जी गुरमुखां ने लिखिया। कुछ लोगों ने आख्या तलवारां दी की लोड़ सी जी, शिकार खेलण दी की लोड़ सी, फौज रखण दी की जरूरत सी, नगारे बनाउण दी की जरूरत सी, बहुत सारे सत्संग जी लोगों ने कुछ तर्क वाले वचन बोले सन, पर कच्ची मत वाल ने, होशी मत वाल ने, अखवाण वाले तो सिख ही सन, पर जिन्हों का ज्ञान जिन्हों की मत कच्ची से, उन्हें आख्या छेवें पातशाह जी ने इदा नहीं स्वीकारना चाहिए जी, पंजां सरूपां तक ते देखो इवें मंजी ते बह के उपदेश दिता है, फिर इन शास्त्रां दी फौजां दी जरूरत की रह गई से। पर भाई गुरदास जी ने आख्या गुरमुखो जिन्हां ने पंजवें पातशाह जी वर्गे सबर दे सोमे नूं तत्ती तवी ते बिठाल के साड़न दा यतन कीता ना, उन्हां दुष्ट लोकां ने गुरु नानक देव महाराज जी दी सिखी दी फलवाड़ी कदी नहीं जे हरी भरी रहण देनी। जे हुण शास्त्रां दी वाड़ करके खेती नूं बचाउणगे ना महाराज, जो गुरु नानक देव सच्चे पातशाह जी ने लाई है, तो फिर बच नहीं सकेगी, क्योंकि पंजवें पातशाह जी तो वध सत्संग जी सबर कौन विखाल सकता। जबर का मुकाबला सबर नाल जिन्ना पंजवें पातशाह जी ने किया, कोई मिसाल आपां नूं इतिहास विचों कदी नहीं मिलेगी इस तरह की। बड़ा सोहना विद्वान लिखते हो, कहिंदे जिस सीस ते कदे असी कलश झोलदे, कलशे गर्म बालू दे सीस पवा रहा सी, पैरां बद्धी अंग्यारां दी सेज बह के शांतमई दे नगमे गा रहा सी, खा के देग दे विच उबालिया नूं सतनाम वाहिगुरु गा रहा सी, सीना जगदा तपदा ठारने नूं तन अपना साड़ विखा रहा सी। कहना सौखा ते सुनना भी बड़ा सौखा, कहिंदे कह लैणा आपां शहीदी बयान कर देनी सुन लैणी, इह तां सौखी गल है। तत्ती तवी ते बैठे जी, सीस च रेता पाया जी, उबलदी देग विच बैठे, सौखा है कहना, कहना सौखा ते सुनना भी बड़ा सौखा, औखी गल है अमल कमाउण वाली। वह तो आत्मा ही सच्चे रब की सी, तत्ती तवी ते सुखमणी गाउण वाली, कहिंदे वह तो आप ही परमेश्वर स्वरूप से। धरन गगन नव खंड मह जोत स्वरूपी रहो भर, पन मथरा कश भेद नहीं गुरु अर्जन प्रतख हर। प्रतख हरी का रूप गुरु अर्जन देव सच्चे पातशाह जी ने जदों तसीह दे के शहीद किया, फिर छेवें पातशाह जी ने शस्त्र चके, फिर उन्होंने ढाडी लियांदे, फिर सूरमियां दीआं वारां गाईआं, फिर जम चुके ठंडे हो चुके गैरत ते अणख दे खून नूं महाराज जी ने सतसंग जी उबाला दिता, फिर मीरी पीरी दे मालक जी ने अकाल तख्त साहिब दी रचना कीती। उस अकाल तख्त साहिब नूं सतसंग जी बाबा बुढ़ा ते भाई गुरदास जी तों बनवाया, ते विद्वानां लिखिआ उह कहिंदे किसी राज नहि हाथ लगायो बुढ़े अर गुरदास बनायो, किसी होर राज मिस्त्री ने भी हाथ नहीं सी लाया। इन्नी महानता दसण वास्ते उस स्थान की सतसंग जी ते पवित्रता कायम रखने लिए महाराज जी ने फिर उतों हुक्मनामे जारी किए, फैसले किए। फिर सच्चे पातशाह जी ने जो फौज रखी तो 52 सूरबीर अपने दुआले दुआले रखे सब तो पहला, जिस करके सिखां दा हौसला वध्या। फिर 500 सिख सूरमा आया आण के भर्ती होया, आख्या महाराज हुक्मनामे गए से पिंडां च, आप जी नूं चढ़ती जवानी चाहीदी है, सुंदर घोड़े सुंदर शास्त्र चाहीदे ने, असीं आए हां साडे शरीर साडी जवानी हाजिर है गुरु घर वास्ते। महाराज ने आख्या लओगे की रोजीना किन्ना बनीए? उन्हें गुरमुखां ने आख्या महाराज 6 महीनों बाद एक तांते पाउण वाला बस्तरां दा जोड़ा ते लंगर विचों दो टाइम दे प्रशादे तों बाद असीं कुछ नहीं मंगदे, जिथे मर्जी साडा सीस ला दिओ। ऐसे सूरमियां दी सतसंग जी महाराज दे कोल फौज सी, चार जंगां छेवें पातशाह जी ने कीतियां ते चारे जित्तियां। पहली जंग जीती सी सतसंग जी मुखलस खान जिस वेले चढ़ के आया सी, बड़े बड़े चुण के सूरमे 7000 लै के वह लाहौर तो चलिया सी, चुण के उहदे विच दीदार अली सतसंग जी, फिर कासम बेग वर्गे, फिर जाफर बेग वर्गे, चुण के सूरमे लै आया सी उह सारे। पर इधर भाई बिधी चंद जी वर्गियां ने इधर सतसंग जी जिहड़े महाराज जी का सूरमा पैंदे खां ने एक सैयद कन्न थले मुक्की मार के अमृतसर की पहली जंग च मार दिता सी, एडा वड्डा सूरमा सी। उन्हें आण के पैंदे खां नूं ललकारिया, उन्हें कहा तेरे लिए शस्त्र की तो लोड़ ही नहीं, जे मेरी मुक्की चल जाएगा तो ठीक है, कन्न दे थले मुक्की मारी, मार के सुट दिता। इस तरह गुरु के सूरमिया ने बहुत सूरमा, पहला जंग सी हालां सिखां दा, पहला सरकार दे विरुद्ध मुगल हकूमत दे विरुद्ध, एक बने 7000 एक बने 1000 तो भी घट गिणती महाराज जी दे कोले सूरमिया की। तो फिर उन्हें मुखलस खान ने आण के छेवें पातशाह जी ने मंगा रहा सी भी तुहाडी जित तुहाडी जित ते मेरी जित आपां ही दोवें लड़ लईए। महाराज ने आख्या ठीक है, कहिंदा तुहाडे खपरे तीरां दी मार मैं वेख लई है, दुनिया ते तुहाडे वर्गा तीर अंदाज कोई नहीं होया, पर मैं चाहुंदा घोड़े तो उतर के खड़ग दी लड़ाई मेरे नाल लड़ो, फिर मैं सूरमा मानदा तुहानूं। महाराज ने आख्या ठीक है भाई। महाराज छेवें पातशाह घोड़े तो उतर आए, गुरु साहब ने आख्या जा तैनूं मैं एक वार करन दा समां दिंदा, तेरे मन च कोई रीझ रह ना जाए। कहिंदा ठीक है। बड़े तरीके नाल सतसंग जी उन्हें वार किया, उपर सिर दे वार दा भुलेखा पा के ते कीता, महाराज जी दी वखी ते सी, पर गुरु साहब जी दो कदम पिछे हट गए तो उहदा वार खाली गया। ਇੱਕਦਮ ਬਿਜਲੀ ਦੀ ਫੁਰਤੀ ਨਾਲ ਉਹਨੇ ਬੁੜਕ ਕੇ ਛਾਲ ਮਾਰ ਕੇ ਦੂਜਾ ਵਾਰ ਮਹਾਰਾਜ ਜੀ ਦੇ ਸਰੀਰ 'ਤੇ ਕੀਤਾ। ਸਤਿਗੁਰੂ ਜੀ ਹਿੱਲੇ ਨਹੀਂ ਆਪਣੀ ਜਗ੍ਹਾ ਤੋਂ, ਬੜੇ ਆਰਾਮ ਨਾਲ ਮਹਾਰਾਜ ਨੇ ਖੱਬੇ ਹੱਥ ਦੀ ਢਾਲ ਉਹਦੀ ਤਲਵਾਰ ਦੇ ਅੱਗੇ ਕਰਕੇ ਸੱਜੇ ਹੱਥ ਦਾ ਐਸਾ ਵਾਰ ਕੀਤਾ, ਚੀਰ ਕੇ ਦੋ ਕਰ ਦਿੱਤਾ ਮੁਖਲਿਸ ਖਾਨ ਉੱਤੇ, ਜਿੱਤ ਮਹਾਰਾਜ ਜੀ ਦੀ ਹੋ ਗਈ। ਦੋ ਟੁਕੜੇ ਹੋ ਕੇ ਸੰਜੋ ਸਮੇਤ ਧਰਤੀ 'ਤੇ ਡਿੱਗ ਪਿਆ ਸੀ ਅਤੇ ਗੁਰੂ ਸਾਹਿਬ ਜੀ ਦੀ ਜਿੱਤ ਹੋ ਗਈ। ਜਿੱਤ ਵਾਲੇ ਦਿਨ ਹੀ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਅੰਮ੍ਰਿਤਸਰੋਂ ਜਾ ਕੇ ਝਬਾਲ ਬੀਬੀ ਵੀਰੋ ਜੀ ਦੇ ਫੇਰੇ ਕੀਤੇ ਸਨ। ਉਸੇ ਦਿਨ ਹੀ ਫਿਰ ਉੱਥੇ, ਹੁਣ ਜਿੱਥੇ ਬੀਬੀ ਵੀਰੋ ਜੀ ਦੇ ਵਿਆਹ ਦੀ ਯਾਦ 'ਚ ਗੁਰਦੁਆਰਾ ਬੀਬੀ ਵੀਰੋ ਜੀ ਦੇ ਨਾਂ 'ਤੇ ਬਣਿਆ ਹੋਇਆ, ਉੱਥੋਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਆਏ ਸਨ। ਕੁਝ ਕੁ ਦਿਨ ਗੋਇੰਦਵਾਲ ਰੁਕ ਕੇ ਫਿਰ ਕਰਤਾਰਪੁਰ ਸਾਹਿਬ ਆਏ। ਕਰਤਾਰਪੁਰ ਆਣ ਕੇ ਮਹਾਰਾਜ ਜੀ ਨੇ ਕੁਝ ਦਿਨ ਟਿਕਾਣਾ ਕੀਤਾ ਅਤੇ ਉੱਥੇ ਬੀਬੀ ਕੌਲਾਂ ਨੇ ਆਪਣੇ ਸਵਾਸ ਦਿੱਤੇ ਸਨ ਮਹਾਰਾਜ ਜੀ ਦੀ ਹਜ਼ੂਰੀ ਵਿੱਚ। ਉੱਥੋਂ ਮਹਾਰਾਜ ਛੇਵੇਂ ਪਾਤਸ਼ਾਹ ਜੀ ਹਰਗੋਬਿੰਦਪੁਰ ਸਾਹਿਬ ਗਏ, ਜਿੱਥੇ ਫਿਰ ਪੈਂਦੇ ਨੂੰ ਨਾਲ ਨਹੀਂ ਸੀ ਲੈ ਕੇ ਗਏ, ਕਿਉਂਕਿ ਕਰਤਾਰਪੁਰ ਕੁਝ ਪਠਾਣ ਪੈਂਦੇ ਨੂੰ ਮਿਲਣ ਵਾਸਤੇ ਆਏ ਸਨ। ਉਹਨਾਂ ਨੇ ਆਖਿਆ, ਮੈਂ ਅਸੀਂ ਸੁਣਿਆ ਵੀ ਬੜੀ ਕਮਾਲ ਦੀ ਜੰਗ ਮਹਾਰਾਜ ਨੇ ਅੰਮ੍ਰਿਤਸਰ ਕੀਤੀ, 7000 ਚੋਂ ਉਹੀ ਭੱਜ ਕੇ ਮੁੜੇ ਜਿਹੜੇ ਦੌੜ ਗਏ ਸਨ ਲੜਾਈ ਦਾ ਮੈਦਾਨ ਛੱਡ ਕੇ, ਸਭ ਵੱਡੇ ਵੱਡੇ ਸੈਨਾਪਤੀ ਥਾਂ ਹੀ ਰੱਖ ਲਏ। ਪੈਂਦੇ ਖਾਂ ਨੇ ਆਖਿਆ, ਕੌਣ ਸੀ ਇਹਨਾਂ 'ਚ ਲੜਨ ਵਾਲਾ, ਮੇਰੇ ਕਰਕੇ ਜਿੱਤੇ, ਇਹ ਤਾਂ ਸ਼ਸਤਰਾਂ ਨਾਲ ਲੜੇ, ਮੈਂ ਤਾਂ ਮੁੱਕੀ ਮਾਰ ਕੇ ਸਯਦ ਮਾਰ ਦਿੱਤਾ ਸੀ। ਮਹਾਰਾਜ ਛੇਵੇਂ ਪਾਤਸ਼ਾਹ ਨੇ ਆਖਿਆ, ਇਹ ਤਾਂ ਹੰਕਾਰਿਆ ਗਿਆ ਭਾਈ, ਇਹਨੂੰ ਤਾਂ ਪੁੱਤਰਾਂ ਦੀ ਤਰ੍ਹਾਂ ਪਾਲਿਆ ਸੀ, ਸ਼ਸਤਰ ਵਿੱਦਿਆ ਅਸੀਂ ਸਿਖਾਈ ਸੀ, ਪਰ ਇਹ ਸੋਚਦਾ ਵੀ ਸ਼ਾਇਦ ਜੰਗ ਮੇਰੇ ਕਰਕੇ ਜਿੱਤੀ ਗਈ। ਫਿਰ ਮਹਾਰਾਜ ਨੇ ਉਹਨੇ ਪੈਂਦੇ ਖਾਂ ਦੀ ਸ਼ਾਦੀ ਕੀਤੀ ਕਰਤਾਰਪੁਰ ਦੇ ਨੇੜੇ ਪਿੰਡ, ਅਤੇ ਉਹਨੂੰ ਆਖਿਆ, ਤੂੰ ਘਰੇ ਚੱਲ, ਜ਼ਰੂਰਤ ਪਈ ਤਾਂ ਪੈਂਦੇ ਖਾਂ ਤੈਨੂੰ ਬੁਲਾ ਲਾਂਗੇ। ਅਤੇ ਮਹਾਰਾਜ ਨੇ ਦੂਜੀ ਜੰਗ 'ਚ ਨਹੀਂ ਬੁਲਾਇਆ, ਤੀਜੀ ਜੰਗ 'ਚ ਨਹੀਂ ਬੁਲਾਇਆ, ਅਤੇ ਚੌਥੀ ਜੰਗ ਹੋਈ ਪੈਂਦੇ ਖਾਂ ਨਾਲ ਮਹਾਰਾਜ ਦੀ, ਜਿਸ ਵਿੱਚ ਪੈਂਦੇ ਖਾਂ ਵੀ ਮਾਰਿਆ ਗਿਆ। ਜਣਾ ਦਿੱਤਾ ਉਹਨੂੰ ਵੀ ਤੇਰੇ ਕਰਕੇ ਜੰਗ ਨਹੀਂ ਜਿੱਤੀ ਜਾ ਰਹੀ, ਇਹ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਹੋ ਰਿਹਾ ਸਾਰਾ ਕੁਝ, ਤੈਨੂੰ ਤਾਂ ਮਾਣ ਬਖਸ਼ਿਆ ਸੀ। ਐਸੇ ਮਹਾਨ ਸਤਿਗੁਰੂ ਜੀ ਦਾ ਸਤਸੰਗ ਜੀ ਅਵਤਾਰ ਦਿਹਾੜਾ ਇਸ ਸਥਾਨ 'ਤੇ ਅੱਜ ਮਨਾਇਆ ਜਾ ਰਿਹਾ, ਇਸ ਕਰਕੇ ਥੋੜ੍ਹੀ ਕੁ ਟੂਕ ਮਾਤਰ ਬੇਨਤੀ ਕੀਤੀ ਹੈ। ਆਓ ਉੱਥੇ ਸੁਰਤੀ ਲੈ ਕੇ ਚੱਲੀਏ ਜਿੱਥੋਂ ਆਪਾਂ ਕੱਲ੍ਹ ਕਥਾ ਛੱਡੀ ਸੀ। ਭਾਈ ਤਾਰਾ ਸਿੰਘ ਜੀ ਦਾ ਪਿੰਡ ਹੈ ਵਾਂ, ਉੱਥੇ ਸਤਸੰਗ ਜੀ ਪਤਾ ਲੱਗਾ ਭਾਈ ਹੁਣ ਫੌਜ ਚੜ੍ਹ ਕੇ ਆ ਰਹੀ ਹੈ। ਭਾਈ ਤਾਰਾ ਸਿੰਘ ਜੀ ਨੂੰ ਕੁਝ ਲੋਕਾਂ ਨੇ ਆਖਿਆ, ਭਾਈ ਇੱਥੋਂ ਨਿਕਲ ਜਾਣਾ ਚਾਹੀਦਾ, ਬਚ ਜਾਓਗੇ ਫਿਰ ਵਾਪਸ ਆ ਜਾਣਾ, ਕਿਉਂਕਿ ਸਿਆਣਿਆਂ ਦਾ ਅਖਾਣ ਹੈ ਭਾਈ ਜੰਗਲ ਨੂੰ ਲੱਗੀ ਅੱਗ ਵਿੱਚੋਂ ਅਤੇ ਵੈਰੀ ਦੇ ਚੜ੍ਹੇ ਦਲ ਵਿੱਚੋਂ ਜੇ ਪਾਸਾ ਵੱਟ ਜਾਈਏ ਤਾਂ ਕਈ ਸਾਲ ਮੁੜ ਕੇ ਜਿਉਣ ਲਈ ਮਿਲ ਜਾਂਦੇ ਆ, ਇੱਕ ਵਾਰ ਹੁਣੀ ਟਲ ਜਾਏ ਤਾਂ ਫਿਰ ਮੁੜ ਕੇ ਕਈ ਸਾਲ ਬੰਦਾ ਜਿਉਂਦਾ ਰਹਿ ਸਕਦਾ। ਭਾਈ ਤਾਰਾ ਸਿੰਘ ਨੇ ਆਖਿਆ, ਕਦੀ ਅੱਜ ਤੱਕ ਪ੍ਰਮਾਣ ਦਿਓ ਵੀ ਹੁਣੀ ਟਲੀ ਹੋਵੇ, ਕਿਸੇ ਨੇ ਆਪਣੀ ਬੁੱਧ ਨਾਲ ਆਪਣੀ ਚਲਾਕੀ ਨਾਲ ਜੇ ਮੌਤ ਨੂੰ ਟਾਲਾ ਦੇ ਦਿੱਤਾ ਹੋਵੇ ਤਾਂ ਦੱਸੋ। ਉੱਥੇ ਕਲਗੀਧਰ ਪਾਤਸ਼ਾਹ ਜੀ ਦਾ ਸਤਸੰਗ ਜੀ 46 ਅੰਗ ਦਸਮ ਗ੍ਰੰਥ ਤੋਂ ਉਚਾਰਨ ਕੀਤਾ ਹੋਇਆ ਸਵਈਆ ਭਾਈ ਤਾਰਾ ਸਿੰਘ ਜੀ ਨੇ ਸਿੰਘਾਂ ਨੂੰ ਪੜ੍ਹ ਕੇ ਸੁਣਾਇਆ ਸੀ ਵੀ ਦੱਸੋ ਆ ਤਾਂ ਕਲਗੀਧਰ ਪਾਤਸ਼ਾਹ ਕਹਿਣ ਡਏ ਆ ਵੀ ਮੌਤ ਤੋਂ ਭੱਜ ਕੇ ਅੱਜ ਤੱਕ ਕੋਈ ਬਚ ਸਕਿਆ। ਸਿੰਘਾਂ ਨੇ ਜਕਾਰੇ ਛੱਡੇ। ਭਾਈ ਤਾਰਾ ਸਿੰਘ ਨੇ ਆਖਿਆ, ਜਿਹੜਾ ਜਾਣਾ ਚਾਹੁੰਦਾ ਮੈਨੂੰ ਕੋਈ ਇਤਰਾਜ਼ ਨਹੀਂ, ਉਹ ਆਪਣੇ ਘਰ ਨੂੰ ਜਾ ਸਕਦਾ, ਕੁਝ ਚਲੇ ਵੀ ਗਏ ਪਰ ਜਿਹੜੇ ਗਏ ਉਹਨਾਂ ਦੀ ਥਾਂ 'ਤੇ ਹੋਰ ਬਹੁਤ ਵੱਡੇ ਸੂਰਮੇ ਆ ਗਏ ਸਨ ਵਾਪਸ ਕੁਝ ਪਿੰਡਾਂ ਵਿੱਚੋਂ ਸਾਧ ਸੰਗਤ, ਜਿਨ੍ਹਾਂ ਦੇ ਨਾਂ ਆਪਾਂ ਕੱਲ੍ਹ ਦੱਸੇ ਸਨ ਤੁਹਾਡੇ ਨਾਲ ਸਾਂਝੇ ਕੀਤੇ ਸਨ। ਸੋ ਉਹ ਆਏ ਨੇ, ਇੰਨਾ ਧਰਮ ਯੋਧਾ ਉਹਨਾਂ ਦੇ ਮਨ 'ਚ ਚਾਹ ਜਿਵੇਂ ਸ਼ਾਦੀ ਦਾ ਕਿਸੇ ਨੂੰ ਵਿਆਹ ਦਾ ਚਾਹ ਹੋਵੇ, ਇੱਥੋਂ ਤੱਕ ਕੱਲ੍ਹ ਆਪਾਂ ਸਾਧ ਸੰਗਤ ਜੀ ਪ੍ਰਸੰਗ ਵਿੱਚ ਆ ਰਿਹਾ ਸੀ। ਆਓ ਪਿੰਡ ਵਾਂ ਹੈ ਭਾਈ ਤਾਰਾ ਸਿੰਘ ਜੀ ਦਾ, ਉੱਥੇ ਗੁਰਦੁਆਰਾ, ਸਿੱਖਾਂ ਵਾਸਤੇ ਲੰਗਰ ਚੱਲਦੇ ਨੇ, ਸਿੰਘ ਸੂਰਮੇ ਭਾਈ ਤਾਰਾ ਸਿੰਘ ਜੀ ਦਾ ਬਹੁਤ ਅਦਬ ਸਤਿਕਾਰ ਕਰਦੇ ਹੈ। ਉੱਥੇ ਹੁਣ ਸੁਰਤੀ ਲੈ ਕੇ ਚੱਲ ਗਏ, ਸਾਰੇ ਸਿੰਘ ਸੂਰਮੇ ਜੰਗ ਦੀ ਤਿਆਰੀ 'ਚ ਨੇ, ਫੌਜ ਨੂੰ ਉਡੀਕ ਰਹੇ ਨੇ। ਉੱਧਰ ਪੱਟੀ ਦੇ ਹਾਕਮ ਨੇ ਆਪਣੇ ਦੋ ਸਕੇ ਭਤੀਜੇ ਮਰਵਾ ਕੇ ਅਤੇ ਲਾਹੌਰ ਸ਼ਿਕਾਇਤ ਕੀਤੀ ਹੈ। ਜ਼ਕਰੀਆ ਨੇ ਬਹੁਤ ਗੁੱਸਾ ਮਨਾਇਆ, ਉਹਨੇ ਸਾਧ ਸੰਗਤ ਜੀ ਮੋਮਨ ਖਾਨ ਦੀ ਅਗਵਾਈ ਵਿੱਚ ਉੱਥੋਂ ਫੌਜ ਚਾੜ੍ਹ ਦਿੱਤੀ। ਲਾਹੌਰ ਦੇ ਸਿੱਖ ਨੇ ਆਣ ਕੇ ਭਾਈ ਤਾਰਾ ਸਿੰਘ ਜੀ ਨੂੰ ਖਬਰ ਦਿੱਤੀ, ਪਰ ਭਾਈ ਤਾਰਾ ਸਿੰਘ ਨੇ ਆਖਿਆ, ਤੇਰਾ ਧੰਨਵਾਦ ਹੈ ਗੁਰਮੁਖਾ, ਟਲਣਾ ਸੀ ਉੱਦਾਂ ਇੱਥੋਂ ਕੋਈ ਨਹੀਂ ਫੌਜ ਆਉਂਦੀ ਅਤੇ ਆਵੇ। ਅੱਗੇ ਪ੍ਰੇਮ ਨਾਲ ਸਰਵਣ ਕਰੋ, ਲਾਹ ਪ੍ਰਾਪਤ ਕਰੋ ਜੀ।
ਵਾਰ ਵਾਰ ਸਤਿਗੁਰ ਤੈ ਪਾਛੈ,
ਕਹਿੰਦੇ ਵਾਰ ਵਾਰ ਸਤਿਗੁਰੂ ਜੀ ਦੇ ਚਰਨਾਂ 'ਚ ਸਾਰੇ ਸਿੰਘ ਸੂਰਮੇ ਅਰਦਾਸਾਂ ਕਰਦੇ ਹਨ ਤੇ ਇੱਕ ਹੀ ਮੰਗ ਮੰਗਦੇ ਹਨ,
ਯੁੱਧ ਸਮੇਂ ਪਗ ਭਰੈ ਨ ਪਾਛੈ।
ਕੀ ਕਹਿੰਦੇ? ਕਹਿੰਦੇ ਮਹਾਰਾਜ, ਯੁੱਧ ਦੇ ਸਮੇਂ ਲੜਾਈ ਚੱਲਦੀ ਵਿੱਚ ਜੰਗ ਵਿੱਚ ਇੱਕ ਇੰਚ ਵੀ ਅਸੀਂ ਕਦਮ ਆਪਣੇ ਨਾਲ ਪਿੱਛੇ ਕਰੀਏ, ਇਹ ਸਾਡੇ 'ਤੇ ਕਿਰਪਾ ਕਰਨੀ, ਆਪਣੇ ਪੰਥ ਦੀ, ਆਪਣੇ ਸਿੰਘਾਂ ਦੀ ਲਾਜ ਰੱਖਣੀ, ਇਹ ਅਰਦਾਸ ਕੀਤੀ ਸਿੰਘਾਂ ਨੇ ਦਿਆ ਤਿਆਰ ਕਰਕੇ ਜੀ।
ਕਰ ਗੁਰਮਤਾ ਤਾਲ ਜਲ ਤੀਰੇ,
ਕਹਿੰਦੇ ਗੁਰਮਤਾ ਕਰਕੇ ਸਾਰੇ ਸਿੰਘ ਸੂਰਮਿਆਂ ਨੇ ਇੱਕ ਪਾਣੀ ਵਾਲਾ ਤਾਲ ਸੀ ਉਹਦੇ ਦੁਆਲੇ ਦੁਆਲੇ ਮੋਰਚੇ ਮੱਲ ਲਏ ਹਨ।
ਬਾਂਧ ਮੋਰਚੇ ਬੈਠੇ ਧੀਰੇ,
ਮੋਰਚੇ ਬਣਾ ਕੇ ਧੀਰਜ ਧਾਰੀ ਸਿੰਘ ਉੱਥੇ ਬੈਠ ਗਏ ਸਰੋਵਰ ਦੇ ਕਿਨਾਰੇ ਤੇ।
ਚਾਓ ਯੁੱਧ ਮਨ ਸਿੰਘਨ ਐਸੇ,
ਕਹਿੰਦੇ ਸਿੰਘਾਂ ਦੇ ਮਨ 'ਚ ਯੁੱਧ ਕਰਨ ਦਾ ਏਦਾਂ ਚਾਅ ਸੀ ਜੀ।
ਚੜਿਓ ਰੰਕ ਕਰ ਪਾਰਸ ਜੈਸੇ,
ਕਹਿੰਦੇ ਜਿਵੇਂ ਗਰੀਬ ਦੇ ਹੱਥ ਵਿੱਚ ਪਾਰਸ ਆ ਜਾਏ ਨਾ ਤੇ ਉਹਨੂੰ ਖੁਸ਼ੀ ਚੜ੍ਹਦੀ ਹੈ ਵੀ ਚਲੋ ਹੁਣ ਮੇਰੀ ਗਰੀਬੀ ਕੱਟੀ ਜਾਏਗੀ। ਇਹਨਾਂ ਚਾਹ ਇਹਨਾਂ ਸਿੰਘਾਂ ਦੇ ਮਨ ਵਿੱਚ ਸ਼ਹੀਦੀ ਪਾਉਣ ਦਾ, ਧਰਮ ਯੁੱਧ ਕਰਨ ਦਾ ਸੀ।
ਸੁੱਕਾ ਭੀਮ ਸਰਾਵਕ ਬਾਬੇ,
ਹੁਣ ਇੱਧਰ ਤਾਂ ਸਿੰਘ ਸੂਰਮੇ ਜਿਹੜੇ ਗੁਰੂ ਦੇ ਨਾਂ ਤੇ ਸੀਸ ਦੇਣ ਵਾਲੇ, ਤੇ ਉੱਧਰ ਕੌਣ ਨੇ? ਸੁੱਖਾ ਪੀਣ ਵਾਲੇ, ਸ਼ਰਾਬ ਪੀਣ ਵਾਲੇ, ਕਬਾਬ ਖਾਣ ਵਾਲੇ, ਕੱਲਾ ਕੱਲਾ ਇੱਕ ਇੱਕ ਬੱਕਰਾ ਖਾ ਜਾਣ ਵਾਲਾ ਸਤਸੰਗ ਜੀ, ਪਲਿਆ ਹੋਇਆ ਮੁਗਲ ਉਹ ਸੀ ਜਿਹੜੇ ਚੜ ਕੇ ਆਏ ਭਾਈ ਤਾਰਾ ਸਿੰਘ ਜੀ ਤੇ।
ਸ਼ੱਕ ਸਭ ਹੋਏ ਸੇ ਅਰਥ ਤਾਬੇ,
ਕਹਿੰਦੇ ਉਹ ਛੱਕ ਕੇ ਸ਼ਰਾਬਾਂ ਕਬਾਬਾਂ ਤੇ ਇੱਧਰ ਚੜ੍ਹਾਈ ਕੀਤੀ, ਉਹਨਾਂ ਨੇ ਤਿਆਰ ਹੋ ਕੇ ਆਏ।
ਸ਼ਸਤਰ ਬਸਤਰ ਪਹਿਰੇ ਭਾਰੀ,
ਕਹਿੰਦੇ ਬੜੇ ਭਾਰੀ ਸ਼ਸਤਰ ਬਸਤਰ ਪਹਿਣ ਕੇ ਆਏ ਸਨ ਆਪਣੇ ਸਰੀਰਾਂ ਦੇ ਉੱਤੇ।
ਲੜਨ ਮਰਨ ਹਨ ਕਿੰਨੀ ਤਿਆਰੀ,
ਕਹਿੰਦੇ ਲੜਨ ਮਰਨ ਦੀ ਉਹ ਵੀ ਤਿਆਰੀ ਕਰਕੇ ਆਏ ਸਨ। ਲੋਹੇ ਦੀਆਂ ਸੰਜੋਵਾਂ ਪਹਿਨੀਆਂ ਸਨ, ਲੋਹੇ ਦੇ ਟੋਪ ਉਹਨਾਂ ਨੇ ਆਪਣੇ ਸਿਰਾਂ ਤੇ ਪਾਏ ਹੋਏ ਸਨ।
ਬੈਠੇ ਵੀਰ ਆਸਨ ਸਭ ਕਰਕੇ,
ਉੱਧਰ ਉਹ ਨੇ ਸ਼ਰਾਬੀ ਕਬਾਬੀ ਤੇ ਇੱਧਰ ਗੁਰੂ ਦੇ ਸੂਰਮੇ ਤਾਲ ਦੇ ਕਿਨਾਰੇ ਤੇ ਵੀਰ ਆਸਨ ਹੋ ਕੇ ਉਹਨਾਂ ਵੈਰੀਆਂ ਦੀ ਅਡੀਕ ਵਿੱਚ ਬੈਠੇ ਹੋਏ ਹਨ।
ਹੱਥ ਮੁਸ਼ੈਰਨ ਭਰਨ ਜੇ ਧਰਕੇ,
ਕਹਿੰਦੇ ਆਪੋ ਆਪਣੇ ਮੁਸ਼ਹਿਰਿਆਂ ਉੱਤੇ ਹੱਥ ਫੇਰਦੇ ਨੇ ਵੀ ਕੋਈ ਨੀ ਆਉਣਗੇ, ਲੋਹੇ ਦੇ ਚਣੇ ਚ ਬਾਵਾਂਗੇ ਵੈਰੀਆਂ ਨੂੰ।
ਭੂਆ ਚੜੀ ਨੈਣ ਰਤ ਨਾਰੇ,
ਸੋ ਕਹਿੰਦੇ ਨੇ ਉਹਨਾਂ ਦੀਆਂ ਭਾਵਾਂ ਚ ਭਾਵੇਂ ਹੁੰਦੇ ਭਰਵੱਟੇ, ਵੀਰ ਰਸ ਦੇ ਨਾਲ ਭਰਵੱਟੇ ਟੇਢੇ ਨੇ ਤੇ ਨੈਣ ਉਹਨਾਂ ਦੇ ਲਾਲ ਹਨ ਜੀ।
ਮੁਖ ਪਰ ਲਾਲੀ ਦਪੈ ਅਪਾਰੇ,
ਉਹਨਾਂ ਦੇ ਮੁਖ ਉੱਤੇ ਸਤਸੰਗ ਜੀ ਸੂਰਮ ਗਤੀ ਵਾਲੀ ਲਾਲੀ ਚਮਕਾ ਮਾਰਦੀ ਪਈ ਹੈ।
ਤੁਰਕਨ ਤਈ ਉਡੀਕਤ ਐਸੇ,
ਕਹਿੰਦੇ ਤੁਰਕਾਂ ਨੂੰ ਤਾਂ ਏਦਾਂ ਉਡੀਕਦੇ ਪਏ ਸਨ ਸਿੰਘ ਸੂਰਮੇ।
ਸਿੰਘ ਸੁਧਾਤਰ ਗਜ ਗਜ ਗਨ ਜੈਸੇ,
ਜਿਵੇਂ ਭੁੱਖਾ ਸ਼ੇਰ ਗਜ ਹੁੰਦੇ ਹਾਥੀ, ਸਿੰਘ ਹੁੰਦਾ ਸ਼ੇਰ, ਕਹਿੰਦੇ ਜਿਵੇਂ ਭੁੱਖਾ ਸ਼ੇਰ ਸੁਧਾਤਰ ਹੁੰਦਾ ਭੁੱਖਾ ਹਾਥੀਆਂ ਨੂੰ ਉਡੀਕਦਾ ਹੋਵੇ ਨਾ ਭੁੱਖਾ ਸ਼ੇਰ, ਇਵੇਂ ਸਿੰਘ ਸੂਰਮੇ ਵੈਰੀਆਂ ਦੀ ਫੌਜ ਨੂੰ ਉਡੀਕ ਰਹੇ ਹਨ।
ਤਾਰਾ ਹਰ ਜਲ ਭਰ ਕਰ ਲਿਆਇਓ,
ਇੱਕ ਸਿੱਖ ਸੂਰਮਾ ਭਾਈ ਤਾਰਾ ਸਿੰਘ ਜੀ ਵਾਸਤੇ ਜਲ ਭਰ ਕੇ ਲਿਆਇਆ ਜੀ।
ਹੱਥ ਜੋੜ ਇੱਕ ਸਿੰਘ ਸੁਣਾਇਓ,
ਤੇ ਹੱਥ ਜੋੜ ਕੇ ਉਸ ਸਿੰਘ ਨੇ ਭਾਈ ਤਾਰਾ ਸਿੰਘ ਜੀ ਦੇ ਅੱਗੇ ਇੱਦਾਂ ਬੇਨਤੀ ਕੀਤੀ ਹੈ।
ਅਬ ਹਮਕੋ ਦਿਓ ਟਹਿਲ ਕਮਾਵਨ,
ਆਖਿਆ ਭਾਈ ਤਾਰਾ ਸਿੰਘ ਜੀ ਜਥੇਦਾਰ ਜੀ ਮੈਨੂੰ ਆਪਣੀ ਹੁਣ ਸੇਵਾ ਕਰ ਲੈਣ ਦਿਓ, ਇਹ ਆਖਰੀ ਅੱਲਾ ਮੈਨੂੰ ਪਤਾ ਹੋਣੀਆਂ ਤਾਂ ਸ਼ਹੀਦੀਆਂ ਨੇ ਆਪਣੀਆਂ ਸਾਰਿਆਂ ਦੀਆਂ ਇੱਥੇ, ਤੇ ਜੇ ਮੈਂ ਆਪ ਜੀ ਦੀ ਇਸ਼ਨਾਨ ਦੀ ਸੇਵਾ ਕਰਵਾ ਲਵਾਂ।
ਜਿਸ ਤੇ ਹੋਵੇ ਤਨ ਮਨ ਮਨ ਪਾਵਨ,
ਜਥੇਦਾਰ ਦੀ ਸੇਵਾ ਕਰਕੇ ਮੇਰਾ ਤਨ ਮਨ ਪਵਿੱਤਰ ਹੋ ਜਾਵੇਗਾ।
ਪੁੱਤਰ ਦੀ ਤਾਰਾ ਮਿਰਗਿੰਦੂ,
ਕਹਿੰਦੇ ਉਸ ਸਿੰਘ ਦੀ ਬੇਨਤੀ ਸੁਣ ਕੇ ਸਿੰਘ ਸੂਰਮੇ ਭਾਈ ਤਾਰਾ ਸਿੰਘ ਜੀ ਨੇ ਏਦਾਂ ਆਪਣੇ ਮੁਖ ਤੋਂ ਉੱਤਰ ਦਿੱਤਾ ਹੈ।
ਮਿਲਦ ਟਹਿਲ ਤੇ ਮਹਿਲ ਬੁਲਿੰਦੂ,
ਕਹਿੰਦੇ ਨੇ ਸਾਧ ਸੰਗਤ ਜੀ ਉਹ ਸ਼ੇਰਾਂ ਦੇ ਉਹ ਮਿਰਗਾਂ ਦੀ ਧਾੜ ਤੇ ਟੁੱਟ ਕੇ ਪੈਣ ਵਾਲਾ ਸ਼ੇਰਾਂ ਦੀ ਤਰ੍ਹਾਂ ਭਾਈ ਤਾਰਾ ਸਿੰਘ ਏਦਾਂ ਬੋਲਿਆ ਹੈ।
ਪਰ ਤਨ ਹਵੈ ਸੁਦ ਸ਼ਸਤਰ ਲਾਗੇ,
ਉਹ ਕਹਿਣ ਲੱਗਾ ਕਹਿੰਦਾ ਪਰ ਤਨ ਸੁਧ ਹੈ ਸ਼ਸਤਰ, ਹੁਣ ਮੇਰਾ ਸਰੀਰ ਭਾਈ ਮੈਂ ਇਸ਼ਨਾਨ ਕੀਤਾ ਹੋਇਆ ਤੇ ਹੁਣ ਸਰੀਰ ਦੇ ਉੱਤੇ ਬਸਤਰ ਸ਼ਸਤਰ ਮੈਂ ਸਜਾਏ ਹੋਏ ਹਨ।
ਪਾਵਤ ਮੌਕਾ ਜਾਣ ਵਡ ਭਾਗੇ,
ਮੈਨੂੰ ਪਤਾ ਵੀ ਵੱਡੇ ਭਾਗਾਂ ਨਾਲ ਐਸਾ ਮੌਕਾ ਮਿਲਦਾ ਸਿੰਘਾਂ ਸੂਰਮਿਆਂ ਦੀ ਸੇਵਾ ਕਰਨ ਦਾ, ਪਰ ਹੁਣ ਮੈਂ ਇਸ਼ਨਾਨ ਪਾਣੀ ਕੀਤਾ, ਤੇਰੀ ਸੇਵਾ ਪ੍ਰਵਾਨ ਹੈ, ਮੈਂ ਸਰੀਰ ਤੇ ਸ਼ਸਤਰ ਸਜਾਏ ਨੇ ਇਸ ਕਰਕੇ ਹੁਣ ਕੋਈ ਲੋੜ ਨਹੀਂ ਹੈ।
ਛਾਪ ਦਵਾਰਕਾ ਤਾਂ ਹੈ ਨਿੱਕੀ,
ਕਹਿੰਦੇ ਦਵਾਰਕਾ ਵਿੱਚ ਛਾਪਾ ਲਵਾ ਕੇ ਮਰਨ ਨਾਲੋਂ ਕਿਤੇ ਚੰਗੀ ਮੌਤ ਹੈ, ਸਿੰਘਾਂ ਸੂਰਮਿਆਂ ਦੀ ਤਰ੍ਹਾਂ ਧਰਮ ਯੁੱਧ ਕਰਦੇ ਹੋਏ ਸ਼ਸਤਰਾਂ ਨਾਲ ਕੱਟ ਕੇ ਜੋ ਮਰ ਜਾਣਾ ਹੈ।
ਗੰਗ ਧਾਰ ਤੈ ਧਾਰ ਅਮਿੱਕੀ,
ਕਹਿੰਦੇ ਗੰਗਾ ਦੀ ਪਵਿੱਤਰ ਧਾਰ ਨਾਲੋਂ ਪਵਿੱਤਰ ਮੌਤ ਮੰਨੀ ਗਈ ਸੂਰਮਿਆਂ ਦੀ ਜੋ ਮੌਤ ਹੈ।
ਕਾਸੀ ਕਰਵਤ ਲੈ ਅਤ ਅਛੋ,
ਇੱਕ ਬੜੀ ਪ੍ਰਚਲਿਤ ਗੱਲ ਚੱਲਦੀ ਰਹੀ ਹੈ ਪਹਿਲਾਂ ਵੀ ਕਾਂਸ਼ੀ ਵਿੱਚ ਸਤਸੰਗ ਜੀ ਆਰੇ ਨਾਲ ਚਿਰਵਾ ਕੇ ਆਪਣੇ ਆਪ ਨੂੰ ਜਿਹੜਾ ਮਰਵਾ ਲੈਂਦਾ ਸੀ ਕਹਿੰਦੇ ਸੀ ਉਹ ਮੁਕਤ ਹੋ ਗਿਆ। ਭਾਈ ਤਾਰਾ ਸਿੰਘ ਜੀ ਕਹਿੰਦੇ ਕਾਂਸ਼ੀ ਵਿੱਚ ਆਰੇ ਨਾਲ ਜਿਹੜੀ ਮੌਤ ਮਿਲਦੀ ਸੀ ਉਸ ਮੌਤ ਨਾਲੋਂ ਹਜ਼ਾਰਾਂ ਗੁਣਾ ਚੰਗੀ ਮੌਤ ਹੈ ਇਹ ਜਿਹੜੀ ਧਰਮ ਯੁੱਧ ਕਰਦੇ ਆ ਸ਼ਸਤਰਾਂ ਨਾਲ ਕੱਟ ਕੇ ਮਰਨਾ ਹੈ।
ਗਰਨ ਹਿਮਾਲੇ ਤੈ ਬਦ ਬਾਂਚੋ,
ਸੋ ਕਹਿੰਦੇ ਨੇ ਇਹ ਤਾਂ ਲੋਕ ਚਾਹੁੰਦੇ ਨੇ ਲੱਭਦੇ ਨੇ ਐਸੀ ਮੌਤ।
ਪਰਮਾਰਥ ਪੁਰਖਾਰਥ ਸਾਚਾ,
ਮੁਕਤੀ ਦਾ ਇਦੋਂ ਵਧੀਆ ਰਸਤਾ ਭਾਈ ਤਾਰਾ ਸਿੰਘ ਜੀ ਕਹਿੰਦੇ ਹੋਰ ਕੋਈ ਨੀ ਲੱਭ ਸਕਦਾ। ਪਰਮਾਰਥ ਪੁਰਖਾਰਥ ਕਹਿੰਦੇ ਨੇ ਪਰਮਾਰਥ ਮੁਕਤੀ ਵਾਸਤੇ ਏਡਾ ਏਡਾ ਵਧੀਆ ਉਦਮ ਹੋਰ ਕੋਈ ਨੀ ਅੱਜ ਤੱਕ ਸੁਣਿਆ।
ਯਾਸਮ ਔਰ ਨਾ ਕੋ ਬਾਚਾ,
ਅਜੇ ਤੱਕ ਕਿਸੇ ਨੇ ਹੋਰ ਬਚਨ ਵੀ ਨੀ ਕਰਕੇ ਦੱਸਿਆ ਵੀ ਮੁਕਤੀ ਦਾ ਇਦੋਂ ਚੰਗਾ ਤੇ ਛੇਤੀ ਸੌਖਾ ਰਸਤਾ ਕੋਈ ਲੱਭ ਸਕਦਾ ਹੋਵੇ।
ਜਬ ਤਬ ਸੁਕਿਰਤ ਇਸੋ ਨਾ ਕੋ,
ਕਹਿੰਦੇ ਇਹਦੇ ਵਰਗਾ ਹੋਰ ਕੋਈ ਪੁੰਨ ਵਾਲਾ ਵਧੀਆ ਕੰਮ ਨੀ ਹੁੰਦਾ।
ਸੀਗਰ ਮੁਕਤ ਭੂਤ ਦਾ ਜੋ,
ਕਹਿੰਦੇ ਏਡੀ ਛੇਤੀ ਮੁਕਤੀ ਧਰਮ ਵਾਸਤੇ ਸੀਸ ਦੇ ਕੇ ਕੋਈ ਕਲਗੀਧਰ ਪਾਤਸ਼ਾਹ ਜੀ ਦੀ ਗੋਦ ਵਿੱਚ ਬੈਠ ਜਾਵੇ, ਇੰਨਾ ਸਰਲ ਤੇ ਸੌਖਾ ਛੇਤੀ ਵਾਲਾ ਤਰੀਕਾ ਨੀ ਅਜੇ ਤੱਕ ਕਿਸੇ ਨੇ ਦੱਸਿਆ ਜੀ।
ਪੂਰਨ ਭਗਤ ਜੁਗੀਸ ਮੁਨੀਸ਼ਵਰ,
ਕਹਿੰਦੇ ਜਿਹੜੇ ਪੂਰੇ ਭਗਤ ਹੋਏ ਨੇ, ਜਿਹੜੇ ਜੋਗੀ ਹੋਏ ਨੇ, ਜਿਹੜੇ ਮੁਨੀ ਲੋਕ ਹੋਏ ਹਨ।
ਬ੍ਰਹਮ ਗਿਆਨੀ ਸਤੀ ਰਖੀਸ਼ਵਰ,
ਕਹਿੰਦੇ ਬ੍ਰਹਮ ਗਿਆਨੀ ਤੇ ਸਤੀ ਲੋਕ, ਜਤੀ ਲੋਕ, ਹਠੀ ਲੋਕ, ਤਪੀ ਲੋਕ ਤੇ ਜਿਹੜੇ ਰਿਸ਼ੀ ਲੋਕ ਹੋਏ ਹਨ।
ਕਰ ਪਰ ਯਤਨ ਜੋ ਇਹ ਪਦ ਪੈ ਹੈ,
ਕਹਿੰਦੇ ਇਸ ਪਦਵੀ ਨੂੰ ਯਤਨ ਕਰ ਕਰਕੇ ਪ੍ਰਾਪਤ
ਕਰਦੇ ਹਨ। ਬਹੁਤ ਯਤਨ ਕੀਤਾ ਜਤੀਆਂ ਨੇ, ਹੱਠੀਆਂ ਨੇ, ਤਪੀਆਂ ਨੇ, ਜੋਗੀਆਂ ਨੇ, ਮੁਨੀਆਂ ਨੇ, ਰਿਸ਼ੀਆਂ ਨੇ, ਭਈ ਇਹ ਪਦਵੀ ਸਾਨੂੰ ਮਿਲ ਜਾਵੇ।
ਲੜ ਮਰ ਨਰ ਸੋਚਣ ਮੈਂ ਲਹਿ,
ਕਹਿੰਦੇ ਲੜ ਧਰਮ ਯੁੱਧ ਕਰਦਿਆਂ, ਲੜ ਕੇ ਲੜਾਈ ਦੇ ਮੈਦਾਨ ਚ ਵੈਰੀ ਦਾ ਸਾਹਮਣਾ ਕਰਦਿਆਂ ਮਰ ਕੇ ਜਿਹੜੀ ਪਦਵੀ ਇੱਕ ਪਲ ਚ ਮਿਲ ਜਾਣੀ, ਕਈ ਕਈ ਸਾਲ ਯਤਨ ਕਰਨ ਤੋਂ ਬਾਅਦ ਰਿਸ਼ੀਆਂ ਮੁਨੀਆਂ ਨੂੰ ਉਹ ਪਦਵੀ ਮਿਲਦੀ ਜਾ ਕੇ।
ਇਹ ਪ੍ਰਸੰਗ ਸਭ ਸਿੰਘਨ ਸੁਣ ਕੇ,
ਕਹਿੰਦੇ ਜਦੋਂ ਇਹ ਸਾਰਾ ਪ੍ਰਸੰਗ ਭਾਈ ਤਾਰਾ ਸਿੰਘ ਜੀ ਨੇ ਸੁਣਾਇਆ ਤੇ ਨਾਲ ਦੇ ਸੂਰਮੇ ਸਿੰਘਾਂ ਨੇ ਸੁਣਿਆ ਤਾਂ ਜੀ
ਸਤਿ ਬਚਨ ਮਾਨਿਓ ਦਿਲ ਗੁਣ ਕੇ,
ਕਹਿੰਦੇ ਦਿਲ ਚ ਵਿਚਾਰ ਕਰਕੇ ਤੇ ਸਤ ਬਚਨ ਕਹਿ ਕੇ ਮੰਨ ਲਿਆ। ਭਾਈ ਤਾਰਾ ਸਿੰਘ ਜੀ ਤੁਸੀਂ ਠੀਕ ਕਹਿੰਦੇ ਜੇ, ਧਰਮ ਵਾਸਤੇ ਲੜ ਕੇ ਮਰਨਾ ਸਾਡੇ ਗੁਰੂ ਨੇ ਦੱਸਿਆ, ਇਸ ਕਰਕੇ ਇਹਦੋਂ ਵਧੀਆ ਸੌਖਾ ਤਰੀਕਾ ਹੋਰ ਕੋਈ ਨਹੀਂ ਹੋ ਸਕਦਾ।
ਦੋਹਰਾ ਇਤਨੇ ਮੈਂ ਆਇਓ ਤਬੇ ਮੋਮਨ ਖਾਂ ਫੌਜਦਾਰ,
ਕਹਿੰਦੇ ਇੰਨੇ ਚਿਰ ਨੂੰ ਮੋਮਨ ਖਾਂ ਫੌਜਦਾਰ ਜਿਹੜਾ ਲਾਹੌਰ ਤੋਂ ਫੌਜ ਲੈ ਕੇ ਚੜਿਆ ਸੀ ਨੇੜੇ ਆ ਗਿਆ ਜੀ।
ਸੈਨਿਕ ਟੀਲੀ ਐਨ ਬਹੁ ਲੈ ਕਰ ਦੋ 1000,
ਬਹੁਤ ਸੂਰਮਿਆਂ ਦੀ ਸੈਨਾ ਕਟਵਟ ਦਲੇਰੀ ਨਾਲ ਕਰਨ ਵਾਲੀ ਲੈ ਕੇ ਆ ਗਿਆ। ਕਿੰਨੀ ਲੈ ਕੇ? 2000 2000 ਦੀ ਗਿਣਤੀ ਵਿੱਚ ਸੈਨਾ ਲੈ ਕੇ ਇਹਨਾਂ 30 ਸਿੰਘਾਂ ਉੱਤੇ ਚੜ੍ਹਾਈ ਕਰਕੇ ਆ ਗਿਆ ਤੇ ਆਪਣੇ ਆਪ ਨੂੰ ਫਿਰ ਵੀ ਸੂਰਮਾ ਕਹਿੰਦਾ ਸੀ ਉਹ।
ਕਬਿਤ ਖਾਨ ਹੋ ਤੋ 1 ਤਾਰਾ ਸਿੰਘ ਕਾ ਪਿਆਰਾ ਭਾਰਾ,
ਕਹਿੰਦੇ ਉਹਦੀ ਫੌਜ ਵਿੱਚ ਮੋਮਨ ਖਾਂ ਦੀ ਫੌਜ ਵਿੱਚ ਇੱਕ ਐਸਾ ਸਾਧ ਸੰਗਤ ਜੀ ਖਾਨ ਸੀ, ਪਠਾਨ ਸੀ, ਜਿਹੜਾ ਭਾਈ ਤਾਰਾ ਸਿੰਘ ਜੀ ਦਾ ਬੜਾ ਪ੍ਰੇਮੀ ਯਾਰ ਸੀ, ਮਿੱਤਰ ਸੀ ਉਹ।
ਧਾਏ ਤਿੰਨ ਆਏ ਆਗੇ ਸਿੰਘਨ ਪੈਗਾਇਓ ਹੈ,
ਕਹਿੰਦੀ ਉਹ ਫੌਜ ਵਿੱਚੋਂ ਨਿਕਲ ਕੇ ਅੱਖ ਬਚਾ ਕੇ ਘੋੜਾ ਭਜਾ ਕੇ ਤੇ ਭਾਈ ਤਾਰਾ ਸਿੰਘ ਨੂੰ ਖਬਰ ਦੇਣ ਵਾਸਤੇ ਆ ਗਿਆ ਜੀ।
ਕਾਹੇ ਤੁਮ ਇਆਂ ਆਬ ਬੈਠ ਰਹੇ ਐਠ ਸਭ,
ਕਹਿੰਦੇ ਉਹਨੇ ਪਠਾਨ ਨੇ ਆਣ ਕੇ ਭਾਈ ਤਾਰਾ ਸਿੰਘ ਨੂੰ ਆਖਿਆ, ਤਾਰਾ ਸਿੰਘ ਆ ਤੂੰ ਮੇਰਾ ਮਿੱਤਰ ਹੈ ਤੇ ਇੱਥੇ ਕੀ ਕਰਨ ਬੈਠਾ ਤੂੰ ਆਕੜ ਕੇ? ਤੈਨੂੰ ਸੁਨੇਹਾ ਮਿਲਿਆ ਨਹੀਂ ਵੀ ਫੌਜ ਚੜ ਕੇ ਆ ਰਹੀ ਹੈ? ਕਿਉਂਕਿ ਲਾਹੌਰ ਤੋਂ ਇੱਕ ਸਿੱਖ ਪਹਿਲਾਂ ਸੁਨੇਹਾ ਦੇ ਗਿਆ ਸੀ ਭਾਈ ਤਾਰਾ ਸਿੰਘ ਨੂੰ।
ਬੈਠ ਜਾਓ ਕਾਨਨ ਮੈਂ ਅਰ ਦਲ ਆਇਓ ਹੈ,
ਕਹਿਣ ਲੱਗਾ ਵੈਰੀਆਂ ਦਾ ਬਹੁਤ ਦਲ ਚੜ ਕੇ ਆ ਗਿਆ ਤੇ ਕਾਨਨ ਹੁੰਦਾ ਜੰਗਲ, ਮੇਰੀ ਸਲਾਹ ਭਾਈ ਤਾਰਾ ਸਿੰਘ ਆਪਣੇ ਸਿੰਘਾਂ ਨੂੰ ਨਾਲ ਲੈ ਕੇ ਤੂੰ ਜੰਗਲ ਵਿੱਚ ਚਲਿਆ ਜਾ।
ਜਾਨ ਹੀ ਕੇ ਸਾਥ ਹੈ ਜਹਾਨ ਉਹ ਇਮਾਨ ਦੀਨ,
ਉਹ ਕਹਿਣ ਲੱਗਾ ਵੀ ਜੇ ਜਾਨ ਹੈ ਤੇ ਫਿਰ ਜਹਾਨ ਹੈ, ਫਿਰ ਦੀਨ ਹੈ ਤੇ ਫਿਰ ਅਮਾਨ ਹੈ, ਜੇ ਜਾਨ ਹੀ ਚਲੇ ਗਈ ਤੇ ਫਿਰ ਕਿਹੜਾ ਦੀਨ, ਫਿਰ ਕਿਹੜਾ ਅਮਾਨ ਤੇ ਕਿਹੜਾ ਜਹਾਨ? ਇਸ ਕਰਕੇ ਪਹਿਲਾਂ ਆਪਣੀਆਂ ਜਾਨਾਂ ਬਚਾਓ ਤੁਸੀਂ।
ਮਾਨਸ ਜਨਮ ਵੱਡ ਪੁੰਨ ਤੇ ਆ ਪਾਇਓ ਹੈ,
ਮਨੁੱਖਾ ਜਨਮ ਬੜੇ ਵੱਡੇ ਪੁੰਨਾਂ ਤੋਂ ਬਾਅਦ ਮਿਲਦਾ ਹੈ ਤੇ ਇਸ ਕਰਕੇ ਇਹਨੂੰ ਇਸ ਤਰ੍ਹਾਂ ਤੁਹਾਨੂੰ ਗਵਾਉਣਾ ਨਹੀਂ ਚਾਹੀਦਾ। ਇਹ ਭਾਈ ਤਾਰਾ ਸਿੰਘ ਦਾ ਮਿੱਤਰ ਉਹਨੂੰ ਸਲਾਹ ਦੇ ਰਿਹਾ, ਸਾਧ ਸੰਗਤ ਜੀ ਸਲਾਹ ਤਾਂ ਚੰਗੀ ਦੇ ਰਿਹਾ ਆਪਣੀ ਵੱਲੋਂ, ਭਈ ਜਾਨ ਬਚਾਉਣੀ ਚਾਹੀਦੀ ਹੈ।
ਐਸੀ ਦੇਹ ਨਾ ਹੱਕ ਗਵਾਈ ਚਾਹੋ ਭਾਈ ਤੁਮ,
ਕਹਿਣ ਲੱਗਾ ਭਾਈ ਤਾਰਾ ਸਿੰਘ ਜੀ ਐਸੀ ਬਹੁਤ ਅਮੋਲਕ ਦੇਹ ਮਨੁੱਖਾ ਜਿਹੜੀ ਮਿਲੀ ਇਹਨੂੰ ਨਾਹਕ ਨਹੀਂ ਗਵਾਉਣਾ ਚਾਹੀਦਾ, ਇਹਨੂੰ ਐਵੇਂ ਵਿਅਰਥ ਨਹੀਂ ਗਵਾਉਣਾ ਚਾਹੀਦਾ।
ਮੈਂ ਨਾ ਸੁਹਾਈ ਬਿਓਤ ਤੁਮੈ ਜੋ ਬਣਾਇਓ ਹੈ,
ਕਹਿੰਦੇ ਜਿਹੜਾ ਇਹ ਤੁਸੀਂ ਫੈਸਲਾ ਕਰ ਲਿਆ ਨਾ ਫੌਜ ਨਾਲ ਅੜ ਕੇ ਲੜ ਕੇ ਮਰਦਾ, ਇਹ ਮੈਨੂੰ ਚੰਗਾ ਨਹੀਂ ਲੱਗਾ, ਇਸ ਕਰਕੇ ਮੈਂ ਤੇਰਾ ਮਿੱਤਰ ਹੋਣ ਦੇ ਨਾਤੇ ਤੈਨੂੰ ਕਹਿਣ ਆਇਆ ਵੀ ਫੌਜ ਵੱਡੀ ਗਿਣਤੀ 'ਚ ਆ ਰਹੀ ਹੈ, ਤੁਹਾਨੂੰ ਇੱਥੋਂ ਪਾਸਾ ਵੱਟ ਜਾਣਾ ਚਾਹੀਦਾ ਹੈ।
ਸੁਣ ਕਰ ਤਾਰਾ ਸਿੰਘ ਉੱਤਰ ਉਚਾਰਾ,
ਭਾਈ ਤਾਰਾ ਸਿੰਘ ਜੀ ਨੇ ਆਪਣੇ ਮਿੱਤਰ ਦੀ ਗੱਲ ਸੁਣ ਕੇ ਇੱਦਾਂ ਅੱਗੇ ਆਖਿਆ ਜੀ,
ਸੁਣੋ ਖਾਨ ਮਾਮ ਯਾਰਾ ਤੁਮ ਕਹਿਓ ਸਹੀ ਸਭੀ,
ਕਹਿਣ ਲੱਗਾ ਮੇਰੇ ਯਾਰਾ ਮੇਰੇ ਮਿੱਤਰਾ ਖਾਨਾ ਗੱਲ ਤਾਂ ਤੂੰ ਸਾਰੀ ਚੰਗੀ ਕਹੀ ਆ ਮੈਨੂੰ ਪਤਾ ਹੈ,
ਕਰਿਓ ਤੁਮ ਉਪਕਾਰ ਦੀਨੀ ਮੋਹੇ ਆਏ ਸਾਰ,
ਸੋ ਤੂੰ ਬਹੁਤ ਚੰਗੀ ਗੱਲ ਕੀਤੀ ਹੈ, ਪਰ ਉਪਕਾਰ ਕੀਤਾ ਜਿਹੜੀ ਮੈਨੂੰ ਖਬਰ ਆਣ ਕੇ ਦਿੱਤੀ ਹੈ ਤੂੰ,
ਉਹਨਾਂ ਤੋਂ ਵਿਚਾਰ ਹਮ ਟਰੇ ਕਿਮ ਅਬ ਹੀ,
ਪਰ ਤੂੰ ਮੇਰਾ ਮਿੱਤਰ ਹੈ, ਤੂੰ ਮੈਨੂੰ ਜਾਣਦਾ ਚੰਗੀ ਤਰ੍ਹਾਂ, ਤੂੰ ਇਹ ਤੇ ਵਿਚਾਰ ਕਰ ਵੀ ਹੁਣ ਅਸੀਂ ਟਲ ਕਿੱਦਾਂ ਸਕਦੇ ਹਾਂ ਇੱਥੋਂ, ਹੁਣ ਫੌਜ ਦੀ ਗਿਣਤੀ ਬਹੁਤੀ ਦੇਖ ਕੇ ਟਲ ਜਾਈਏ, ਮੌਤ ਸਿਰ ਤੇ ਆਈ ਦੇਖ ਕੇ ਟਲ ਜਾਈਏ, ਅਸੀਂ ਟਲ ਨਹੀਂ ਸਕਦੇ ਹੁਣ।
ਸਿੰਘ ਸੂਰ ਸਤੀ ਮੋਰ ਸਤਰੂ ਕਾ ਸੁਨ ਸ਼ੋਰ,
ਕਹਿੰਦੇ ਆ ਜਿਹੜੇ ਮੇਰੇ ਨਾਲ ਦੇ ਸਿੰਘ ਸੂਰਮੇ ਨੇ ਸ਼ੇਰਾਂ ਵਰਗੇ, ਇਹ ਵੈਰੀਆਂ ਦੇ ਦਲ ਦਾ ਸ਼ੋਰ ਸੁਣ ਕੇ ਰੌਲਾ ਸੁਣ ਕੇ,
ਟਰਤ ਲਜਹਿ ਸੁਭ ਪਹਿਨਾ ਕਬ ਹੀ,
ਕਹਿੰਦੇ ਜੇ ਟਲ ਜਾਣਗੇ ਤੇ ਫਿਰ ਲੱਜਾਂ ਨਾ ਲੱਗੇਗੀ, ਫਿਰ ਸੋਭਾ ਕਦੇ ਨਹੀਂ ਹੋ ਸਕਦੀ ਜੇ ਹੁਣ ਅਸੀਂ ਫੌਜ ਦਾ ਨਾਂ ਸੁਣ ਕੇ ਇੱਥੋਂ ਟਲ ਜਾਈਏ ਲੜਨ ਤੋਂ। ਤਾਂ ਭਾਈ ਤਾਰਾ ਸਿੰਘ ਜੀ ਨੇ ਸਾਧ ਸੰਗਤ ਜੀ ਇਹ ਗੱਲ ਆਖੀ ਹੈ,
ਜਮ ਗੀਤ ਗੀਤ ਜੈਸ ਭਾਵ ਤੇ ਰਸੀਦ ਪੈ,
ਕਮਾਲ ਦਾ ਬਚਨ ਹੈ, ਕਹਿੰਦੇ ਜਮ ਕੀਤਾ ਗੀਤ ਜਹਿ ਭਾਵ ਤੇ ਰਸੀਦ ਜਹਿ, ਕਹਿੰਦੇ ਜਮਾਂ ਦਾ ਤਾਂ ਫਾਹਾ ਕੱਟਿਆ ਜਾਏਗਾ ਨਾ ਜੇ ਲੜਕੇ ਸ਼ਹੀਦ ਹੋ ਜਾਵਾਂਗੇ ਤੇ ਭਾਵ ਸਾਗਰ ਤੋਂ ਪਾਰ ਉਤਰ ਜਾਵਾਂਗੇ ਸਾਡੇ ਗੁਰੂ ਦਾ ਹੁਕਮ, ਗੁਰੂ ਸਾਹਿਬ ਉਵੇਂ ਸਾਧ ਸੰਗਤ ਜੀ ਲੋਕਾਂ ਦਾ ਖਿਆਲ ਹੁੰਦਾ ਵੀ ਜਾਨ ਬਚਾਓ ਜਿਵੇਂ ਬਚਦੀ ਹੈ ਭਾਈ, ਵੀ ਜਾਨ ਬਚਾਉਣੀ ਚਾਹੀਦੀ ਜਾਨ ਨਾਲੋਂ ਵਾਕਿਆ, ਜੇ ਪਠਾਨ ਨੇ ਗੱਲ ਆਖੀ ਤੇ ਲੋਕਾਂ ਚ ਪ੍ਰਚਲਿਤ ਸੀ ਨਾ, ਤਾਂ ਹੀ ਆਖੀ ਵੀ ਜਾਨ ਹੈ ਤੇ ਜਹਾਨ ਹੈ, ਤਾਂ ਹੀ ਦੀਨ ਹੈ ਤਾਂ ਹੀ ਅਮਾਨ ਹੈ, ਆਪਣੀ ਜਾਨ ਬਚਾਓ ਜੇ ਬਚਦੀ ਹੈ। ਭਾਈ ਤਾਰਾ ਸਿੰਘ ਨੇ ਆਖਿਆ ਪਰ ਸਾਡੇ ਗੁਰੂ ਦਾ ਹੁਕਮ ਕੁਝ ਹੋਰ ਤਰ੍ਹਾਂ ਦਾ, ਮਿੱਤਰਾ ਉੱਥੇ ਜਾਨ ਪਿਆਰੀ ਨਹੀਂ ਕੀਤੀ ਜਾਂਦੀ, ਉੱਥੇ ਧਰਮ ਪਿਆਰਾ ਕੀਤਾ ਜਾਂਦਾ, ਦੀਨ ਪਿਆਰਾ ਕੀਤਾ ਜਾਂਦਾ, ਇਮਾਨ ਪਿਆਰਾ ਕੀਤਾ ਜਾਂਦਾ, ਨਿਸ਼ਚਾ ਪਿਆਰਾ ਕੀਤਾ ਜਾਂਦਾ ਹੈ। ਆਪਣੀ ਜਾਨ ਦੇ ਕੇ ਅਗਰ ਧਰਮ ਬਚਦਾ ਹੋਵੇ ਤੇ ਬਚਾਉਣਾ ਸਾਡੇ ਗੁਰੂ ਨੇ ਸਿਖਾਇਆ, ਧਰਮ ਦੇ ਕੇ ਜਾਨ ਬਚਦੀ ਹੋਵੇ ਤੇ ਫਿਰ ਉਹ ਜਾਨ ਬਚਾਉਣੀ ਸਾਡੇ ਗੁਰੂ ਨੇ ਨਹੀਂ ਦੱਸੀ, ਤੂੰ ਜੋ ਆਖਿਆ ਠੀਕ ਆਖਿਆ ਪਰ ਹੁਣ ਅਸੀਂ ਇੱਥੋਂ ਭੱਜ ਨਹੀਂ ਸਕਦੇ।
ਨਰਕੈ ਸ਼ਹੀਦ ਹਵੈ ਅਰ ਸੰਗ ਜਬ ਹੀ,
ਕਹਿੰਦੇ ਜਦੋਂ ਵੈਰੀਆਂ ਨਾਲ ਅੜ ਕੇ ਲੜ ਕੇ ਸ਼ਹੀਦ ਹੋ ਜਾਵਾਂਗੇ ਅਸੀਂ।
ਦੋਹਰਾ ਉਹ ਮਿੱਤਰ ਤੂੰ ਧਨ ਹੈ,
ਭਾਈ ਤਾਰਾ ਸਿੰਘ ਨੇ ਆਖਿਆ ਮਿੱਤਰਾ ਉਵੇਂ ਤੂੰ ਧਨ ਹੈ, ਤੂੰ ਜਿਹੜੀ ਸੇਵਾ ਕੀਤੀ ਦੱਸਿਆ ਸਾਨੂੰ,
ਖਬਰ ਦਈ ਤੈ ਆਣ,
ਤੂੰ ਆਣ ਕੇ ਆਪਣੀ ਮਿੱਤਰਤਾ ਨਿਭਾਈ, ਖਬਰ ਦਿੱਤੀ ਹੈ ਸਾਨੂੰ।
ਅਬ ਹਮ ਨਿਜ ਸਿਰ ਦਹੇਂਗੇ,
ਪਰ ਅਸੀਂ ਹੁਣ ਆਪਣਾ ਸਿਰ ਦੇਵਾਂਗੇ, ਅਸੀਂ ਇਹ ਮਰਨਾ ਮੰਡ ਲਿਆ, ਅਸੀਂ ਇਹ ਠਾਣ ਲਈਆ, ਇੱਥੇ ਲੜਾਂਗੇ ਅੜਾਂਗੇ ਮਰਾਂਗੇ।
ਨਿਜ ਗੁਰੂ ਅਨਜਮ ਜਾਨ,
ਜਿਵੇਂ ਸਾਡੇ ਗੁਰੂ ਸਾਹਿਬਾਂ ਨੇ ਹੁਕਮ ਕੀਤਾ ਉਸ ਗੁਰੂ ਸਾਹਿਬ ਦੇ ਬਚਨ ਨੂੰ ਕਮਾਵਾਂਗੇ ਅਸੀਂ ਇੱਥੇ।
ਭੁਜੰਗ ਪ੍ਰਿਆਤ ਛੰਦ ਗਯੋ ਖਾਨ ਸਲਾਮ ਕੈ ਸਿੰਘ ਤਾਈ,
ਕਹਿੰਦੇ ਉਹ ਖਾਨ ਜਿਹੜਾ ਸੀ ਸਤਸੰਗ ਜੀ ਸਿੰਘਾਂ ਨੂੰ ਸਲਾਮ ਕਰਕੇ ਚਲੇ ਗਿਆ ਵੀ ਤੁਹਾਡੇ ਨਿਸ਼ਚੇ ਅੱਗੇ ਮੈਂ ਸਿਰ ਝੁਕਾਉਣਾ ਆਪਣਾ।
ਦਸੋ ਸੈਨ ਜੈਨ ਮੈਂ ਜਾਏ ਧਾਈ,
ਫਿਰ ਜਾ ਕੇ ਮੋਮਨ ਖਾਨ ਦੀ ਸੈਨਾ ਵਿੱਚ ਸ਼ਾਮਿਲ ਹੋ ਗਿਆ ਉਹ ਜੀ।
ਤਬੈ ਮੋਮਨ ਖਾਨ ਲੈ ਖਾਸ ਸੈਨਾ,
ਕਹਿੰਦੇ ਉਹਨੇ ਚਿਰ ਨੂੰ ਮੋਮਨ ਖਾਂ ਆਪਣੀ ਸੈਨਾ ਲੈ ਕੇ
ਟਿਕਿਓ ਆਨ ਸਿੰਘਾਨ ਕੈ ਪਾਸ ਐਨਾ,
ਬਿਲਕੁਲ ਸਿੰਘਾਂ ਦੇ ਨੇੜੇ ਹੀ ਆ ਗਿਆ ਆਪਣੀ ਸਾਰੀ ਸੈਨਾ ਲੈ ਕੇ ਜੀ।
ਤਬੈ ਰਾਤ ਬਾਕੀ ਹੁਤੀ ਇੱਕ ਘੰਟਾ,
ਇੱਕ ਘੰਟਾ ਜੇ ਰਾਤ ਬਾਕੀ ਰਹਿੰਦੀ ਸੀ, ਦਿਨ ਚੜ੍ਹਨ ਵਿੱਚ ਅਜੇ ਇੱਕ ਘੰਟਾ ਬਾਕੀ ਸੀ ਜੀ।
ਕਰਿਓ ਆਨ ਤੁਰਾ ਕਾਨ ਜੋ ਸੋਰ ਟੰਟਾ,
ਕਹਿੰਦੇ ਰੌਲਾ ਬਹੁਤ ਮੱਚ ਗਿਆ, ਚੰਗਾ ਟੰਟਾ ਮੱਚਿਆ, ਆਣ ਕੇ ਬਿਲਕੁਲ ਸਿੰਘਾਂ ਦੇ ਨੇੜੇ ਫੌਜ ਨੇ ਰੌਲਾ ਪਾ ਦਿੱਤਾ ਹੈ।
ਲਹੀ ਸਾਰ ਸਿੰਘਾਨ ਹੁਸ਼ਿਆਰ ਹੋਏ,
ਸਿੰਘ ਵੀ ਹੁਸ਼ਿਆਰ ਹੋ ਗਏ ਨੇ ਤੇ ਉਸੇ ਵੇਲੇ ਸਤਸੰਗ ਜੀ ਸਾਵਧਾਨਤਾ ਉਹਨਾਂ ਨੇ ਗ੍ਰਹਿਣ ਕਰ ਲਈ।
ਉਤੇ ਕਾਨ ਨੈ ਨਾਨਕੇ ਧਿਆਨ ਪੋਏ,
ਕਹਿੰਦੇ ਉਤੇ ਕਾਨ ਨੈ ਨਾਨ, ਕੰਨ ਤੇ ਨੈਣ ਅੱਖਾਂ, ਕਹਿੰਦੇ ਅੱਖਾਂ ਤੇ ਕੰਨ ਉਸ ਪਾਸੇ ਨੂੰ ਲਾ ਲਏ ਜਿੱਧਰਲੇ ਪਾਸੇ ਫੌਜ ਆ ਰਹੀ ਸੀ ਸਿੰਘਾਂ ਸੂਰਮਿਆਂ ਨੇ।
ਰਸੰਗ ਵੀਰ ਵੀਰਾਨ ਸਰੀਰ ਚੜਿਓ,
ਕਹਿੰਦੇ ਵੀਰ ਰਸ ਸਾਰਿਆਂ ਦੇ ਸਰੀਰਾਂ ਉੱਤੇ ਚੜ ਗਿਆ ਹੈ ਜੀ।
ਮਨ ਜੰਗ ਉਮੰਗ ਕੇ ਰੰਗ ਮੱਢਿਓ,
ਐਂ ਸਮਝ ਲਓ ਭਈ ਜੰਗ ਦੇ ਰੰਗ ਦੇ ਵਿੱਚ ਮਨ ਤੇ ਤਨ ਉਹਨਾਂ ਦਾ ਰੰਗਿਆ ਗਿਆ ਹੋਵੇ, ਜਿਵੇਂ ਮੜਿਆ ਗਿਆ ਹੋਵੇ ਸਰੀਰ ਵੀਰ ਰਸ ਦੇ ਵਿੱਚ, ਇਹਨਾਂ ਸੂਰਮਿਆਂ ਨੂੰ ਵੀਰ ਰਸ ਚੜਿਆ ਜੀ।
ਸ਼ਕੇ ਪੂਰ ਪਿਆਲੇ ਮੰਦ ਕੇਰ ਅੱਛੇ,
ਐਂ ਸਮਝ ਲਓ ਵੀ ਵੀਰ ਰਸ ਦੇ ਪਿਆਲੇ ਭਰ ਕੇ ਪੀ ਰਹੇ ਹੋਣ, ਜਿਵੇਂ
ਭਏ ਮਤ ਵਾਲੇ ਸਭ ਜੰਗ ਬਾਛੇ,
ਇਹ ਵੀਰ ਰਸ ਦੀ ਮਸਤੀ ਦੇ ਨਾਲ ਮਤਵਾਲੇ ਹੋਏ ਹੋਏ ਹਨ ਸਿੰਘ ਸੂਰਮੇ।
ਸਜੀ ਬਰਖਤੈ ਪੇਟੀਆਂ ਟੋਪ ਸੋਹੈ,
ਕਹਿੰਦੇ ਨੇ ਉਧਰ ਦੂਸਰੇ ਪਾਸੇ ਜਿਹੜੀ ਸੈਨਾ ਆਈ ਉਹਨਾਂ ਨੇ ਵੀ ਲੋਹੇ ਦੀਆਂ ਸਜੋਆਂ ਪਾਈਆਂ ਤੇ ਟੋਪ ਉਹਨਾਂ ਦੇ ਸਿਰਾਂ ਦੇ ਉੱਤੇ ਪਾਏ ਹੋਏ ਹਨ।
ਬੜੇ ਅੰਗ ਲੋਹੈ ਬੜੇ ਜੰਗ ਰੋਹੈ,
ਕਹਿੰਦੇ ਨੇ ਸਾਰੇ ਅੰਗ ਆਪਣੇ ਲੋਹੇ ਦੇ ਵਿੱਚ ਮੜ ਕੇ ਲਿਆਏ ਹਨ ਸਿੰਘਾਂ ਨਾਲ ਲੜਨ ਵਾਸਤੇ ਜਿਹੜੇ ਮੁਗਲ ਸੈਨਾ ਦੇ ਲੋਕ ਸਨ।
ਧਰੇ ਸ਼ਸਤਰ ਅਸਤਰੰ ਫਰੇ ਸੇਲ ਹੰਥੈ,
ਇੱਧਰ ਸਿੰਘਾਂ ਨੇ ਵੀ ਅਸਤਰ ਸ਼ਸਤਰ ਜਿੰਨੇ ਕਿ ਇਹਨਾਂ ਦੇ ਕੋਲ ਸਨ ਫੜੇ ਹੋਏ ਸਨ, ਸੇਲੇ ਹੱਥਾਂ ਵਿੱਚ ਸਨ ਇਹਨਾਂ ਦੇ ਜੀ।
ਸਰੈ ਉਹ ਖਰੈ ਸੋ ਭਰੈ ਹੈ ਸੋ ਪੱਥੈ,
ਕਹਿੰਦੇ ਪੱਥੇ ਤੀਰਾਂ ਦੇ ਨਾਲ ਭਰ ਕੇ ਵੀਰ ਆਸਣ ਹੋ ਕੇ ਬੈਠੇ ਸਨ ਸਿੰਘ ਸੂਰਮੇ।
ਲੈ ਰਾਮ ਚੰਗੇ ਧੁਖਾਏ ਸੋ ਤੋੜੇ,
ਕਹਿੰਦੇ ਨੇ ਬੰਦੂਕਾਂ ਲੈ ਲਈਆਂ ਨੇ ਤੇ ਤੋੜੇ ਧਖਾ ਕੇ ਰੱਖੇ ਹੋਏ ਹਨ ਇਹਨਾਂ ਨੇ।
ਜੜੇ ਸੋ ਕਲਾ ਪੈ ਹਲਾ ਕੇ ਸੋ ਘੋੜੇ,
ਹਲਾ ਕੇ ਸੋ ਕਹਿੰਦੇ ਬੰਦੂਕਾਂ ਦੇ ਘੋੜੇ ਨੂੰ ਹਲਾ ਕੇ ਤੇ ਤੋੜਿਆਂ ਨੂੰ ਕਲਾ ਦੇ ਉੱਪਰ ਜੜਦੇ ਹਨ, ਬਿਲਕੁਲ ਐਨ ਦਸਤਰਾਵਾਂ ਕਰਕੇ ਤਿਆਰ ਬਰਤਿਆਰ ਬੈਠੇ ਹਨ ਸਿੰਘ।
ਭਏ ਬਦ ਸਨਦ ਬੇਹੱਦ ਸੂਰੇ,
ਬਹੁਤ ਸੂਰਮ ਗਤੀ ਵਿੱਚ ਰੰਗੇ ਹੋਏ ਐਨ ਸਨਦ ਬਦ ਨੇ, ਤਿਆਰ ਬਰਤਿਆਰ ਹਨ ਜੀ।
ਛਕੇ ਸ਼ੁਭ ਛਤਰੀ ਸ਼ਬੈ ਸ਼ੁੰਗ ਪੂਰੇ,
ਕਹਿੰਦੇ ਨੇ ਐਵੇਂ ਇਹਨਾਂ ਦਾ ਟੋਲਾ ਸਿੰਘਾਂ ਦਾ ਛਤਰੀ ਹੁੰਦਾ ਸਤਸੰਗ ਜੀ ਸੂਰਮਿਆਂ ਦਾ ਧਰਮ ਨਿਭਾਉਣਾ, ਕਹਿੰਦੇ ਸੂਰਮਾ ਧਰਮ ਨਿਭਾਉਣ ਲਈ ਸਿੰਘਾਂ ਦਾ ਜਥਾ ਬਿਲਕੁਲ ਤਿਆਰ ਹੈ।
ਅਰਦਾਸ ਕਰੈ ਕੈ ਗਜੈ ਕੈ ਜਕਾਰੇ,
ਅਰਦਾਸ ਕਰਕੇ ਤੇ ਫਿਰ ਸਿੰਘਾਂ ਨੇ ਗੱਜ ਕੇ ਜਕਾਰਾ ਗਜਾਇਆ ਜੀ। ਬੋਲੇ ਸੋ ਨਿਹਾਲ
ਸਤਿ ਸ੍ਰੀ ਅਕਾਲ, ਗੁਰੂ ਕਾ ਧਰੈ ਕੈ ਸੋ ਧਿਆਨ ਉਚਾਰੈ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਜਕਾਰਾ ਛੱਡਿਆ ਸਿੰਘਾਂ ਸੂਰਮਿਆਂ ਨੇ।
ਕਰਿਓ ਗੌਨ ਕੈ ਕਹਿਰੀ ਠਾਉਣ ਗਾਠੇ,
ਕਹਿੰਦੇ ਨੇ ਸ਼ੇਰ ਦੀ ਤਰ੍ਹਾਂ ਤਿਆਰ ਬਰਤਿਆਰ ਬੈਠੇ ਹਨ।
ਭਾਏ ਰੰਗ ਭੂਮੀ ਵਿਖੈ ਜਾਏ ਠਾਟੇ,
ਕਹਿੰਦੇ ਨੇ ਰੰਗ ਭੂਮੀ ਲੜਾਈ ਦੇ ਮੈਦਾਨ ਨੂੰ ਮੱਲ ਕੇ ਸਿੰਘ ਸੂਰਮੇ ਦਲੇਰੀ ਨਾਲ ਬੈਠੇ ਹਨ, ਕੁਝ ਖੜੇ ਹਨ।
ਜਿਤਾ ਸਤਰ ਉਰੈ ਮਾਨੋ ਸਿਰ ਭੁੱਖੇ,
ਕਹਿੰਦੇ ਇਸ ਤਰ੍ਹਾਂ ਵੀ ਜਿਵੇਂ ਭੁੱਖੇ ਸ਼ੇਰ ਉਡੀਕਦੇ ਹੋਣ, ਕਿਹਨੂੰ ਉਡੀਕਦੇ ਹੋਣ ਜੀ।
ਭਾਏ ਰੋਮ ਠਾਡੇ ਕਟੈ ਉੱਠ ਰੁਖੇ,
ਕਹਿੰਦੇ ਰੋਮ ਖੜੇ ਕਰਕੇ ਵੀਰ ਰਸ ਵਿੱਚ ਜਿਵੇਂ ਭੁੱਖੇ ਸ਼ੇਰ ਹਾਥੀਆਂ ਦੇ ਝੁੰਡ ਨੂੰ ਉਡੀਕਦੇ ਹੋਣ, ਏਦਾਂ ਸਿੰਘ ਉਡੀਕਦੇ ਪਏ ਵੈਰੀਆਂ ਨੂੰ।
ਉਤੇ ਸੱਤਰ ਆਏ ਮਨੋ ਮੇਘ ਭਾਰੂ,
ਕਹਿੰਦੇ ਉਧਰ ਜਿਵੇਂ ਬਹੁਤ ਬੱਦਲ ਚੜ ਕੇ ਆਉਂਦਾ ਭਾਰਾ, ਇਸ ਤਰ੍ਹਾਂ ਸ਼ਤਰੂਆਂ ਦੀ ਸੈਨਾ ਆ ਗਈ ਹੈ ਜੀ।
ਕਨੇ ਢੋਲ ਧੌਂਸੇ ਵਜੈ ਬਾਦ ਮਾਰੂ,
ਕਹਿੰਦੇ ਬਹੁਤ ਧੌਂਸੇ ਵੱਜਦੇ ਹਨ, ਨਗਾਰਿਆਂ ਤੇ ਚੋਟਾਂ ਪੈ ਰਹੀਆਂ ਤੇ ਮਾਰੂ ਰਾਗ ਵੱਜ ਰਿਹਾ ਉਸ ਵੇਲੇ।
ਲਏ ਘੇਰ ਚੋ ਫੇਰ ਤੈ ਸਿੰਘ ਵਾਨ,
ਕਹਿੰਦੇ ਨੇ ਉਹ ਵਾਂ ਪਿੰਡ ਦੇ ਵਿੱਚ ਸਾਰੇ ਸਿੰਘਾਂ ਨੂੰ ਇਸ ਤਰ੍ਹਾਂ ਵੈਰੀਆਂ ਦੀ ਫੌਜ ਨੇ ਘੇਰ ਲਿਆ ਜੀ।
ਘਨੀ ਲੱਟ ਜਿਉ ਕਾਠ ਕੇ ਠਾਠ ਠਾਨੈ।
ਕਹਿੰਦੇ ਜਿਵੇਂ ਲੱਕੜ ਦੇ ਘਰ ਨੂੰ ਚਾਰ ਚ ਫੇਰਿਓ ਅੱਗ ਦੀ ਲਾਟ ਘੇਰ ਲੈਂਦੀ, ਇਸ ਤਰ੍ਹਾਂ ਵੈਰੀਆਂ ਦੀ ਫੌਜ ਨੇ ਉਹਨਾਂ ਸਿੰਘਾਂ ਸੂਰਮਿਆਂ ਨੂੰ ਚਾਰ ਚ ਫੇਰਿਓ ਘੇਰ ਲਿਆ ਹੈ।
ਮਨੋ ਪਾਂਡਵਾਂ ਕੋ ਘਿਰਿਓ ਕੌਰਵਾਂ ਨੇ,
ਐਉਂ ਸਮਝ ਲਓ ਵੀ ਜਿਵੇਂ ਪਾਂਡਵਾਂ ਨੂੰ ਕੈਰਵਾਂ ਨੇ ਘੇਰ ਲਿਆ ਹੋਵੇ।
ਗਜੈ ਪੁੰਜ ਜਯੋ ਕੇਸਰੀ ਪੁੱਤਰਾਨੈ,
ਕਹਿੰਦੇ ਸ਼ੇਰ ਦੇ ਪੁੱਤਰਾਂ ਥੋੜਿਆਂ ਨੂੰ ਜਿਵੇਂ ਬਹੁਤ ਜ਼ਿਆਦਾ ਹਾਥੀਆਂ ਨੇ ਆਣ ਕੇ ਘੇਰਿਆ ਹੋਵੇ, ਏਦਾਂ ਘੇਰਾ ਪੈ ਗਿਆ ਜੀ।
ਇਸੀ ਭਾਂਤ ਕੀ ਬਾਤ ਮੈਂ ਨੈਣ ਹੇਰੀ।
ਭਾਈ ਗਿਆਨ ਸਿੰਘ ਜੀ ਕਹਿੰਦੇ ਨੇ ਭਾਈ ਇਸੇ ਤਰ੍ਹਾਂ ਦਾ ਇੱਕ ਸਮਾਂ ਪਹਿਲਾਂ ਸਿੰਘਾਂ ਨੇ ਆਪਣੇ ਤੇ ਹੰਡਾਇਆ, ਆਪਣੀ ਅੱਖੀਂ ਦੇਖਿਆ ਹੋਇਆ ਸੀ, ਬਿਲਕੁਲ ਇਸੇ ਤਰ੍ਹਾਂ ਦਾ ਹੀ ਸਮਾਂ।
ਜਬੈ ਫੌਜ ਲਾਹੌਰ ਸਿੰਘਾਨ ਕੇਰੀ,
ਕੀ ਹੋਇਆ ਸੀ ਕਹਿੰਦੇ ਇੱਕ ਵਾਰ ਲਾਹੌਰ ਜਦੋਂ ਸਿੰਘ ਗਏ ਸਨ,
ਹੀਰਾ ਸਿੰਘ ਜੋ ਡੋਗਰਾ ਪਇਓ ਭੱਲਾ,
ਕਹਿੰਦੇ ਹੀਰਾ ਸਿੰਘ ਡੋਗਰਾ ਜਦੋਂ ਲਾਹੌਰ ਵਿੱਚ ਰਹਿੰਦਾ ਸੀ ਤੇ ਸਿੰਘ ਸੂਰਮੇ ਗਏ ਸਨ ਲਾਹੌਰ ਵਿੱਚ, ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ।
ਸੀਗੇ ਮੰਗਿਓ ਤਾਹੇ ਤੈ ਵਿਪਰ ਜੱਲਾ,
ਕਹਿੰਦੇ ਨੇ ਇੱਕ ਪੰਡਿਤ ਸਾਧ ਸਿੰਘ ਜੀ ਜੱਲਾ ਉਹਦਾ ਨਾਮ ਸੀ, ਫੜਿਆ ਹੋਇਆ ਸੀ ਹੀਰਾ ਸਿੰਘ ਡੋਗਰੇ ਨੇ, ਤੇ ਸਿੰਘਾਂ ਨੇ ਜਾ ਕੇ ਆਖਿਆ ਵੀ ਇਹ ਪੰਡਿਤ ਛੱਡ ਦੇ, ਇਹ ਦੇ ਸਾਨੂੰ ਇਹਨੂੰ ਛਡਾਉਣ ਵਾਸਤੇ ਆਏ ਅਸੀਂ।
ਉਸੇ ਨਾਹੇ ਦਿਨੋ ਚੱਲਿਓ ਲੈ ਪਲਾਈ,
ਕਹਿੰਦੇ ਉਹਨੇ ਦਿੱਤਾ ਨੀ ਸਿੰਘਾਂ ਦੇ ਆਖੇ ਲਾ ਕੇ ਤੇ ਉਹਨੂੰ ਨਾਲ ਲੈ ਕੇ ਚੱਲ ਪਿਆ ਸੀ ਲਾਹੌਰ ਤੋਂ।
ਲਿਓ ਕੇਰ ਫੌਜੈ ਮੰਗ ਮਾਹੇ ਧਾਈ,
ਸਿੰਘਾਂ ਸੂਰਮਿਆਂ ਨੇ ਰਸਤੇ ਵਿੱਚ ਜਾ ਕੇ ਘੋੜੇ ਭਜਾ ਕੇ ਉਹਨੂੰ ਘੇਰ ਲਿਆ ਸੀ ਹੀਰਾ ਸਿੰਘ ਡੋਗਰੇ ਨੂੰ।
ਦਿਸੈ ਸੰਗ ਤੇ ਛੱਤਰੀ ਬੀਸ ਔਰੈ,
ਕਹਿੰਦੇ 20 ਸੂਰਮੇ ਉਹਦੇ ਨਾਲ ਉਸ ਵੇਲੇ ਹੋਰ ਸਨ।
ਲਰੇ ਸਮੁੱਖੈ ਸੋ ਮਰੇ ਮਾਰ ਗੌਰੈ,
ਕਹਿੰਦੇ ਕਈਆਂ ਨਾਲ ਲੜਦਿਆਂ ਮਰਦਿਆਂ ਉਹ 20 ਦੇ 20 ਮਾਰੇ ਗਏ ਸਨ ਉੱਥੇ।
ਕਰੀ ਤੀ ਇਸੈ ਤੌਰ ਹੀ ਸਿੰਘ ਹੀਰੈ,
ਕਹਿੰਦੇ ਹੀਰਾ ਸਿੰਘ ਨਾਲ ਇੱਕ ਵਾਰ ਇਹੋ ਜਿਹੀ ਵਾਰਤਾ ਹੋ ਚੁੱਕੀ ਸੀ।
ਤਵੈ ਸਿੰਘ ਸੁਚੇਤ ਕੇ ਸੰਗ ਧੀਰੈ,
ਇੱਕ ਹੀਰਾ ਸਿੰਘ ਦੇ ਨਾਲ ਸੁਚੇਤ ਸਿੰਘ ਸੀ ਜਿਹੜਾ ਚੰਗਾ ਸੂਰਮਾ ਸੀ।
ਹੋਤੋ ਤਾਂ ਕਾਪੀ ਚੱਚਾ ਠੀਕ ਸੋਹੀ,
ਕਹਿੰਦੇ ਉਹ ਹੀਰਾ ਸਿੰਘ ਦਾ ਚਾਚਾ ਲੱਗਦਾ ਸੀ ਸੁਚੇਤ ਸਿੰਘ।
ਲੜਿਓ ਥਾ ਮਰਿਓ ਸਿੰਘ ਸੁਚੇਤ ਤੋਹੀ,
ਤੇ ਸਿੰਘਾਂ ਨੇ ਲੜ ਕੇ ਹੀਰਾ ਸਿੰਘ ਦੇ ਚਾਚੇ ਸੁਚੇਤ ਸਿੰਘ ਨੂੰ ਮਾਰ ਦਿੱਤਾ ਸੀ ਉਸ ਵੇਲੇ।
ਇਹਨੇ ਮਾਰ ਕਿਉਂ ਕੋ ਘਰੇ ਸਿੰਘ ਜਾਣੈ,
ਕਹਿੰਦੇ ਨੇ ਸਿੰਘਾਂ ਨੇ ਇਹਨਾਂ ਨੂੰ ਮਾਰ ਕੇ ਆਪਣਾ ਵਚਨ ਪੂਰਾ ਕੀਤਾ ਸੀ ਉਸ ਵੇਲੇ।
ਅਹੇ ਜੀਵ ਤੇ ਜੇ ਤਵੀ ਕੇ ਸਿਆਣੈ,
ਕਹਿੰਦੇ ਭਏ ਜੀਵ ਤੇ ਕਿ ਤਵੀ ਕੇ ਸਿਆਣੇ, ਕੁਝ ਸਿਆਣੇ ਲੋਕ ਅਜੇ ਤੱਕ ਜਿਉਂਦੇ ਸਨ ਜਿਨ੍ਹਾਂ ਦੇ ਨਾਲ ਇਹ ਵਾਰਤਾ ਵਾਪਰੀ ਸੀ ਉਦੋਂ ਹੀਰਾ ਸਿੰਘ ਡੋਗਰੇ ਵਾਲੀ।
ਅਬੈ ਬਾਤ ਪ੍ਰਸੰਗ ਕੀ ਹੀ ਸੁਣੀਜੈ,
ਪਰ ਕਹਿੰਦੇ ਗਿਆਨੀ ਗਿਆਨ ਸਿੰਘ ਜੀ ਵੀ ਹੁਣ ਤੁਸੀਂ ਉਹ ਹੀ ਵਾਰਤਾ ਸੁਣੋ ਜਿਹੜੀ ਇੱਥੇ ਚੱਲ ਰਹੀ ਹੈ ਪਿੰਡ ਵਾਂ ਦੇ ਵਿੱਚ।
ਜਿਵੇਂ ਇਹ ਮਸਾਲੇ ਤਿਵੇਂ ਇਹ ਲੀਜੈ,
ਕਹਿੰਦੇ ਉਹ ਜਿਵੇਂ ਇੱਥੇ ਸਿੰਘਾਂ ਨੇ ਪੂਰਨੇ ਪਾਏ ਉਹ ਤੁਹਾਨੂੰ ਸੁਣਾਉਂਦੇ ਹਾਂ।
ਤੁਰਕੈ ਸਿੰਘ ਘੇਰੇ ਬਿਖੈਲੀ ਨੇ ਐਸੇ,
ਕਹਿੰਦੇ ਤੁਰਕਾਂ ਨੇ ਇਸ ਤਰ੍ਹਾਂ ਸਾਰੇ ਸਿੰਘਾਂ ਨੂੰ ਘੇਰਿਆ ਹੋਇਆ ਜੀ।
ਸਸੀ ਸੂਰਜ ਨਛੱਤਰ ਮੇਘ ਜੈਸੇ,
ਜਿਵੇਂ ਬੱਦਲ ਸੂਰਜ ਨੂੰ ਚੰਦਰਮਾ ਨੂੰ ਤਾਰਿਆਂ ਨੂੰ ਘੇਰ ਲੈਂਦਾ ਤੇ ਦਿਸਣੋਂ ਹਟਾ ਦਿੰਦਾ ਨਾ, ਇਸ ਤਰ੍ਹਾਂ ਘੇਰਾ ਸਿੰਘਾਂ ਦੇ ਦੁਆਲੇ ਦੁਆਲੇ ਪੈ ਗਿਆ ਹੈ।
ਕਹੇ ਆਪ ਸੰਗ ਮੈਂ ਰੱਖੋ ਤੱਕ ਰਾਈ,
ਹੁਣ ਆਪਸ ਵਿੱਚ ਦੀ ਕਹਿੰਦੇ ਨੇ ਉਹ ਤੁਰਕ ਵੀ ਤਕੜਾਈ ਕਰਕੇ ਰੱਖੋ ਚਾਰ ਚ ਫੇਰੋਂ ਘੇਰ ਕੇ ਸਿੰਘਾਂ ਨੂੰ।
ਮਤਾ ਸਿੰਘ ਇਹੂ ਕਿਤੇ ਦੌਰ ਜਾਈ,
ਮਤਾ ਕਿਤੇ ਸਿੰਘ ਹੁਣ ਨਿਕਲ ਕੇ ਭੱਜ ਨਾ ਜਾਣ। ਇਸ ਤਰ੍ਹਾਂ ਮੋਮਨ ਖਾਨ ਨੇ ਆਪਣੇ ਸਾਰੇ ਸੈਨਾਪਤੀਆਂ ਨੂੰ ਉਹਨਾਂ ਨੂੰ ਫੌਜਦਾਰਾਂ ਨੂੰ ਆਖਿਆ ਵੀ ਘੇਰਾ ਚੰਗੀ ਤਰ੍ਹਾਂ ਕਰੜਾ ਕਰਕੇ ਰੱਖਿਓ, ਹੁਣ ਸਿੰਘ ਭੱਜ ਨਾ ਜਾਣ ਕਿਤੇ ਘੇਰੇ ਦੇ ਵਿੱਚੋਂ।
ਨਹੀਂ ਮੂੜ ਜਾਣੈ ਕਭੀ ਸਿੰਘ ਚੀਤੇ,
ਉਹਨੂੰ ਇਹ ਨਹੀਂ ਪਤਾ ਮੂਰਖ ਨੂੰ ਵੀ ਸਿੰਘ ਤਾਂ ਚੀਤਿਆਂ ਵਰਗੇ ਸ਼ੇਰਾਂ ਵਰਗੇ ਹੁੰਦੇ, ਕਦੇ ਨਹੀਂ ਭੱਜਦੇ।
ਭਜੈ ਹੈ ਗਜੈ ਓ ਮ੍ਰਿਗ ਤੈ ਸੁਭੀਤੇ,
ਕਹਿੰਦੇ ਗਾਜ ਹਾਥੀ ਤੇ ਮ੍ਰਿਗ ਹਿਰਨ, ਕਹਿੰਦੇ ਹਿਰਨਾਂ ਦੇ ਤੇ ਹਾਥੀਆਂ ਦੇ ਝੁੰਡ ਨੂੰ ਵੇਖ ਕੇ ਕਦੇ ਸ਼ੇਰ ਭੱਜਿਆ ਤਾਂ ਅੱਜ ਤੱਕ? ਉਹਨੂੰ ਮੂਰਖ ਨੂੰ ਮੋਮਨ ਖਾਨ ਨੂੰ ਪਤਾ ਹੀ ਨਹੀਂ ਸੀ ਵੀ ਸਿੰਘ ਸੂਰਮੇ ਕਦੀ ਨਹੀਂ ਭੱਜੇ ਲੜਾਈ ਦੇ ਮੈਦਾਨ ਵਿੱਚ।
ਤਵੈ ਖਾਨ ਭਾਕਿਓ ਨਿੰਜ ਸੈਨ ਤਾਈ,
ਕਹਿੰਦੇ ਮੋਮਨ ਖਾਨ ਨੇ ਆਪਣੀ ਸੈਨਾ ਦੇ ਤਾਈ ਉੱਚੀ ਸਾਰੀ ਏਦਾਂ ਆਖਿਆ ਜੀ।
ਹਮੋ ਹਨੋ ਸਿੰਘ ਕੌਮੰ ਘਣੋ ਜੰਗ ਪਾਈ,
ਕਹਿੰਦੇ ਕਰੋ ਹੁਣ ਜ਼ੋਰ ਦਾ ਹੱਲਾ, ਮਚਾ ਦਿਓ ਲੜਾਈ ਤੇ ਮਾਰ ਦਿਓ ਸਾਰੇ ਸਿੰਘਾਂ ਨੂੰ।
ਛੋਟੇ ਰਾਮ ਜੰਗੇ ਘਨੇ ਤੀਰ ਤੀਖੇ,
ਬਹੁਤ ਸਾਰੀਆਂ ਗੋਲੀਆਂ ਚੱਲੀਆਂ ਬੰਦੂਕਾਂ ਤੋਂ ਤੇ ਤਿੱਖੇ ਤੀਰ ਚੱਲੇ ਵੈਰੀਆਂ ਦੀ ਫੌਜ ਵੱਲੋਂ ਜੀ।
ਇੱਕੇ ਵਾਰ ਸਿੰਘਾਨ ਪੈ ਆਨ ਵਿਖੇ,
ਇੱਕਦਮ ਸਿੰਘਾਂ ਵੱਲ ਨੂੰ ਆਣ ਕੇ ਗੋਲੀਆਂ ਦਾ ਤੇ ਤੀਰਾਂ ਦਾ ਮੀਂਹ ਪਿਆ ਸਮਝ ਲਓ ਤੁਸੀਂ।
ਹੋਤੇ ਸਿੰਘ ਤੇ ਮੋਰਚੇ ਮਾਏ ਬੈਸੇ,
ਪਰ ਸਿੰਘ ਸੂਰਮੇ ਤਿਆਰ ਸਨ, ਸਾਵਧਾਨ ਸਨ, ਮੋਰਚਿਆਂ ਵਿੱਚ ਬੈਠੇ ਹੋਏ ਸਨ।
ਲਗੇ ਨਾ ਸਿੰਘਾਨ ਕੇ ਹੇਤ ਐਸੇ,
ਕਹਿੰਦੇ ਇਸੇ ਕਰਕੇ ਮੋਰਚਿਆਂ ਚ ਬੈਠੇ ਹੋਣ ਕਰਕੇ ਸਿੰਘਾਂ ਨੂੰ ਨਾ ਕੋਈ ਗੋਲੀ ਲੱਗੀ ਤੇ ਨਾ ਕੋਈ ਤੀਰ ਲੱਗਾ ਜੀ।
ਤਜਾ ਸਿੰਘ ਜੇਤੇ ਤਵੈ ਰਾਮ ਜੰਗੇ,
ਫਿਰ ਇਧਰੋਂ ਸਿੰਘਾਂ ਨੇ ਜਿੰਨੀਆਂ ਗੋਲੀਆਂ ਤੇ ਜਿੰਨੇ ਤੀਰ ਚਲਾਏ ਹਨ।
ਕਰੈ ਮਾਰ ਤੂ ਕਾਰਨ ਕੋ ਅੰਗ ਭੰਗੇ,
ਕਹਿੰਦੇ ਚੰਗੀ ਤੁਰਕਾਂ ਦੀ ਮਾਰ ਉਹਨਾਂ ਨੇ ਉਸ ਵੇਲੇ ਮਾਰੀ, ਅੰਗ ਭੰਗ ਕਰ ਦਿੱਤੇ ਕਿਉਂਕਿ ਤੁਰਕ ਰੜੇ ਮੈਦਾਨ ਸਨ ਤੇ ਸਿੰਘ ਮੋਰਚਿਆਂ ਵਿੱਚ ਸਨ।
ਘਨੇ ਤੀਰ ਤੀਖੇ ਸੜਾ ਸਾੜ ਛੱਡੇ,
ਚੰਗੇ ਤਿੱਖੇ ਤੀਰ ਸੜਾ ਸਾੜ ਜਿਨ੍ਹਾਂ ਦੇ ਚੱਲਣ ਦੀ ਆਵਾਜ਼ ਆਉਂਦੀ ਸੀ ਸਿੰਘਾਂ ਨੇ ਛੱਡੇ ਹਨ।
ਤਨੰਗ ਜਵਾਨ ਕਹਿ ਕਾਨ ਕੇ ਪਾਰ ਕੱਢੈ,
ਕਹਿੰਦੇ ਨੇ ਕਈਆਂ ਸਰੀਰਾਂ ਨੂੰ ਤੇ ਕਈਆਂ ਕਕਾਨ ਹੁੰਦੇ ਘੋੜੇ, ਕਈਆਂ ਘੋੜਿਆਂ ਨੂੰ ਪਾੜ ਕੇ ਸਿੰਘਾਂ ਦੇ ਤੀਰ ਤੇ ਚਲਾਈਆਂ ਗੋਲੀਆਂ ਅਗਲੇ ਬੰਨੇ ਨਿਕਲ ਗਈਆਂ।
ਜਬ ਬੋਲ ਹੱਲਾ ਬੜਾ ਸ਼ਤਰ ਆਗੈ,
ਕਹਿੰਦੇ ਜਦੋਂ ਵੱਡਾ ਹੱਲਾ ਬੋਲ ਕੇ ਸ਼ਤਰੂ ਅੱਗੇ ਆਉਂਦੇ ਹਨ ਤਾਂ
ਤਬ ਇੱਕ ਹੀ ਬੇਰ ਬੰਦੂਕ ਦਾਗੈ,
ਇੱਕਦਮ ਸਿੰਘ ਸੂਰਮੇ ਗੋਲੀਆਂ ਇੱਕਦਮ ਚਲਾ ਦਿੰਦੇ ਨੇ ਅੱਗਿਓਂ ਤੇ ਬਹੁਤ ਸਾਰੀ ਫੌਜ ਮਾਰੀ ਜਾਂਦੀ ਹੈ।
ਦੜਾ ਦੜ ਸੁੱਟੈ ਧਰਾ ਪੈ ਅਪਾਰੈ,
ਕਹਿੰਦੇ ਦੜਾ ਦੜ ਕਰਕੇ ਧਰਤੀ ਤੇ ਮਾਰ ਮਾਰ ਕੇ ਡਿੱਗਦੇ ਹਨ।
ਹਟੈ ਫਿਰ ਪੀਛੇ ਅਰੀ ਖਾਏ ਮਾਰੈ,
ਚੰਗੀ ਮਾਰ ਖਾ ਕੇ ਇੱਕ ਵਾਰ ਤੇ ਥੋੜੀ ਜਿਹੀ ਫੌਜ ਪਿੱਛੇ ਹਟ ਗਈ ਜੀ।
ਜਬੈ ਜੰਗ ਮਚਿਓ ਤਬੈ ਤਾਂ ਅੰਧੇਰੋ,
ਕਹਿੰਦੇ ਜਦੋਂ ਜੰਗ ਮਚਿਆ ਸੀ ਉਦੋਂ ਹਨੇਰਾ ਸੀ, ਅਜੇ ਪੂਰੀ ਤਰ੍ਹਾਂ ਪ੍ਰਕਾਸ਼ ਅਜੇ ਲੋ ਨਹੀਂ ਸੀ ਲੱਗੀ।
ਲਗੇ ਤੀਰ ਗੋਲੀ ਉਹਨੇ ਉਨੀ ਕੇਰੋ,
ਉਹਨਾਂ ਦੀ ਭੀੜ ਜ਼ਿਆਦੀ ਹੋਣ ਕਰਕੇ ਤੇ ਚਾਰਜ ਫੇਰਾ ਘੇਰਿਆ ਹੋਣ ਕਰਕੇ ਕਹਿੰਦੇ ਉਹਨਾਂ ਦੀਆਂ ਗੋਲੀਆਂ ਉਹਨਾਂ ਦੇ ਤੀਰ ਉਹਨਾਂ ਵੈਰੀਆਂ ਨੂੰ ਲੱਗੇ ਹਨ ਜਿਵੇਂ ਚਮਕੌਰ ਦੀ ਗੜੀ ਚ ਹੋਇਆ ਸੀ।
ਪਰ ਸਾਰਨਾ ਆਪ ਸੰਘ ਮਾਹੇ ਤਾਨੈ,
ਕਹਿੰਦੇ ਆਪੋ ਵਿੱਚ ਦੀ ਇੱਕ ਦੂਸਰੇ ਨੂੰ ਖਬਰ ਨਹੀਂ ਸੀ ਹਨੇਰਾ ਹੋਣ ਕਰਕੇ ਵੀ ਕਿਹਦਾ ਤੀਰ ਕਿਸ ਦੀ ਗੋਲੀ ਕਿਸ ਨੂੰ ਲੱਗ ਰਹੀ ਹੈ।
ਹਤੇ ਸਿੰਘ ਸੂਰੇ ਅਹੀਂ ਤੁਰਕ ਜਾਣੈ,
ਬਸ ਤੁਰਕਾਂ ਨੇ ਜਾਣਿਆ ਵੀ ਇੰਨੀ ਘਣੀ ਮਾਰ ਸਿੰਘਾਂ ਸੂਰਮਿਆਂ ਨੇ ਮਾਰ ਦਿੱਤੀ ਹੈ।
ਚਹੂਰ ਤੇ ਜ਼ੋਰ ਬਹੌਰ ਪਾਵੈ,
ਕਹਿੰਦੇ ਫਿਰ ਪਿੱਛੋਂ ਇੱਕ ਤਕੜਾ ਹੱਲਾ ਕਰਕੇ ਚਾਰਾਂ ਪਾਸਿਆਂ ਤੋਂ ਜ਼ੋਰ ਮਾਰਿਆ ਇਹਨਾਂ ਨੇ ਸਿੰਘਾਂ ਵੱਲ ਨੂੰ।
ਹਤੇ ਸਿੰਘ ਅੱਗੇ ਉਹ ਕਾਂ ਲੋ ਮੁਕਾਵੈ,
ਕਹਿੰਦੇ ਚੰਗਾ ਸਿੰਘਾਂ ਨੇ ਫਿਰ ਅੱਗੇ ਕਰਾਰਾ ਜਵਾਬ ਦਿੱਤਾ ਤੇ ਕਿੰਨੇ ਵੈਰੀ ਫੇਰ ਮਾਰ ਦਿੱਤੇ ਹਨ।
ਗਾਏ ਮੁੱਕ ਸਿੰਘਾਨ ਕੇ ਤੀਰ ਗੋਲੀ,
ਫਿਰ ਕੀ ਹੋਇਆ, ਹੌਲੀ ਹੌਲੀ ਸਿੰਘਾਂ ਦੇ ਤੀਰ ਵੀ ਮੁੱਕ ਗਏ ਤੇ ਗੋਲੀਆਂ ਵੀ ਖਤਮ ਹੋ ਗਈਆਂ ਜੀ।
ਗਹੇ ਸਹਿਤੀ ਤੇਗ ਸੇਲੇ ਅਮੋਲੀ,
ਫਿਰ ਸਿੰਘਾਂ ਨੇ ਮਿਆਨਾ ਚੋਂ ਤੇਗਾਂ ਕੱਢ ਲਈਆਂ ਤੇ ਹੱਥਾਂ ਵਾਲੇ ਨਿੱਜ ਸਿੱਧੇ ਕਰ ਲਏ।
ਤਸੈ ਸੈਨ ਤੁਕਰਾਨ ਮੈਂ ਬੋਲ ਹੱਲਾ,
ਕਹਿੰਦੇ ਹੱਲਾ ਮਾਰ ਕੇ ਜਕਾਰਾ ਛੱਡ ਕੇ ਤੇ ਵੈਰੀਆਂ ਦੀ ਸੈਨਾ ਵਿੱਚ ਸਿੰਘ ਵੜ ਗਏ ਕਿਉਂਕਿ ਗੋਲੀਆਂ ਤੇ ਤੀਰ ਮੁੱਕ ਚੁੱਕੇ ਨੇ। ਹੁਣ ਹੱਥੋ ਹੱਥੀ ਦੀ ਲੜਾਈ ਸਿੰਘਾਂ ਨੇ ਮੋਰਚਿਆਂ ਚੋਂ ਨਿਕਲ ਕੇ ਸ਼ੁਰੂ ਕਰ ਦਿੱਤੀ ਜੀ।
ਕਰਿਓ ਜੰਗ ਗਾਢਾ ਠੱਟਿਓ ਗੋਲ ਭੱਲਾ,
ਕਹਿੰਦੇ ਨੇ ਗੋਲ ਭੱਲਾ ਹੁੰਦਾ ਗੋਲ ਧਾਰਾ। ਕਹਿੰਦੇ ਸਿੰਘਾਂ ਨੇ ਸਾਧ ਸੰਗਤ ਜੀ ਗੋਲਾ ਜਿਹਾ ਬਣਾ ਕੇ ਤੇ ਫੌਜੀਆਂ ਉਹਦੀ ਵੈਰੀਆਂ ਦੀ ਫੌਜ ਵਿੱਚ ਵੜ ਕੇ ਤਕੜਾ ਹੱਲਾ ਕੀਤਾ ਉਹਨਾਂ ਉੱਤੇ।
ਨਹੀਂ ਸੰਕ ਧਾਰੈ ਜਿਸ ਤੇਗ ਬਾਹੈ,
ਕਹਿੰਦੇ ਨੇ ਜਿਸ ਨੂੰ ਇੱਕ ਵਾਰੀ ਤੇਗ ਲੱਗ ਜਾਂਦੀ ਹੈ ਬਿਨਾਂ ਸ਼ੰਕੇ ਤੋਂ ਉੱਠ ਜਾਂਦਾ ਧਰਤੀ ਤੋਂ। ਉਹ
ਕਰੈ ਦੋ ਧਰਾਹੈ ਸੁਟੈ ਭੂਮ ਮਾਹੈ,
ਕਹਿੰਦੇ ਧਰਿਆ ਦੋ ਧਰਾਹੈ, ਧਰਾਹੈ ਹੁੰਦਾ ਧੜ। ਕਹਿੰਦੇ ਇੱਕ ਤੋਂ ਦੋ ਦੋ ਧੜ ਕਰ ਕਰਕੇ ਸੁੱਟੀ ਜਾਂਦੇ ਸਿੰਘ ਸੂਰਮੇ ਜੀ।
ਬੰਕੈ ਮਾਰ ਮਾਰੰਗ ਮਹਾਂਵੀਰ ਬੰਕੇ,
ਇਹ ਸੂਰ ਬੰਕਾ ਹੁੰਦਾ ਚੰਗਾ ਸੋਹਣਾ ਜਵਾਨ। ਕਹਿੰਦੇ ਸਿੰਘ ਸੂਰਮੇ ਏਦਾਂ ਮਾਰ ਲੋ ਕਰਕੇ ਹੱਲਾ ਕਰਕੇ ਪਏ ਜੀ।
ਫਿਰੈ ਤੇਜ ਤੱਤੇ ਰਸੰਗ ਵੀਰ ਛਾਕੇ,
ਵੀਰ ਰਸ ਛਕਿਆ ਹੋਇਆ ਸਮਝ ਲਓ, ਏਦਾਂ ਤੱਤੇ ਹੋ ਕੇ ਲੜਾਈ ਦੇ ਮੈਦਾਨ ਚ ਫਿਰਦੇ ਹਨ।
ਘਨੇ ਮਾਰ ਤੁਰਕਾਂ ਕੇ ਪੂਰ ਲਾਹੈ,
ਚੰਗੇ ਪੂਰ ਖਪਾਏ ਇਹਨਾਂ ਨੇ ਤੁਰਕਾਂ ਦੇ ਮਾਰ ਕੇ ਆਸੀ ਘਣੀ ਮਾਰ ਮਾਰੀ ਜੀ।
ਕਹਾਂ ਲੋ ਮੁਕਾਵੈ ਗਈ ਥੱਕ ਬਾਹੈ,
ਪਰ ਕਿੰਨਿਆਂ ਨੂੰ ਮੁਕਾਉਂਦੇ, ਕਹਿੰਦੇ ਆਖਰ ਲੜਦਿਆਂ ਲੜਦਿਆਂ ਬਾਹਾਂ ਹੀ ਥੱਕ ਗਈਆਂ ਜੀ।
ਦੋਹਰਾ ਹੱਲੇ ਕਰ ਕਰ ਤੁਰਕ ਖਿਜ,
ਹੱਲੇ ਕਰ ਕਰਕੇ ਖਿਜ ਖਿਜ ਕੇ ਤੁਰਕ ਆਉਂਦੇ ਹਨ।
ਆਵਤ ਕਹਿ ਕਰ ਜ਼ੋਰ,
ਬਹੁਤ ਜ਼ੋਰ ਕਰਕੇ ਸਿੰਘਾਂ ਤੇ ਆਏ ਜੀ।
ਗੋਲ ਬੰਦ ਕਰ ਲੜਤ ਸਿੰਘ,
ਪਰ ਇੱਧਰ ਸਿੰਘ ਸੂਰਮੇ ਸਾਧ ਸੰਗਤ ਜੀ ਗੋਲ ਦਾਇਰਾ ਬਣਾ ਕੇ ਲੜਦੇ ਪਏ ਸਨ।
ਮਚਿਓ ਜੰਗ ਅਤ ਘੋਰ,
ਬਹੁਤ ਘੋਰ ਭਿਆਨਕ ਜੰਗ ਮਚਿਆ ਹੋਇਆ ਹੁਣ।
ਤਕੀ ਬੇਗ ਇੱਕ ਮੁਗਲ ਪੁੰਨ,
ਕਹਿੰਦੇ ਇੱਕ ਮੁਗਲ ਸੀ ਬੜਾ ਵੱਡਾ ਸੂਰਮਾ, ਤਕੀ ਬੇਗ ਉਹਦਾ ਨਾਮ ਸੀ ਜੀ।
ਆਇਓ ਅਸਵਦੜਾਏ,
ਉਹ ਆਪਣਾ ਘੋੜਾ ਭਜਾ ਕੇ ਆਇਆ ਸਿੰਘਾਂ ਵਾਲੇ ਪਾਸੇ ਨੂੰ।
ਕਹਿ ਤਾਰਾ ਸਿੰਘ ਕਹਿ ਕਹਾ,
ਉਹਨੇ ਘੋੜਾ ਸਿੰਘਾਂ ਲਾਗੇ ਲਿਆ ਕੇ ਉੱਚੀ ਸਾਰੀ ਆਖਿਆ, ਉਹ ਤੁਹਾਡੇ ਚੋ ਤਾਰਾ ਸਿੰਘ ਕਿਹੜਾ ਹੈ?
ਹਮ ਉਸ ਸੰਗ ਲਰਾਏ,
ਕੱਢੋ ਆਪਣੇ ਤਾਰਾ ਸਿੰਘ ਸੂਰਮੇ ਨੂੰ ਮੇਰੇ ਨਾਲ ਜੰਗ ਕਰੇ। ਉਹਨੇ ਲਲਕਾਰਾ ਮਾਰਿਆ ਤਕੀ ਬੇਗ ਨੇ ਆਣ ਕੇ ਜੀ।
ਚੌਪਈ ਯੈ ਸੁਣ ਸਿੰਘ, ਸਿੰਘ ਜਯੋ ਗਰਜਿਓ,
ਕਹਿੰਦੇ ਇਹ ਸੁਣ ਕੇ ਤਾਰਾ ਸਿੰਘ ਨੇ ਅੱਗੇ ਗਰਜ ਨਾਲ ਏਦਾਂ ਆਖਿਆ,
ਤਾਰੇ ਸਿੰਘ ਮੁਗਲ ਕੋ ਤਰਜਿਓ,
ਕਹਿੰਦੇ ਮੈਂ ਆ ਤਾਰਾ ਸਿੰਘ, ਆਉਣਾ ਤੇਰੇ ਸਾਹਮਣੇ,
ਛੋੜ ਅਸਵ ਤਿੰਨ ਤੀਰ ਚਲਾਇਓ।
ਕਹਿੰਦੇ ਉਹਨੇ ਆਪਣੇ ਘੋੜੇ ਤੋਂ ਉਤਰ ਕੇ ਤੇ ਭਾਈ ਤਾਰਾ ਸਿੰਘ ਵੱਲ ਨੂੰ ਤੀਰ ਛੱਡਿਆ ਇੱਕਦਮ ਤਕੀ ਬੇਗ ਨੇ।
ਤਾਰਾ ਸਿੰਘ ਕੇ ਸੀਸ ਲਗਾਇਓ,
ਸਿੱਧਾ ਆਣ ਕੇ ਭਾਈ ਤਾਰਾ ਸਿੰਘ ਦੇ ਸੀਸ ਵਿੱਚ ਦਸਤਾਰੇ ਤੇ ਲੱਗਾ ਤੀਰ।
ਉਤੀ ਪਾਗ ਸਿੰਘ ਕੇ ਸਿਰ ਭਾਰੀ,
ਕਹਿੰਦੇ ਸਿੰਘ ਦੇ ਸੂਰਮੇ ਦੇ ਸਿਰ ਤੇ ਭਾਰੀ ਪੱਗ ਬੱਧੀ ਹੋਈ ਸੀ।
ਚੱਕਰ ਤੋੜੇ ਸਜੇ ਅਪਾਰੀ,
ਉਹਦੇ ਉੱਪਰ ਚੱਕਰ ਸਜਾਏ ਸਨ ਤੇ ਤੋੜਾ ਹੁੰਦਾ ਸਾਧ ਸੰਗਤ ਜੀ ਉਹ ਲੋਹੇ ਦੀਆਂ ਤਾਰਾਂ ਦੀ ਉਹ ਹੁੰਦੀ ਜਿਹੜੀ ਸ਼ਸਤਰਾਂ ਨੂੰ ਕੱਸ ਕੇ ਬੰਨਣ ਵਾਸਤੇ ਜਿਹੜੀ ਤਾਰ ਜੀ ਲੋਹੇ ਦੀ ਵਰਤਦੇ ਉਹਨੂੰ ਤੋੜਾ ਕਹਿੰਦੇ। ਕਹਿੰਦੇ ਤੋੜੇ ਨਾਲ ਸ਼ਸਤਰ ਚੱਕਰ ਚੰਗੀ ਤਰ੍ਹਾਂ ਬੱਧੇ ਸਨ, ਇਸ ਕਰਕੇ ਭਾਈ ਤਾਰਾ ਸਿੰਘ ਜੀ ਦਾ ਪਰਮਾਤਮਾ ਨੇ ਬਚਾ ਕੀਤਾ।
ਯਾ ਤੇ ਚੁਬਿਓ ਨਾ ਸਿੰਘ ਜੀ ਤਾਈ,
ਕਹਿੰਦੇ ਇਸ ਕਰਕੇ ਉਹ ਤੀਰ ਤੱਕੀ ਬੇਗ ਦਾ ਭਾਈ ਤਾਰਾ ਸਿੰਘ ਜੀ ਦੇ ਸੀਸ ਤੱਕ ਨਹੀਂ ਪਹੁੰਚ ਸਕਿਆ।
ਫਿਰ ਸਿੰਘ ਨੇ ਤਲਵਾਰ ਉਠਾਈ,
ਕਹਿੰਦੇ ਭਾਈ ਤਾਰਾ ਸਿੰਘ ਜੀ ਨੇ ਫਿਰ ਚੱਕੀ ਆਪਣੀ ਤਲਵਾਰ ਉੱਪਰ ਨੂੰ।
ਪਿਖੀ ਮੁਗਲ ਕੇ ਸੰਜੀ ਸੰਜੋਹ ਹੈ,
ਪਰ ਵਾਰ ਕਰਨ ਤੋਂ ਪਹਿਲਾਂ ਭਾਈ ਤਾਰਾ ਸਿੰਘ ਜੀ ਨੇ ਵੇਖਿਆ ਵੀ ਇਹ ਤਾਂ ਸਾਰਾ ਹੀ ਸੰਜੋਹ ਦੇ ਵਿੱਚ ਮੜਿਆ ਹੋਇਆ। ਸੰਜੋਹ ਹੁੰਦਾ ਬਰੀਕ ਤਾਰਾਂ ਦਾ ਸਾਧ ਸੰਗਤ ਜੀ ਲੋਹੇ ਦਾ ਕੋਟ, ਵਾਰ ਤੋਂ ਬਚਣ ਵਾਸਤੇ ਉਹਨੂੰ ਕਹਿੰਦੇ ਸੰਜੋਹ ਹੋਣਾ। ਆਪਾਂ ਹਰਿਮੰਦਰ ਸਾਹਿਬ ਅਜਾਇਬ ਘਰ ਜਾਈਏ ਤੇ ਉੱਥੇ ਆਪਾਂ ਨੂੰ ਦਰਸ਼ਨ ਹੁੰਦੇ ਲੋਹੇ ਦੀ ਸੰਜੋਹ ਦੇ। ਕਹਿੰਦੇ ਭਾਈ ਤਾਰਾ ਸਿੰਘ ਨੇ ਵੇਖਿਆ ਤੱਕੀ ਬੇਗ ਨੇ ਤਾਂ ਸੰਜੋਹ ਪਾਈ ਹੈ ਤੇ ਸਰੀਰ ਦਾ ਤਾਂ ਅੰਗ ਨੰਗਾ ਹੈਗਾ ਹੀ ਨਹੀਂ ਕੋਈ।
ਮੁਖ ਬਿਨ ਨੰਗੀ ਠੌਰ ਨਾ ਕੋਹੈ।
ਕਹਿੰਦੇ ਮੁਖ ਬਿਨ ਨੰਗੀ ਠੌਰ ਨਾ ਕੋਹੈ, ਮੂੰਹ ਤੋਂ ਬਿਨਾਂ ਬਾਕੀ ਕੋਈ ਵੀ ਸਰੀਰ ਦਾ ਅੰਗ ਨੰਗਾ ਨਹੀਂ ਸੀ। ਉਹਨੇ ਲੋਹੇ ਦੇ ਵਿੱਚ ਲਕਾਇਆ, ਮੜਿਆ ਹੋਇਆ ਸੀ ਆਪਣੇ ਆਪ ਨੂੰ।
ਸੀਗਰਤਾ ਐਸੀ ਸਿੰਘ ਕਰੀ,
ਪਰ ਭਾਈ ਤਾਰਾ ਸਿੰਘ ਜੀ ਨੇ ਇੱਕ ਪਲ ਚ ਦੇਖ ਕੇ ਇੰਨੀ ਫੁਰਤੀ ਕੀਤੀ, ਇੰਨੀ ਛੇਤੀ ਦੇ ਨਾਲ ਸੀਗਰਤਾ ਦੇ ਨਾਲ ਵਾਰ ਕੀਤਾ।
ਅੱਖ ਚਮਕਨੀ ਤਾਹੇ ਨਾ ਪਰੀ,
ਕਹਿੰਦੇ ਅੱਖ ਵੀ ਨਹੀਂ ਚਮਕਣ ਦਿੱਤੀ ਤਕੀ ਬੇਗ ਨੂੰ।
ਦਇਓ ਤਸਾਏ ਪਿਪਲਾ ਮੁਖ ਮੈਂ,
ਪਿਪਲਾ ਹੁੰਦੀ ਤਲਵਾਰ ਦੀ ਨੋਕ, ਅਗਲੇ ਬੰਨੇ ਵਾਲਾ ਤਿੱਖਾ ਸਿਰਾ। ਕਹਿੰਦੇ ਉਹਦੇ ਮੂੰਹ ਵਿੱਚ ਧੱਕ ਦਿੱਤਾ ਭਾਈ ਤਾਰਾ ਸਿੰਘ ਨੇ, ਕਿਉਂਕਿ ਮੂੰਹ ਹੀ ਨੰਗਾ ਸੀ ਤੇ ਬਾਕੀ ਟੋਪ ਪਾਇਆ ਸੀ, ਸੰਜੋ ਪਾਈ ਸੀ, ਲੋਹੇ ਦਾ ਕੋਟ ਸੀ, ਮੂੰਹ ਨੰਗਾ ਦੇਖਿਆ। ਕਹਿੰਦੇ ਅੱਖ ਚਮਕਣ ਦੀ ਦੇਰੀ ਤੋਂ ਵੀ ਪਹਿਲਾਂ ਫੁਰਤੀ ਨਾਲ ਭਾਈ ਤਾਰਾ ਸਿੰਘ ਨੇ ਉਹ ਨੋਕ ਤਲਵਾਰ ਦੀ ਤਕੀ ਬੇਗ ਦੇ ਮੂੰਹ ਚ ਵਾੜ ਦਿੱਤੀ ਜੀ।
ਮੁੜਿਓ ਮੁਗਲ ਜ਼ਖਮੀ ਹੋਇਆ ਦੁੱਖ ਮੈਂ,
ਕਹਿੰਦੇ ਮੂੰਹ ਸਾਰਾ ਛਿਲਿਆ ਗਿਆ, ਜ਼ਖਮੀ ਹੋ ਕੇ ਤਕੀ ਬੇਗ ਪਿੱਛੇ ਨੂੰ ਭੱਜ ਗਿਆ ਜੀ।
ਭਾਖਿਓ ਮੋਮਨ ਖਾਨੇ,
ਤੇ ਜਦੋਂ ਮੋਮਨ ਖਾਨ ਦੇ ਲਾਗੇ ਗਿਆ ਤਾਂ ਮੂੰਹ ਚੋਂ ਖੂਨ ਵਗਦਾ ਪਿਆ ਸੀ ਤਕੀ ਬੇਗ ਦੇ। ਮੋਮਨ ਖਾਨ ਨੇ ਵੇਖ ਕੇ ਤਕੀ ਬੇਗ ਨੂੰ ਏਦਾਂ ਆਖਿਆ,
ਤਕੀ ਬੇਗ ਆਇਓ ਚਬ ਪਾਨੇ।
ਕਹਿੰਦਾ ਤਕੀ ਬੇਗ ਆਇਓ ਚਬ ਪਾਨੇ, ਕਹਿੰਦਾ ਤਕੀ ਬੇਗਾ ਇਹ ਪਾਨ ਚੱਬਦਾ ਫਿਰਦਾ, ਕਿਉਂਕਿ ਲਾਲ ਲਾਲ ਖੂਨ ਨਿਕਲਦਾ ਸੀ ਤੇ ਮਖੌਲ ਕੀਤਾ ਉਹਨੇ ਮੋਮਨ ਖਾਨ ਨੇ, ਤਕੀ ਬੇਗ ਪਾਨ ਖਾ ਕੇ ਆਇਆ ਲੱਗਦਾ।
ਤਾਂ ਪ੍ਰਿਤ ਫਿਰਿਓ ਮੁਗਲ ਉਚਾਰਾ,
ਕਹਿੰਦੇ ਨੇ ਫਿਰ ਅਗਲੇ ਬੰਨੇ ਤਕੀ ਬੇਗ ਨੇ ਏਦਾਂ ਆਖਿਆ ਜੀ,
ਬੀੜੇ ਦੇ ਆਗੇ ਸਿੰਘ ਤਾਰਾ।
ਹਾਂ, ਕਹਿੰਦਾ ਮੋਮਨ ਖਾਂ ਤਾਰਾ ਸਿੰਘ ਤਾਨਾਂ ਦੇ ਬੀੜੇ ਵੰਡਣ ਡਿਆ, ਤੂੰ ਵੀ ਚੱਲ ਜਾ ਕੇ ਲੈ ਲਾ ਇੱਕ ਦੋ ਦੇ ਕੋਲੋਂ।
ਹੈ ਹਿੰਮਤ ਤਾਓ ਕਿੰਮਤ ਵਾਰੇ,
ਤਕੀ ਬੇਗ ਨੇ ਆਖਿਆ ਮੋਮਨ ਖਾਂ ਗੱਲਾਂ ਤਾਂ ਖੜੀਆਂ ਕਰਦਾ ਨਾ, ਉਹ ਤਾਰਾ ਬੇਗ ਉੱਥੇ ਦੇਣ ਡਿਆ ਪਾਨ ਵੰਡਦਾ ਪਿਆ, ਤੇ ਜੇ ਹਿੰਮਤ ਹੈ ਤੇ ਫਿਰ ਉਹਦੇ ਸਾਹਮਣੇ ਜਾ ਇੱਕ ਵਾਰੀ ਮੈਂ ਤੈਨੂੰ ਦੇਖਾਂ।
ਤਿਸ ਦਿਸ ਤੂੰ ਕੇ ਨਾ ਕੋਈ ਅਗਾਰੇ।
ਹਾਂ, ਕਹਿੰਦੇ ਵੀ ਉਹਦੇ ਅੱਗੇ ਜਾਏ ਅਗਾਰੇ, ਅੱਗੇ ਭਾਈ ਤਾਰਾ ਸਿੰਘ ਦੇ ਅੱਗੇ ਜਾਵੇ ਤਾਂ ਫਿਰ ਮੈਨੂੰ ਪਤਾ ਲੱਗੇ ਵੀ ਤੂੰ ਕੋਈ ਸੂਰਮਾ ਹੈ।
ਲੇਤ ਖੜੋ ਕਿਆ ਕਰਤ ਮਜ਼ਾਕੈ,
ਇੱਥੇ ਖਲੋ ਕੇ ਮੈਨੂੰ ਮਜ਼ਾਕਾਂ ਕਰਦਾ ਤੇ ਆਪਣੇ ਆਪ ਨੂੰ ਸੂਰਮਾ ਖਵਾਉਣਾ ਤੂੰ।
ਮਜ਼ਾਕ ਜਾਕੋ ਤੂੰ ਵੀ ਚੱਖੈ,
ਜਾ ਹੁੰਦੀ ਮੌਤ, ਕਹਿੰਦਾ ਮਜ਼ਾਕ ਜਾਕਾ ਤੂੰ ਵੀ ਚੱਖ, ਮੈਂ ਤਾਂ ਸੂਰਮਾ ਤੈਨੂੰ ਮੰਨਦਾ, ਮਾੜਾ ਜਾ ਮੌਤ ਦਾ ਮਜ਼ਾ ਤੂੰ ਵੀ ਉਹਦੇ ਸਾਹਮਣੇ ਜਾ ਕੇ ਚੱਖ, ਤੈਨੂੰ ਪਤਾ ਲੱਗੇ ਕੀ ਭਾਅ ਤੁਲਦੀ। ਫਿਰ
ਮੂਛ ਪੂਛ ਸਭ ਸਵਾਨ ਡਰਾ ਕੇ,
ਕਹਿੰਦਾ ਮੂਛ ਪੂਛ ਸਮ ਸਵਾਨ ਹੁੰਦਾ ਕੁੱਤਾ, ਕਹਿੰਦਾ ਜਿਹੜਾ ਮੁਛ ਕੁੰਡੀ ਕਰੀ ਬੈਠਾ ਨਾ ਤੂੰ ਸੂਰਮਾ ਇੱਥੇ ਬਣਿਆ, ਤਾਰਾ ਸਿੰਘ ਦੇ ਸਾਹਮਣੇ ਜਾਵੇਗਾ ਕੁੱਤੇ ਦੀ ਪੂਛ ਵਾਲਾ ਕੁੰਡਲ ਰਹਿ ਜਾਏਗਾ ਤੇਰੀ ਮੁਛ ਦਾ ਬਾਕੀ।
ਤਹ ਜੈ ਅਗਰ ਸਿੰਘ ਆ ਕੇ,
ਜੇ ਸਿੰਘ ਦੇ ਸਾਹਮਣੇ ਦੋ ਮਿੰਟ ਠਹਿਰ ਜਾਵੇ ਮੈਂ ਮੰਨ ਲਾਂਗਾ ਵੀ ਤੂੰ ਵੀ ਸੂਰਮਾ ਤੇ ਮੁਛ ਵਾਕਿਆ ਤੇਰੀ ਕੁੰਡੀ ਹੈ, ਪਰ ਮੈਨੂੰ ਪੱਕਾ ਪਤਾ ਤਾਰਾ ਸਿੰਘ ਦੇ ਸਾਹਮਣੇ ਜਾ ਕੇ ਇਹ ਕੁੰਡਲ ਤੇਰਾ ਕੁੱਤੇ ਦੀ ਪੂਛ ਵਾਲਾ ਹੀ ਰਹਿ ਜਾਣਾ ਬਾਕੀ।
ਮੁਗਲ ਪਨਾ ਰਜਪੂਤ ਪਠਾਨੀ,
ਕਹਿੰਦੇ ਤੇਰਾ ਮੁਗਲਪਣਾ ਤੇ ਪਠਾਨਪਣਾ ਜਿਹੜਾ ਹੈ,
ਅਜਾ ਆਜ ਭਈ ਸਿੰਘਨ ਅਗਾਨੀ,
ਅਜਾ ਹੁੰਦੀ ਬੱਕਰੀ, ਕਹਿੰਦਾ ਸਿੰਘਾਂ ਦੇ ਸਾਹਮਣੇ ਉਹ ਤੇਰਾ ਮੁਗਲਪਣਾ ਤੇ ਪਠਾਨਪਣਾ ਜੇ ਬੱਕਰੀ ਨਾ ਬਣਾ ਦਿੱਤਾ ਤਾਂ ਮੈਨੂੰ ਤਕੀ ਬੇਗ ਨਾ ਆਖੀ ਦੂ, ਕਿਉਂਕਿ ਤਕੀ ਬੇਗ ਹੱਥ ਵੇਖ ਆਇਆ ਸੀ, ਭਾਈ ਤਾਰਾ ਸਿੰਘ ਦੀ ਫੁਰਤੀ ਵੀ ਵੇਖ ਆਇਆ ਸੀ।
ਹੋਏ ਲਸ਼ਕਰੀ ਕਰੇ ਮਸਕਰੀ,
ਕਹਿੰਦੇ ਤੇਰੇ ਵਰਗਾ ਬੰਦਾ ਜਿਹੜਾ ਲਸ਼ਕਰ ਦੇ ਵਿੱਚ ਆਣ ਕੇ ਮਸ਼ਕਰੀ ਕਰਦਾ ਹੈ,
ਇਹ ਤਸਕਰੀ ਜੈ ਕਸਕਰੀ,
ਕਹਿੰਦੇ ਅੱਜ ਤੱਕ ਕਿਸੇ ਨੇ ਕੀਤੀ ਇਹੋ ਜਿਹੀ ਮਸ਼ਕਰੀ ਆਪਣੇ ਸੂਰਮਿਆਂ ਨੂੰ ਆਪਣੇ ਬੰਦਿਆਂ ਨੂੰ ਤੇ ਦੱਸ ਮੈਨੂੰ।
ਲਾਜ ਬਸ ਕਰੀ ਰਾਜ ਬਸ ਕਰੀ,
ਜਿਨ੍ਹਾਂ ਨੇ ਇਹੋ ਜਿਹੀ ਮਸ਼ਕਰੀ ਆਪਣੇ ਬੰਦਿਆਂ ਨੂੰ ਕੀਤੀ ਆ ਉਹਨਾਂ ਨੇ ਲਾਜ ਵੀ ਛੱਡ ਦਿੱਤੀ ਤੇ ਰਾਜ ਵੀ ਛੱਡ ਦਿੱਤਾ, ਭਾਵ ਲਾਜ ਵੀ ਉਹਨਾਂ ਦੀ ਖੁਸ ਗਈ ਤੇ ਰਾਜ ਵੀ ਖੁਸ ਗਿਆ ਤੇਰੇ ਵਰਗੇ ਬੰਦਿਆਂ ਦਾ।
ਕੌਣ ਨਸ ਕਰੀ ਤੁਮੈ ਜਸ ਕਰੀ,
ਕਹਿੰਦੇ ਇਹ ਤੈਨੂੰ ਚਾਹੀਦਾ ਨਹੀਂ ਸੀ ਇਸ ਤਰ੍ਹਾਂ ਮੈਨੂੰ ਕਹਿਣਾ ਮਖੌਲ ਕਰਨਾ।
ਬੋਲੀ ਗੋਲੀ ਮੁਗਲ ਜੁਲਾਈ,
ਕਹਿੰਦੇ ਜਦੋਂ ਬੋਲੀ ਵੱਜੀ ਨਾ ਮੋਮਨ ਖਾਂ ਦੇ ਤਕੀ ਬੇਗ ਨੇ ਚੰਗਾ ਜਦੋਂ ਉਹਨੂੰ ਇਸ ਤਰ੍ਹਾਂ ਬਚਨ ਸੁਣਾਏ ਤਾਂ
ਫਿਰ ਕੀ ਸਾਬਾ ਧਾਰਨੇ ਆਈ,
ਕਹਿੰਦੇ ਮੋਮਨ ਖਾਂ ਦੇ ਹਿਰਦੇ ਤੇ ਬੋਲੀ ਏਦਾਂ ਫਿਰੀ ਜਿਵੇਂ ਤਾਰ ਲੋਹੇ ਦੀ ਸਾਬਣ ਦੀ ਚਾਕੀ ਚ ਫਿਰਦੀ ਜੀ।
ਦੋਹਰਾ ਮੋਮਨ ਖਾਂ ਡਿਗ ਏਲਚੀ,
ਕਹਿੰਦੇ ਮੋਮਨ ਖਾਂ ਦੇ ਕੋਲ ਇੱਕ ਉਹਦਾ ਏਲਚੀ ਖੜਾ ਸੀ ਉਸ ਵੇਲੇ,
ਹਾਂ ਮੁਰੀਦ ਖਾਂ ਸੂਰ,
ਬੜਾ ਸੂਰਮਾ ਸੀ ਮੰਨਿਆ ਹੋਇਆ ਤੇ ਮਰੀਦ ਖਾਂ ਉਹਦਾ ਨਾਂ ਸੀ।
ਯਾ ਸੁਨ ਹਾਥੀ ਪੇਲ ਵਹਿ,
ਉਹ ਹਾਥੀ ਤੇ ਸੀ ਤੇ ਮੋਮਨ ਖਾਂ ਨੇ ਫਿਰ ਉਹਨੂੰ ਇਸ਼ਾਰਾ ਕੀਤਾ, ਉਹ ਆਪਣਾ ਹਾਥੀ ਤੋਰ ਕੇ ਅੱਗੇ ਗਿਆ ਭਾਈ ਤਾਰਾ ਸਿੰਘ ਵੱਲ ਨੂੰ।
ਧਾਇਓ ਸਹਿਤ ਗਰੂਰ,
ਗਰੂਰ ਹੁੰਦਾ ਸਤਸੰਗ ਜੀ ਹੰਕਾਰ, ਬੜੇ ਹੰਕਾਰ ਨਾਲ ਇਹ ਫਿਰ ਮਰੀਦ ਖਾਂ ਜਿਹੜਾ ਸੀ ਇਹ ਆਪਣਾ ਹਾਥੀ ਲੈ ਕੇ ਭਾਈ ਤਾਰਾ ਸਿੰਘ ਵੱਲੇ ਗਿਆ।
ਚਾਉ ਪਈ ਲੈ ਕਮਾਨ ਨਿਜ ਪਾਰ ਮਝਾਰੀ,
ਕਹਿੰਦੇ ਨੇ ਇਹਨੇ ਕਮਾਨ ਲੈ ਕੇ ਤੀਰ ਕੱਸ ਕੇ,
ਤਾਨਵਾਨ ਤਿੰਤ ਜੈ ਵਪਾਰੀ,
ਕਹਿੰਦੇ ਚੰਗੇ ਤੀਰ ਮਾਰੇ ਨੇ ਹਾਥੀ ਦੇ ਉੱਤੋਂ ਸਿੰਘਾਂ ਵੱਲ ਨੂੰ।
ਤੋ ਬਿਨ ਲਾਗੇ ਆਗੇ ਗਏ,
ਪਰ ਪ੍ਰਮਾਤਮਾ ਨੇ ਕਿਰਪਾ ਕੀਤੀ ਉਹ ਤੀਰੇ ਦੇ ਸਿੰਘਾਂ ਤੋਂ ਅਗਲੇ ਬੰਨੇ ਜਾ ਕੇ ਨਿਕਲ ਕੇ ਵੱਜੇ ਧਰਤੀ ਤੇ।
ਜੋ ਲਾਗੇ ਤਿੰਨ ਜੋਸ਼ ਗਏ,
ਕੁਝ ਕੁ ਸਿੰਘਾਂ ਦੇ ਸਰੀਰ ਨੂੰ ਲੱਗੇ ਪਰ ਜਿਨ੍ਹਾਂ ਨੂੰ ਲੱਗੇ ਉਹਨਾਂ ਦਾ ਜੋਸ਼ ਦੂਣਾ ਕਰਕੇ, ਸਗੋਂ ਕੁਝ ਤਾਂ ਲੱਗੇ ਹੀ ਨਹੀਂ, ਖਾਲੀ ਅੱਗੇ ਚਲੇ ਗਏ, ਕੁਝ ਜਿਨ੍ਹਾਂ ਸਿੰਘਾਂ ਦੇ ਸਰੀਰ ਨੂੰ ਲੱਗੇ ਕਹਿੰਦੇ ਉਹਨਾਂ ਦਾ ਜੋਸ਼ ਦੂਣਾ ਹੋ ਗਿਆ।
ਭੀਮ ਸਿੰਘ ਤਬ ਭੀਮ ਭੀਮ ਸਮ,
ਕਹਿੰਦੇ ਭੀਮ ਸੈਨ ਵਰਗਾ ਇੱਕ ਸਿੰਘ ਜੀ ਦਾ ਨਾਮ ਭੀਮ ਸਿੰਘ ਸੀ, ਉਹ ਅੱਗੇ ਹੋਇਆ ਛਾਲ ਮਾਰ ਕੇ।
ਗਰਜ ਤਰਜ ਤੈ ਸਮੁਖ ਗਯੋ ਜਮ,
ਕਹਿੰਦੇ ਛਾਲ ਮਾਰ ਕੇ ਜਮ ਦੀ ਤਰ੍ਹਾਂ ਉਹਦੇ ਹਾਥੀ ਦੇ ਅਗਲੇ ਬੰਨੇ ਚਲੇ ਗਿਆ ਜੀ।
ਫੀਲਮਾਨ ਸੰਗ ਸੇਲ ਬਿਦਾਰਿਓ,
ਕਹਿੰਦੇ ਉਹ ਫੀਲਮਾਨ ਹੁੰਦਾ ਜਿਹੜਾ ਸਤਸੰਗ ਜੀ ਮਹਾਵਤ ਹੁੰਦਾ, ਫੀਲ ਹੁੰਦਾ ਹਾਥੀ, ਹਾਥੀ ਨੂੰ ਜਿਹੜਾ ਚਲਾ ਰਿਹਾ ਸੀ ਨਾ, ਉਹਦੇ ਮੁਗਲ ਦੇ ਸੈਨਾਪਤੀ ਦੇ ਅਗਲੇ ਬੰਨੇ ਕਹਿੰਦੇ ਲੰਮਾ ਬਰਸ਼ਾ ਮਾਰ ਕੇ ਨੇ ਭੀਮ ਸਿੰਘ ਨੇ ਤੇ ਪਹਿਲਾਂ ਮਹਾਵਤ ਸੁੱਟਿਆ ਥੱਲੇ ਜੀ
ਬਕਰ ਕਾਨਤ ਪੀਲ ਬਿਠਾਰਿਓ
ਤੇ ਫਿਰ ਇਹ ਪੂਰੇ ਦਾਪੇ ਚ ਜਾਣਦਾ ਸੀ ਜਦੋਂ ਮਹਾਵਤ ਮਾਰਿਆ ਗਿਆ ਤੇ ਇਹਨੇ ਹਾਥੀ ਦੇ ਕੰਨ ਨੂੰ ਫੜ ਕੇ ਇਦਾਂ ਹਿਲਾਇਆ ਜਿਹੜਾ ਇਸ਼ਾਰਾ ਹੁੰਦਾ ਤੇ ਹਾਥੀ ਥੱਲੇ ਬੈਠ ਗਿਆ ਜੀ
ਹਰ ਲਖਮੀਰ ਧੀਰ ਧਰ ਵੀਰੈ
ਉਹਨੇ ਚਿਰ ਨੂੰ ਭਾਈ ਲਖਮੀਰ ਸਿੰਘ ਜੀ ਜਿਹੜੇ ਬਹੁਤ ਧੀਰਜਧਾਰੀ ਸੂਰਮੇ ਸਨ ਛਾਲ ਮਾਰ ਕੇ
ਪਟੇ ਬਾਜਵੜ ਨਟ ਗੁਣ ਗੀਰੈ
ਨਟ ਹੁੰਦਾ ਸਾਧ ਜੀ ਛਾਲਾ ਮਾਰਨ ਵਾਲਾ ਕਹਿੰਦੇ ਬੜੇ ਪਟੇਬਾਜ ਬੜੇ ਗਤਕੇਬਾਜ ਭਾਈ ਲਖਮੀਰ ਸਿੰਘ ਜੀ ਛਾਲ ਮਾਰ ਕੇ ਇਕਦਮ ਅੱਗੇ ਆਏ ਜਦੋਂ ਹਾਥੀ ਬੈਠਾ ਤਾਂ
ਦਹਿ ਕਿਲਕਾਰ ਛਾਰ ਕਜ ਚੜਿਓ
ਕਹਿੰਦੇ ਮਾਰ ਕੇ ਕਿਲਕਾਰੀ ਚੀਕ ਮਾਰ ਕੇ ਭਾਈ ਲਖਮੀਰ ਸਿੰਘ ਜੀ ਹਾਥੀ ਦੇ ਉੱਤੇ ਚੜ ਕੇ ਬਹਿੰਦੇ ਬਹਿੰਦੇ ਦੇ
ਝਟਪਟ ਕੱਟ ਮੁਰੀਦ ਖਾਂ ਕੱਢਿਓ
ਤੇ ਮੁਰੀਦ ਖਾਂ ਨੂੰ ਕੱਢ ਲਿਆ ਉਹ ਸਾਧ ਸੰਗਤ ਜੀ ਅਟਾਰੀ ਜਿਹੜੀ ਦੇ ਵਿੱਚ ਬੈਠਾ ਹੋਇਆ ਸੀ
ਮੂੰਡ ਉਤਾਰ ਤਾਹੇ ਤਰ ਡਾਰਿਓ
ਕੋਈ ਭਰਵਾਂ ਵਾਰ ਭਾਈ ਲਖਮੀਰ ਸਿੰਘ ਨੇ ਕੀਤਾ ਤੇ ਸਿਰ ਲਾ ਕੇ ਉਹਦਾ ਇਦਾਂ ਧਰਤੀ ਤੇ ਸੁੱਟ ਦਿੱਤਾ
ਬੰਦਨਾ ਮਨੋ ਘੁਮਿਆਰ ਉਤਾਰਿਓ
ਕਹਿੰਦੇ ਜਿਵੇਂ ਘੁਮਿਆਰ ਤਿਆਰ ਹੋਏ ਭਾਂਡੇ ਨੂੰ ਲਾਉਂਦਾ ਨਾ ਆਪਣੇ ਚੱਕ ਦੇ ਉੱਪਰੋਂ ਇੱਦਾਂ ਲਾ ਕੇ ਸਿਰ ਮਾਰਿਆ ਮਰੀਦ ਖਾਂ ਦਾ ਭਾਈ ਲਖਮੀਰ ਸਿੰਘ
ਤਰ ਪਰਤਾ ਨਰੇਰ ਕੱਟ ਸੁਣਿਓ
ਐਵੇਂ ਸਮਝ ਲਓ ਵੀ ਜਿਵੇਂ ਨਾਰੀਅਲ ਦਾ ਫਲ ਕੋਈ ਵਾਰ ਕਰਕੇ ਧਰਤੀ ਤੇ ਸੁੱਟ ਦਈਦਾ ਕੱਟ ਕੇ ਇੱਦਾਂ ਮਾਰਿਆ ਸਿਰ ਲਾ ਕੇ ਜੀ
ਬੱਜਰ ਪਰ ਗਿਰ ਸਿਰ ਜਨ ਟਿਓ
ਐਵੇਂ ਸਮਝੋ ਜਿਵੇਂ ਬਹੁਤ ਭਿਆਨਕ ਬਿਜਲੀ ਡਿੱਗਣ ਕਰਕੇ ਕਿਸੇ ਪਰਬਤ ਦਾ ਸਿਰਾ ਡਿੱਗਦਾ ਨਾ ਉੱਪਰੋਂ ਲੱਥ ਕੇ ਇੱਦਾਂ ਮਰੀਦ ਖਾਂ ਦਾ ਸਿਰ ਲੱਥ ਕੇ ਡਿੱਗਾ
ਨਿਗਠੀ ਦੇ ਤਾਂ ਕੇ ਤਹਿ ਜੇਤੇ
ਜਿਹੜੇ ਮਰੀਦ ਖਾਂ ਦੇ ਹਾਥੀ ਦੇ ਦੁਆਲੇ ਦੁਆਲੇ ਸਨ ਉਹਨਾਂ ਸਾਰਿਆਂ ਨੂੰ
ਮਾਰ ਗਰਾਏ ਸਿੰਘਨ ਤੇਤੇ
ਪਲ ਨਹੀਂ ਲੱਗਣ ਦਿੱਤਾ ਤਾਂ ਸਿੰਘਾਂ ਨੇ ਸਾਰੇ ਮਾਰ ਕੇ ਸੁੱਟ ਦਿੱਤੇ ਲਖਮੀਰ ਸਿੰਘ ਨੇ ਮਰੀਦ ਖਾਂ ਮਾਰ ਦਿੱਤਾ ਬਾਕੀ ਸਿੰਘਾਂ ਨੇ ਜਿਹੜੇ ਉਹਦੇ ਨਾਲ ਦੇ ਸਨ ਉਹ ਸਾਰੇ ਮਾਰ ਦਿੱਤੇ ਜੀ
ਗੱਜ ਖਾਲੀ ਜਬ ਮੋਮਨ ਹੇਰਾ
ਕਹਿੰਦੇ ਜਦੋਂ ਖਾਲੀ ਹਾਥੀ ਵੇਖਿਆ ਮੋਮਨ ਖਾਂ ਨੇ ਤਾਂ
ਹੱਲਾ ਕੀਆ ਕਰ ਕੋਪ ਵਧੇਰਾ
ਗੁੱਸੇ ਵਿੱਚ ਆਣ ਕੇ ਸਾਰਿਆਂ ਨੂੰ ਨਾਲ ਲੈ ਕੇ ਬੜੇ ਜ਼ੋਰ ਦਾ ਹੱਲਾ ਮੋਮਨ ਖਾਂ ਨੇ ਕੀਤਾ
ਦਇਆ ਰਾਮ ਇੱਕ ਮਨਸਾ ਰਾਮੂ
ਕਹਿੰਦੇ ਉਹਦੇ ਕੋਲ ਸਾਧ ਸੰਗਤ ਜੀ ਇੱਕ ਰਾਮ ਚੰਦ ਤੇ ਇੱਕ ਮਨਸਾ ਰਾਮ ਦੋ ਬੰਦੇ ਸਨ
ਪੂਰਬੀ ਇਹ ਕੁੰਦਲਪੁਰ ਧਾਮੂ
ਇਹ ਕੁੰਦਲਪੁਰ ਦੇ ਰਹਿਣ ਵਾਲੇ ਪੂਰਬ ਵਾਲੇ ਪਾਸੇ ਦੇ ਉਹਦੇ ਕੋਲ ਨੌਕਰ ਸਨ ਇਹ ਦੋਨੋਂ ਜਾਣੇ
ਤੇ ਵੈ ਮਨਸਬਦਾਰ ਮਝਾਰੀ
ਇਹ ਮਨਸਬਦਾਰ ਸਨ ਤੇ ਹੈਗੇ ਆਪਣੇ ਆਪ ਵਿੱਚ ਸੂਰਮੇ ਸਨ ਦੋਨੋਂ
ਸੂਰਬੀਰ ਜੰਗੀ ਬਲਕਾਰੀ
ਕਹਿੰਦੇ ਚੰਗੇ ਬਲ ਵਾਲੇ ਸਨ ਸੂਰਬੀਰ ਸਨ ਇਹ
ਵੈ ਭੀਮ ਮੋਮਨ ਪ੍ਰੇਰ ਝੁਕਾਏ
ਕਹਿੰਦੇ ਮੋਮਨ ਖਾਂ ਨੇ ਪਹਿਲਾਂ ਉਹਨਾਂ ਦੋਨਾਂ ਨੂੰ ਆਖਿਆ ਭੱਜ ਕੇ ਪੈ ਜਾਓ ਸਿੰਘਾਂ ਨੂੰ
ਗਿਰਿਓ ਅਮਰ ਸਿੰਘ ਦੋਹਨ ਖਪਾਏ
ਪਰ ਅਗਲੇ ਬੰਨੇ ਭਾਈ ਅਮਰ ਸਿੰਘ ਜੀ ਤਿਆਰ ਹੀ ਖੜੇ ਸਨ ਜਦੋਂ ਇਹ ਦੋਨੋਂ ਜਾਣੇ ਅੱਗੇ ਆਏ ਤੇ ਅਮਰ ਸਿੰਘ ਇਕੱਲੇ ਨੇ ਦੋਨੋਂ ਮਾਰ ਦਿੱਤੇ ਇੱਕ ਪਲ ਵਿੱਚ
ਬੀਠਾ ਜੋਰ ਦੇਈ ਤਬ ਸਿੰਘਨ
ਕਹਿੰਦੇ ਪਰ ਸਿੰਘਾਂ ਦੀ ਗਿਣਤੀ ਥੋੜੀ ਸੀ ਫੌਜ ਬਹੁਤੀ ਸੀ ਇਸ ਕਰਕੇ ਪਿੱਠਾਂ ਜੋੜ ਕੇ ਲੜਨ ਲੱਗ ਪਏ ਸਿੰਘ ਇੱਕ ਦੂਜੇ ਵੱਲ ਨੂੰ ਪਿੱਠ ਕਰ ਲਈ ਪਰ ਪਿੱਛੋਂ ਕੋਈ ਵਾਰ ਨਾ ਕਰ ਸਕੇ
ਬਲ ਧਰ ਕਰਿਓ ਜੰਗ ਵੜ ਭਿੰਗਨ
ਕਹਿੰਦੇ ਇੰਨੇ ਧੀਰਜ ਨਾਲ ਬਲ ਦੇ ਨਾਲ ਸਿੰਘਾਂ ਨੇ ਜੰਗ ਕੀਤਾ ਜੀ
ਤੇਗ ਸਿੰਘਨ ਕੀ ਐਸੀ ਚਾਲੀ
ਐਸੀ ਤੇਗ ਚੱਲੀ ਉਸ ਲੜਾਈ ਦੇ ਮੈਦਾਨ ਵਿੱਚ ਸਿੰਘਾਂ ਦੀ
ਲੱਜਤ ਗੱਜਤ ਜੇ ਪਿਲਕਾ ਪਿਖ ਕਾਲੀ
ਕਹਿੰਦੇ ਕਾਲੀ ਵੀ ਸ਼ਰਮਿੰਦੀ ਹੋ ਜਾਵੇ ਬਿਜਲੀ ਵੀ ਸਾਧ ਸੰਗਤ ਜੀ ਸ਼ਰਮ ਮੰਨ ਜਾਵੇ ਐਸੀ ਬਿਜਲੀ ਨਾਲ ਬਿਜਲੀ ਵਾਂਗ ਚਮਕਣ ਵਾਲੀ ਤੇਗ ਸਿੰਘਾਂ ਦੀ ਚੱਲੀ ਉਸ ਵੇਲੇ
ਪਰਿਓ ਦੁੱਜਣ ਦਲ ਮੈਂ ਥਰ ਥੱਲਾ
ਚੰਗਾ ਵੈਰੀਆਂ ਦੇ ਦਲ ਚ ਤਰ ਥੱਲੀ ਮੱਚ ਗਈ
ਤੀਨਕ ਸੌ ਕੱਟ ਸੁੱਟਿਓ ਮਸੱਲਾ
ਕਹਿੰਦੇ ਤੀਨਕ ਸੌ ਕੱਟ ਸੁੱਟਿਓ ਮਸੱਲਾ 300 ਮੁਗਲ ਮਾਰ ਕੇ ਸਿੰਘਾਂ ਨੇ ਸੁੱਟ ਦਿੱਤਾ ਧਰਤੀ ਉੱਤੇ ਜੀ
ਜਿਸ ਪਰ ਤੇਗ ਸਿੰਘ ਵੱਡਵਾ ਹੈ
ਇੱਕ ਵਾਰ ਜਿਹਦੀ ਤੇਗ ਪੈ ਜਾਂਦੀ ਕਿਸੇ ਦੇ ਉੱਤੇ
ਕਾਟ ਕਵਚ ਸਿਰ ਧਰ ਧਰ ਲਾ ਹੈ
ਕਹਿੰਦੇ ਨੇ ਧੜ ਦੇ ਦੋ ਟੁਕੜੇ ਕਰਕੇ ਸੁੱਟ ਦਿੰਦੇ ਧਰਤੀ
ਕੱਟ ਧਰ ਅਤਲ ਬਿਤਲ ਪਾਤਾਲ
ਵੈਰੀ ਦੇ ਸਰੀਰ ਨੂੰ ਕੱਟ ਕੇ ਤੇ ਕਹਿੰਦੇ ਅਤਲ ਬਿਤਲ ਜਿਹੜੇ ਪਤਾਲ ਮੰਨੇ ਗਏ ਨੇ ਐਉਂ ਤਲਵਾਰ ਉਹਨਾਂ ਦੀ ਤੇਜ਼ੀ ਨਾਲ ਜਾਂਦੀ ਵੀ ਜੀ ਕਰਦਾ ਪਤਾਲ ਵੀ ਚੀਰ ਕੇ ਅੱਗੇ ਚਲੀ ਜਾਵੇ
ਕੋਲ ਕੰਡ ਪਰ ਲਗਤ ਉਤਾਲੈ
ਕਹਿੰਦੇ ਇੱਕ ਮੰਨਿਆ ਗਿਆ ਵੀ ਜਿਵੇਂ ਪਤਾਲ ਦੇ ਵਿੱਚ ਸਾਧ ਸੰਗਤ ਜੀ ਇੱਕ ਬ੍ਰਾਹ ਅਵਤਾਰ ਜਦੋਂ ਹੋਇਆ ਸੀ ਤੇ ਉਹ ਸੂਰ ਪਤਾਲ ਵਿੱਚ ਅੱਜ ਦਾੜਾ ਅਗਰੇ ਪ੍ਰਥਮ ਧਰਾਣ ਗੁਰੂ ਸਾਹਿਬ ਜੀ ਨੇ ਜਿਹੜੇ ਬਚਨ ਕੀਤੇ ਹੁਣ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਇੰਨੀ ਤੇਜ਼ੀ ਨਾਲ ਸਿੰਘਾਂ ਦੀ ਤਲਵਾਰ ਚੱਲਦੀ ਸੀ ਸਰੀਰ ਨੂੰ ਕੱਟ ਕੇ ਸੰਜੋਰ ਨੂੰ ਕੱਟ ਕੇ ਚਾਹੁੰਦੀ ਸੀ ਪਤਾਲ ਨੂੰ ਕੱਟ ਕੇ ਤੇ ਸੂਰ ਦੀ ਪਿੱਠ ਤੇ ਜਾ ਕੇ ਲੱਗਾ ਮੰਨਿਆ ਗਿਆ ਜਿਹੜਾ ਕੋਈ ਸੂਰ ਪਤਾਲ ਵਿੱਚ ਰਹਿੰਦਾ ਹੈ
ਝਟਕਣ ਸੂਰਨ ਕੋਤੀ ਗਿਧੀ
ਕਹਿੰਦੇ ਕਿਉਂਕਿ ਇਹਨਾਂ ਸੂਰਾਂ ਵਰਗੇ ਮਨਾਂ ਵਾਲੇ ਲੋਕਾਂ ਨੂੰ ਝਟਕਣ ਗਿਝੀਆਂ ਹੋਈਆਂ ਸਨ ਤਲਵਾਰਾਂ
ਜਾਂ ਤੈ ਜਾਤ ਕੋਲ ਲਓ ਸਿੱਧੀ
ਇਸ ਕਰਕੇ ਸਿੱਧੀ ਜਾਣੀ ਚਾਹੁੰਦੀ ਸੀ ਉਸ ਬ੍ਰਾਹ ਅਵਤਾਰ ਵੱਲ ਨੂੰ ਜਿਹੜਾ ਕਹਿੰਦੇ ਦਾੜਾਂ ਤੇ ਧਰਤੀ ਰੱਖ ਕੇ ਲੈ ਆਇਆ ਸੀ
ਭਾਈ ਸਿੰਘਨ ਗਿਰਦੇ ਵੋ ਭੀਰਾ
ਪਰ ਫਿਰ ਕੀ ਹੋਇਆ ਸਿੰਘਾਂ ਦੇ ਦੁਆਲੇ ਬਹੁਤ ਜ਼ਿਆਦਾ ਭੀੜ ਹੋ ਗਈ ਵੈਰੀਆਂ ਦੀ
ਆਵਤ ਘੱਤੇ ਤੁਰਕ ਵਹੀਰਾ
ਤੁਰਕ ਵਹੀਰਾਂ ਘੱਤ ਕੇ ਟੁੱਟ ਕੇ ਸਿੰਘਾਂ ਨੂੰ ਪੈ ਗਏ ਹਨ
ਪਿਛਲੇ ਦੌਰ ਅਗਲੇ ਉੱਪਰ ਚੜ ਹੈ
ਕਹਿੰਦੇ ਪਿਛਲੇ ਤੁਰਕ ਦੌੜ ਦੌੜ ਕੇ ਅਗਲਿਆਂ ਦੇ ਉੱਪਰ ਦੀ ਚੜ ਕੇ ਸਿੰਘਾਂ ਵੱਲ ਨੂੰ ਆਉਣਾ ਚਾਹੁੰਦੇ ਹਨ
ਆਪਸ ਮੈਂ ਦਰਦੀ ਦਾ ਮਰਮੈਂ ਮਰ ਹੈ
ਇਸ ਕਰਕੇ ਆਪਸ ਵਿੱਚ ਕਿੰਨਿਆਂ ਸਾਰਿਆਂ ਨੂੰ ਦਰੜ ਦਿੱਤਾ ਉਹਨਾਂ ਨੇ ਜਿਹੜੇ ਪਿਛਲੇ ਗੁੱਸੇ ਵਾਲੇ ਸਨ ਜਦੋਂ ਭੱਜ ਕੇ ਅੱਗੇ ਨੂੰ ਆਉਂਦੇ ਤਾਂ
ਮਰੇ ਤਾਂ ਘੋੜੇ ਬੋ ਜਵਾਨਾਂ
ਕਹਿੰਦੇ ਬਹੁਤ ਜਵਾਨ ਮਰੇ ਵੈਰੀਆਂ ਦੇ ਪਏ ਨੇ ਘੋੜੇ ਮਰੇ ਪਏ ਹਨ
ਖੂਨ ਮਿੱਝ ਕਾ ਮਚ ਗਿਓ ਘਾਣਾ
ਕਹਿੰਦੇ ਖੂਨ ਤੇ ਮਿੱਝ ਦਾ ਤੇ ਸਮਝ ਲਓ ਘਾਣਾ ਮਚਿਆ ਹੋਵੇ ਜਿਵੇਂ ਉੱਥੇ
ਘਾਇਲ ਪੇ ਜਬ ਸਿੰਘ ਕਨੇਰੇ
ਇਧਰ ਸਿੰਘ ਸੂਰਮੇ ਵੀ ਜ਼ਖਮੀ ਹੋ ਗਏ ਹਨ ਜੀ,
ਬੇ ਸ਼ਹੀਦ ਕਟਬੇਰੇ ਬੇਰੇ,
ਟੁਕੜੇ ਟੁਕੜੇ ਹੋ ਕੇ ਕਈ ਸਿੰਘ ਸੂਰਮੇ ਸ਼ਹੀਦ ਹੋ ਗਏ ਹਨ,
ਜੂਝ ਜੂਝ ਸਭ ਸਮੁਖ ਪਰੇ,
ਕਹਿੰਦੇ ਜੂਝ ਜੂਝ ਕੇ ਸ਼ਹੀਦ ਹੋਏ ਨੇ, ਸਨਮੁਖ ਹੋ ਕੇ ਕੋਈ ਵੀ ਸਿੰਘ ਪਿੱਛੇ ਨੀ ਹੋਇਆ, ਕੋਈ ਲੜਾਈ ਦਾ ਮੈਦਾਨ ਛੱਡ ਕੇ ਭੱਜਿਆ ਨਹੀਂ ਜੀ।
ਹੋਰ ਨਾਏ ਸੂਰ ਸਿੰਘ ਵਰੇ,
ਐਵੇਂ ਸਮਝ ਲਓ ਵੀ ਹੂਰਾਂ ਜਿਵੇਂ ਸਿੰਘਾਂ ਸੂਰਮਿਆਂ ਨੂੰ ਵਰਨ ਵਾਸਤੇ ਆਉਂਦੀਆਂ ਹੋਣ।
ਤੁਰਕੈ ਕਾਟ ਸੀਸ ਤਿਨ ਲਾਏ,
ਕਹਿੰਦੇ ਨੇ ਐਸਾ ਤੁਰਕਾਂ ਨੂੰ ਸਾਧ ਸੰਗਤ ਜੀ ਸਿਖਾਇਆ ਸਬਕ,
ਬਿਖਰਨੀ ਨਕਮੁਖ ਮੈਂ ਦਏ,
ਕਹਿੰਦੇ ਨੇ ਇਹਨਾਂ ਦੇ ਮੂੰਹ ਵਿੱਚ ਉਹ ਮੋੜ ਦਿੱਤਾ ਬਚਨ ਜਿਹੜਾ ਕਹਿੰਦੇ ਸੀ ਖਤਮ ਕਰ ਦੇਣਾ, ਇਹਨਾਂ ਦਾ ਸਰਵਨਾਸ਼ ਕਰ ਦੇਣਾ ਹੈ।
ਦੇਖੋ ਕੂਕਰ ਪਤ ਤਨ ਪਾਜੀ,
ਕਹਿੰਦੇ ਨੇ ਜਿਹੜੇ ਇਹ ਤਾਂ ਹੁਣ ਕੁੱਤਿਆਂ ਵਾਲੀ ਕਰਨੀ ਕਰਨ ਲੱਗੇ ਨੇ, ਜਦੋਂ ਸਿੰਘ ਸ਼ਹੀਦ ਹੋ ਗਏ ਨਾ, ਟੁਕੜੇ ਟੁਕੜੇ ਹੋ ਕੇ ਧਰਤੀ ਤੇ ਡਿੱਗ ਪਏ, ਤੇ ਕਹਿੰਦੇ ਸਿੰਘਾਂ ਨੇ ਤਾਂ ਕੀਤੀ ਸਿੰਘਾਂ ਵਾਲੀ ਕਰਨੀ, ਇੱਕ ਪੈਰ ਪਿੱਛੇ ਨਹੀਂ ਹੋਏ, ਪਰ ਜਦੋਂ ਸਿੰਘ ਸਾਧ ਸੰਗਤ ਜੀ ਸ਼ਹੀਦ ਹੋ ਗਏ ਤਾਂ ਉਦੋਂ ਇਹ ਅੱਗਿਓਂ ਕੁੱਤਿਆਂ ਵਾਲੀ ਕਰਨੀ ਕਰਨ ਲੱਗੇ, ਕੀ ਕਰਦੇ ਹਨ।
ਮਰਦਨ ਪਰ ਕੀ ਦਸਤ ਦਰਾਜੀ,
ਕਹਿੰਦੇ ਮਰੇ ਪਏ ਸਿੰਘਾਂ ਦਾ ਸਿਰਲਾ ਲਾ ਕੇ ਤੇ ਆਪ ਸ਼ਾਬਾਸ਼ ਲੈਣ ਵਾਸਤੇ ਦਸਤ ਦਰਾਜੀ ਕਰਦੇ, ਆਪਣੇ ਨੇਜਿਆਂ ਤੇ ਟੰਗੀ ਜਾਂਦੇ ਹਨ, ਸ਼ਹੀਦ ਹੋਏ ਸਿੰਘਾਂ ਦੇ ਸਿਰ ਲਾ ਕੇ, ਇਹਨੂੰ ਸੂਰਮਗਤੀ ਨੀ ਕਹਿੰਦੇ, ਕਹਿੰਦੇ ਤਾਂ ਕੁੱਤਿਆਂ ਵਾਲੀ ਕਰਨੀ ਹੁੰਦੀ ਹੈ।
ਸਿੰਘਨ ਕੇਸਰ ਗਏ ਲਾਹੌਰੈ,
ਕਹਿੰਦੇ ਸਿੰਘਾਂ ਦੇ ਸਿਰ ਲਾ ਕੇ ਲਾਹੌਰ ਨੂੰ ਲੈ ਕੇ ਜਾਣ ਵਾਸਤੇ ਇਹਨਾਂ ਨੇ ਸ਼ਹੀਦ ਹੋਏ ਸਿੰਘਾਂ ਦੇ ਸਿਰ ਲਾ ਲਏ ਸਨ।
ਤੁਰਕ ਗਏ ਦਾਬੇ ਤਸਠੌਰੈ,
ਕਹਿੰਦੇ ਨੇ ਇਸ ਤਰ੍ਹਾਂ ਤੁਰਕਾਂ ਨੇ ਕੀਤਾ ਉਸ ਵੇਲੇ ਜੀ।
ਤਾਰਾ ਸਿੰਘ ਕਿਆ ਭਾਰਾ ਸਾਕਾ,
ਕਹਿੰਦੇ ਭਾਈ ਤਾਰਾ ਸਿੰਘ ਜੀ ਅਜੇ ਲੜਦੇ ਪਏ ਨੇ, ਐਸਾ ਭਾਰਾ ਸਾਕਾ ਕੀਤਾ ਉਹਨਾਂ ਨੇ।
ਦੀਨ ਦਿਆਲ ਰੱਖਿਓ ਪ੍ਰਣ ਵਾਕਾ,
ਕਹਿੰਦੇ ਭਾਈ ਤਾਰਾ ਸਿੰਘ ਜੀ ਦਾ ਬਚਨ ਜਿਹੜਾ ਪ੍ਰਣ ਸੀ ਦੀਨ ਦਿਆਲ ਕਲਗੀਧਰ ਪਾਤਸ਼ਾਹ ਜੀ ਨੇ ਪੂਰਾ ਕੀਤਾ ਹੈ।
ਪਿਖ ਸੁਨ ਹਿੰਮਤ ਸਿੰਘਨ ਖਾਨੂੰ,
ਕਹਿੰਦੇ ਨੇ ਫਿਰ ਲੜਦਿਆਂ ਲੜਦਿਆਂ ਭਾਈ ਤਾਰਾ ਸਿੰਘ ਵੀ ਸਾਧ ਸੰਗਤ ਜੀ ਆਪਣਾ ਬਚਨ ਪੂਰਾ ਕਰਕੇ ਸ਼ਹੀਦ ਹੋ ਗਏ, ਤੇ ਫਿਰ ਇਹਨਾਂ ਦੇ ਸਿਰ ਸ਼ਹੀਦ ਹੋਇਆ ਤੇ ਲਾਹ ਕੇ ਜਦੋਂ ਮੋਮਨ ਖਾਂ ਵਾਪਸ ਲੈ ਕੇ ਗਿਆ ਉਹਦੇ ਨਵਾਬ ਦੇ ਕੋਲੇ, ਸੂਬੇ ਦੇ ਕੋਲੇ ਲਾਹੌਰ ਵਿੱਚ,
ਮੋਦਾ ਮੋਦ ਭਇਓ ਹੈਰਾਨੂ,
ਕਹਿੰਦੇ ਹੈਰਾਨ ਹੋ ਗਿਆ ਸੂਬੇਦਾਰ ਸੁਣ ਕੇ ਸਿੰਘਾਂ ਦੀ ਸੂਰਮਗਤੀ ਜੀ।
ਸਿਆਪੇ ਪਰਗੇ ਤੁਰਕਨ ਘਰ ਘਰ,
ਜਿੰਨੇ ਤੁਰਕ ਮਰ ਗਏ ਸਨ ਕੱਲਿਆਂ ਦੇ ਘਰ ਘਰ ਵਿੱਚ ਰੋਣਾ ਪਿੱਟਣਾ ਪਿਆ, ਸਿਆਪੇ ਪੈ ਗਏ ਜੀ।
ਮੋਦ ਭਏ ਸਿੰਘ ਜਹ ਤੈ ਸੁਣ ਕਰ,
ਜਿਨ੍ਹਾਂ ਜਿਨ੍ਹਾਂ ਸਿੰਘਾਂ ਨੂੰ ਪਤਾ ਲੱਗਾ ਜੰਗਲਾਂ ਚ ਵੀ ਭਾਈ ਤਾਰਾ ਸਿੰਘ ਜੀ ਨੇ ਸ਼ਹੀਦੀ ਤਾਂ ਪਾ ਲਈ ਹੈ, ਪਰ ਫਿਰ ਵੀ ਉਹਨਾਂ ਨੇ ਇੱਕ ਵਾਰੀ ਇੰਨੇ ਮੁਗਲ ਮਾਰ ਦਿੱਤੇ, ਇੰਨੀ ਸੂਰਮਗਤੀ ਨਾਲ ਜੰਗ ਕੀਤੀ, ਬੜੇ ਖੁਸ਼ ਹੋ। ਇੱਥੇ ਇੱਕ ਗੱਲ ਚੇਤੇ ਰੱਖਣੀ ਹੈ, ਇਹ ਭਾਈ ਤਾਰਾ ਸਿੰਘ ਜੀ ਪਿੰਡ ਵਾਂ ਵਾਲੇ ਨੇ, ਤੇ ਜਿਹੜੇ ਭਾਈ ਤਾਰੂ ਸਿੰਘ ਜੀ ਉਹ ਪਿੰਡ ਪੂਲਿਆਂ ਦੇ ਖੋਪਰੀ ਜਿਨ੍ਹਾਂ ਦੀ ਲੱਥੀ ਸੀ, ਉਹ ਭਾਈ ਤਾਰੂ ਸਿੰਘ ਜੀ ਦੂਸਰੇ ਨੇ ਜਿਨ੍ਹਾਂ ਨੇ ਸਿੱਖੀ ਵਾਸਤੇ ਖੋਪਰੀ ਆਪਣੀ ਲਵਾ ਲਈ ਸੀ, ਤੇ ਪਰ ਸਾਧ ਸੰਗਤ ਜੀ ਆਪਣੇ ਕੇਸਾਂ ਨੂੰ ਸਿੱਖੀ ਨੂੰ ਆਂਚ ਨਹੀਂ ਆਉਣ ਦਿੱਤੇ, ਉਹਨਾਂ ਦਾ ਪਿੰਡ ਸੀ ਪੂਲੇ, ਉਹ ਅੱਗੇ ਚੱਲ ਕੇ ਆਵੇਗੀ ਕਥਾ ਭਾਈ ਤਾਰੂ ਸਿੰਘ ਜੀ ਦੀ। ਇਹ ਭਾਈ ਤਾਰਾ ਸਿੰਘ ਜੀ ਵਾਂ ਵਾਲੇ ਜੀ ਇੱਥੇ ਲੜ ਕੇ ਸ਼ਹੀਦ ਹੋਏ, ਸਾਹਿਬ ਰਾਏ ਚੌਧਰੀ ਦੇ ਨਾਲ ਜਿਨ੍ਹਾਂ ਦਾ ਸਾਧ ਸੰਗਤ ਜੀ ਪੰਗਾ ਪਿਆ ਸੀ।
ਕਹਿ ਧੰਨ ਤਾਰਾ ਸਿੰਘ ਧੰਨ,
ਸਾਰੇ ਸਿੰਘ ਕਹਿੰਦੇ ਭਾਈ ਤਾਰਾ ਸਿੰਘ ਜੀ ਧੰਨ ਹੋ ਤੁਸੀਂ
ਲਈ ਸ਼ਹੀਦੀ ਹੱਤ ਤੁਰਕਾਨ,
ਕਹਿੰਦੇ ਤੁਰਕਾਂ ਨੂੰ ਮਾਰ ਕੇ ਜਿਨ੍ਹਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ, ਭਾਈ ਤਾਰਾ ਸਿੰਘ ਜੀ ਧੰਤਾ ਦੇ ਯੋਗ ਹੋ।
ਕਰਨੀ ਜੋ ਸਿੰਘਨ ਕੀ ਵਰਨੀ,
ਕਹਿੰਦੇ ਇਹ ਭਾਈ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਇਹ ਜਿਹੜੀ ਸਿੰਘਾਂ ਦੀ ਕਰਨੀ ਦਾ ਅਸੀਂ ਵਰਣਨ ਕੀਤਾ ਹੈ,
ਕਾਇਰਤਾ ਕਾਨਨ ਹਿਤ ਕਰਨੀ,
ਕਹਿੰਦੇ ਇਹ ਸਿੰਘਾਂ ਸੂਰਮਿਆਂ ਦੇ ਵਿੱਚੋਂ ਕਾਇਰਤਾ ਨੂੰ ਦੂਰ ਕਰਨ ਵਾਸਤੇ ਅਸੀਂ ਵਰਣਨ ਕੀਤਾ ਹੈ, ਐਸੀ ਸਿੰਘਾਂ ਦੀ ਸੂਰਮਗਤੀ ਦੀ ਗਾਥਾ ਸੁਣ ਕੇ ਦਲੇਰੀ ਆਵੇਗੀ ਸਾਰੇ ਸਿੱਖਾਂ ਸੂਰਮਿਆਂ ਚ।
ਕਰਨੀ ਰੋਦਰ ਰਸ ਜਸ ਅਰਨੀ,
ਕਹਿੰਦੇ ਇਹ ਤਾਂ ਰੁਦਰ ਰਸ ਨੂੰ ਪੈਦਾ ਕਰਨ ਵਾਲੀ ਕਰਨੀ ਹੈ, ਇਹਨਾਂ 30 ਸਿੰਘਾਂ ਦੀ ਜਿਹੜੀ ਉੱਥੇ ਲੜਾਈ ਇਹਨਾਂ ਕੀਤੀ।
ਅਰਨੀ ਸੰਸੇ ਸੋ ਕਹਿ ਹਰਨੀ,
ਕਹਿੰਦੇ ਨੇ ਇਹ ਤਾਂ ਅਰਨੀ ਹੁੰਦੀ ਸਾਧ ਸੰਗਤ ਜੀ, ਉਹ ਲੱਕੜੀ ਜਿਹੜੀ ਜੱਗ ਦੇ ਵਿੱਚ ਜਿਹਦੇ ਨਾਲ ਅੱਗ ਮਚਾ ਕੇ ਤੇ ਉਹ ਸ਼ੁਰੂ ਕਰਦੇ, ਕਹਿੰਦੇ ਨੇ ਇਹ ਤੇ ਸਮਝ ਲਓ ਭਾਈ ਵੀਰ ਰਸ ਦੀ ਅੱਗ ਪੈਦਾ ਕਰਨ ਵਾਲੀ ਹੈ ਕਥਾ ਸਿੰਘਾਂ ਸੂਰਮਿਆਂ ਦੀ।
ਹਰਨੀ ਬਨ ਮੱਧ ਪੰਥ ਵਿਚਰਨੀ,
ਕਹਿੰਦੇ ਇਹ ਤਾਂ ਉਹ ਹਰਨੀ ਹੈ ਜਿਹੜੀ ਸਿੰਘਾਂ ਦੇ ਜੰਗਲ ਦੇ ਵਿੱਚ, ਸਿੰਘਾਂ ਰੂਪੀ ਜੰਗਲ ਦੇ ਵਿੱਚ ਬੇਖੌਫ ਹੋ ਕੇ ਫਿਰਨ ਵਾਲੀ ਹੈ ਕਥਾ ਹੈ।
ਚਰਨੀ ਧਰੋ ਸੀਸ ਤਿੰਨ ਧਰਨੀ,
ਕਹਿੰਦੇ ਜਿਨ੍ਹਾਂ ਨੇ ਸੀਸ ਆਪਣੇ ਦੇ ਦਿੱਤੇ ਨੇ ਤਲੀ ਤੇ ਧਰ ਕੇ, ਐਸੀ ਸੂਰਮਗਤੀ ਦਾ ਜੰਗ ਕੀਤਾ।
ਧਰਨੀ ਦੇਗ ਤੇਗ ਜਨ ਪਿਆਰਨ,
ਕਹਿੰਦੇ ਜਿਨ੍ਹਾਂ ਨੇ ਦੇਗ ਤੇ ਤੇਗ ਨੂੰ ਪਿਆਰ ਕੀਤਾ, ਐਸੇ ਸਿੰਘਾਂ ਸੂਰਮਿਆਂ ਦੀ ਗਾਥਾ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਤੁਹਾਨੂੰ ਦੱਸੀ ਹੈ।
ਜੇ ਜੂਜੇ ਹਿੱਤ ਧਰਮ ਉਬਾਰਨ,
ਜਿਹੜੇ ਜੂਜੇ ਸਨ ਕਹਿੰਦੇ ਜੇ ਜੂਜੇ ਹਿੱਤ ਧਰਮ ਉਬਾਰਨ, ਆਪਣੇ ਧਰਮ ਨੂੰ ਬਚਾਉਣ ਵਾਸਤੇ, ਆਪਣੇ ਧਰਮ ਦੀ ਚੜ੍ਹਦੀ ਕਲਾ ਕਰਨ ਵਾਸਤੇ ਜਿਹੜੇ ਜੂਝ ਕੇ ਉੱਥੇ ਸ਼ਹੀਦ ਹੋਏ, ਉਹਨਾਂ ਦੀ ਕਥਾ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਤੁਹਾਨੂੰ ਸੁਣਾਈ ਗੁਰਮੁਖੋ, ਕਿਉਂਕਿ ਬੀਰਸ ਪੈਦਾ ਹੋਵੇ ਆਪਣਾ ਇਤਿਹਾਸ ਦੇਖ ਕੇ।
ਬਾਰ ਨਕੀਨੀ ਸੀਸ ਲਗਾਤਾ,
ਕਹਿੰਦੇ ਬਾਰ ਦੀ ਦੇਰੀ ਨਹੀਂ ਕੀਤੀ ਧਰਮ ਵਾਸਤੇ, ਆਪਣਾ ਸੀਸ ਲਾਉਣ ਵਾਸਤੇ ਇਹਨਾਂ ਸੂਰਮਿਆਂ ਨੇ।
ਗਾਤਾ ਜਸ ਤਨ ਸਤਰ ਖਿਆਤਾ,
ਕਹਿੰਦੇ ਨੇ ਜਿਨ੍ਹਾਂ ਨੇ ਆਪਣੇ ਤਨ ਵਾਰ ਦਿੱਤੇ ਪ੍ਰਗਟ ਰੂਪ ਵਿੱਚ ਆਪਣੇ ਧਰਮ ਨੂੰ ਬਚਾਉਣ ਲਈ।
ਦੋਹਰਾ ਧਨ ਜਨਮ ਤਿੰਨ ਸਿੰਘਨ ਕੇ,
ਧਨ ਜਨਮ ਹਨ ਉਹਨਾਂ ਸਿੰਘਾਂ ਸੂਰਮਿਆਂ ਦੇ ਜੀ।
ਹੋਏ ਜਗਤ ਬੁਝਾਰ।
ਜਗਤ ਵਿੱਚ ਉਹਨਾਂ ਸਿੰਘਾਂ ਨੂੰ ਸਦਾ ਹੀ ਲੋਕ ਧੰਨ ਕਹਿਣਗੇ, ਧੰਨ ਕਹਿਣਗੇ। ਜਦੋਂ ਤੱਕ ਇਹ ਦੁਨੀਆ ਰਹੇਗੀ, ਸੂਰਜ ਚੰਦਰਮਾ ਸਿਤਾਰੇ ਰਹਿਣਗੇ, ਇਹਨਾਂ ਸਿੰਘਾਂ ਦੇ ਸਤਸੰਗ ਜੀ ਇਸੇ ਤਰ੍ਹਾਂ ਜਕਾਰੇ ਗੂੰਜਦੇ ਰਹਿਣਗੇ।
ਲੇ ਜੇ ਲੜ ਅਰਸੋ ਸਨਮੁਖ ਭਏ ਹਵੇ,
ਕਹਿੰਦੇ ਜਿਹੜੇ ਵੈਰੀਆਂ ਦੇ ਸਾਹਮਣੇ ਸਨਮੁਖ ਹੋ ਕੇ ਲੜੇ, ਗਿਣਤੀ ਦੀ ਵਿਚਾਰ ਨਾ ਕੀਤੇ।
ਮਰੇ ਸੱਤਰ ਬਹੁ ਮਾਰ,
ਬਹੁਤ ਸ਼ਤਰੂਆਂ ਨੂੰ ਮਾਰ ਕੇ ਸ਼ਹੀਦ ਹੋਏ।
ਸਿਰ ਦਇਓ ਨੈ ਸਿਰ ਦਇਓ,
ਕਹਿੰਦੇ ਸਿਰ ਦਇਓ ਨੈ ਸਿਰ ਦਇਓ, ਆਪਣਾ ਸਿਰ ਦੇ ਦਿੱਤਾ, ਆਪਣਾ ਸਿਰ ਨਹੀਂ ਦਿੱਤਾ, ਸਿਦਕ ਨਹੀਂ ਹਾਰਿਆ, ਸੀਸ ਦੇ ਦਿੱਤਾ ਇਹਨਾਂ ਸਿੰਘਾਂ ਸੂਰਮਿਆਂ ਨੇ।
ਰੱਖਿਓ ਧਰਮ ਉਦਾਰ,
ਤੇ ਆਪਣੇ ਧਰਮ ਨੂੰ ਉੱਚਾ ਰੱਖਿਆ, ਆਪਣੇ ਧਰਮ ਨੂੰ ਬਚਾ ਕੇ ਰੱਖਿਆ, ਆਪਣੀ ਜਾਨ ਦੇ ਦਿੱਤੀ, ਦੇਰ ਨਹੀਂ ਲਾਈ, ਸੀਸ ਦੇ ਦਿੱਤਾ, ਤੇ ਧਰਮ ਨੂੰ ਪਰਪੱਕ ਕਰਨ ਦਾ ਸਤਸੰਗ ਜੀ ਸਬਕ ਪੜ੍ਹਾ ਗਏ। ਇਹ ਜੇ ਇਤਿਹਾਸ ਆਪਣੇ ਸਾਹਮਣੇ ਨਾ ਹੋਵੇ ਸਤਸੰਗ ਜੀ, ਮੰਨ ਲਓ ਛੋਟੇ ਸਾਹਿਬਜ਼ਾਦਿਆਂ ਦਾ ਵੀ ਉਹਨਾਂ ਨੇ ਆਖਿਆ ਸੀ ਵੀ ਸਾਨੂੰ ਸੀਸ ਦੇਣ ਦੀ ਕੋਈ ਪਰਵਾਹ ਨਹੀਂ, ਤੂੰ ਸਾਨੂੰ ਮੌਤ ਦਾ ਡਰ ਨਹੀਂ ਦੇ ਸਕਦਾ, ਸਾਨੂੰ ਆਪਣਾ ਧਰਮ ਪਿਆਰਾ ਹੈ। ਵੱਡੇ ਸਾਹਿਬਜ਼ਾਦਿਆਂ ਦਾ ਇਤਿਹਾਸ, ਇਹ ਭਾਈ ਤਾਰਾ ਸਿੰਘ ਜੀ ਵਰਗਿਆਂ ਦਾ ਇਤਿਹਾਸ, ਬਾਬਾ ਦੀਪ ਸਿੰਘ ਜੀ ਦਾ ਇਤਿਹਾਸ, ਭਾਈ ਮਨੀ ਸਿੰਘ ਜੀ ਦੀਆਂ ਸਤਸੰਗ ਜੀ ਮਾਰੀਆਂ ਹੋਈਆਂ ਮਾਰਾਂ, ਜੇ ਐਸਾ ਇਤਿਹਾਸ ਸਾਡੇ ਸਾਹਮਣੇ ਨਾ ਹੁੰਦਾ ਤਾਂ ਜਿਹੜੀਆਂ ਬਾਅਦ ਵਿੱਚ 18ਵੀਂ ਸਦੀ ਵਿੱਚ ਜਿਹੜੀਆਂ ਘੱਟੋ ਘੱਟ 90 ਸਾਲ ਭੀੜਾਂ ਸਿੰਘਾਂ 'ਤੇ ਪਈਆਂ, ਲਗਭਗ 1 ਸਦੀ ਜਿਹੜਾ ਦੁੱਖ ਸਿੰਘਾਂ ਸੂਰਮੇ ਨੇ ਝੱਲਿਆ, ਸ਼ਾਇਦ ਸਤਸੰਗ ਜੀ ਉਹ ਨਾ ਝੱਲ ਸਕਦੇ ਜੇ ਇਹੋ ਜਿਹੇ ਪੂਰਨੇ ਨਾ ਪਾਏ ਹੁੰਦੇ ਤੇ। ਅਤੇ ਫਿਰ ਆਹ ਬੀਤੇ ਸਮੇਂ 'ਚ ਜੋ ਕੁਝ ਸਿੰਘਾਂ 'ਤੇ ਹੋਇਆ, ਕੋਈ ਘੱਟ ਤਸ਼ੱਦਦ ਨਹੀਂ ਸੀ, ਹੁਣ ਵੀ ਉਬਾਲੇ ਗਏ, ਪਾਲ ਦਿੱਤੇ, ਚੀਰ ਦਿੱਤੇ, ਮਾਰ ਦਿੱਤੇ, ਕਰੰਟ ਲਾ ਲਾ ਕੇ, ਜਿੰਨਾ ਦੁੱਖ ਉਹਨਾਂ ਨੂੰ ਦਿੱਤਾ ਗਿਆ, ਅਤੇ ਫਿਰ ਵੀ ਸਤਸੰਗ ਜੀ, ਤੁਸੀਂ ਸੁਣੀ ਨਾ ਉਹਦੀ ਇੰਟਰਵਿਊ, ਉਹ ਕਹਿੰਦਾ ਪਿਆ ਪਿੰਕੀ ਭਾਈ ਉਹ ਵਾਹਿਗੁਰੂ ਦਾ ਨਾਂ ਸੀ ਸਤਸੰਗ ਜੀ ਸਿੰਘ ਦਾ, ਅਤੇ ਕਹਿੰਦੇ ਭਾਈ ਇੰਨਾ ਤਸ਼ੱਦਦ ਕੀਤਾ, ਸਿਰਫ ਉਹਦੇ ਮੂੰਹੋਂ ਕੁਝ ਹੋਰ ਕਢਾਉਣਾ ਚਾਹੁੰਦੇ ਸੀ, ਪਰ ਵਾਹਿਗੁਰੂ ਤੋਂ ਬਿਨਾਂ ਉਹਦੇ ਮੂੰਹੋਂ ਨਿਕਲਿਆ ਨਹੀਂ ਕੁਛ। ਕਿਉਂ? ਕਿਉਂਕਿ ਇਤਿਹਾਸ ਸੀ ਆਪਣਾ ਉਹਨਾਂ ਦੇ ਸਾਹਮਣੇ, ਉਹ ਮੀਲ ਪੱਥਰ ਗੱਡਿਆ ਪਿਆ ਸੀ, ਸਿੰਘਾਂ ਦੀਆਂ ਮਾਰੀਆਂ ਮਾਰਾਂ ਉਹਨਾਂ ਨੂੰ ਚੇਤੇ ਸਨ, ਇਸ ਕਰਕੇ ਉਹਨਾਂ ਦੇ ਅੰਦਰ ਵੀ ਸੂਰਮਗਤੀ, ਕੌਮ ਕਲਗੀਧਰ ਪਾਤਸ਼ਾਹ ਜੀ ਵੀ ਸਾਜੀ ਹੈ, ਇਸ ਕਰਕੇ ਸਤਸੰਗ ਜੀ ਸੂਰਮਗਤੀ ਉਦੋਂ ਤੱਕ ਰਹਿਣੀ। ਇੱਕ ਸਿੰਘ ਵੀ, ਮੇਰਾ ਆਪ ਦਾ ਅਕੀਦਾ ਹੈ, ਜਦੋਂ ਤੱਕ ਇੱਕ ਸਿੰਘ ਵੀ ਸਤਸੰਗ ਜੀ ਧਰਤੀ 'ਤੇ ਆ, ਉਦੋਂ ਵਾਸਤੇ ਧਰਮ ਵਾਸਤੇ ਕੁਰਬਾਨੀਆਂ ਹੋਣੀਆਂ ਕਦੇ ਬੰਦ ਨਹੀਂ ਹੋ ਸਕਦੀਆਂ, ਕਿਉਂਕਿ ਜ਼ੁਲਮ ਧਰਤੀ ਤੋਂ ਮੁੱਕਣਾ ਨਹੀਂ, ਅਤੇ ਜ਼ੁਲਮ ਦੇ ਸਾਹਮਣੇ ਅੜ ਕੇ ਖੜਨ ਵਾਲੇ ਸਿੰਘ ਸੂਰਮਿਆਂ ਨੇ ਵੀ ਕਦੇ ਨਹੀਂ ਹਟਣਾ, ਜ਼ੁਲਮ ਮੁੱਕਣਾ ਨਹੀਂ ਅਤੇ ਇਹਨਾਂ ਨੇ ਰੁਕਣਾ ਨਹੀਂ, ਇਸ ਕਰਕੇ ਇਹ ਸ਼ਹੀਦੀਆਂ ਤਾਂ ਸਦਾ ਚੱਲਣਗੀਆਂ ਸਦਾ, ਕਿਉਂਕਿ ਜ਼ੁਲਮ ਦੇ ਸਾਹਮਣੇ ਆਉਣ ਦੀ ਤਾਕਤ ਦੇ ਦਿੱਤੀ ਮਹਾਰਾਜ ਨੇ ਇਹਨਾਂ ਨੂੰ, ਐਸਾ ਇਹਨਾਂ ਦੇ ਸੀਸ ਉੱਤੇ ਹੱਥ ਰੱਖਿਆ ਕਲਗੀਧਰ ਪਾਤਸ਼ਾਹ ਨੇ, ਇਸ ਕਰਕੇ ਇਹਨਾਂ ਨੇ ਮਰਨ ਦੀ ਪਰਵਾਹ ਨਹੀਂ ਕੀਤੀ, ਆਪਣੇ ਧਰਮ ਦਾ ਝੰਡਾ ਉੱਚਾ ਚੱਕਿਆ ਸੂਰਮਿਆਂ ਨੇ।
ਜਾਂ ਤੇ ਕਵ ਕੀ ਬੰਦਨਾ,
ਕਹਿੰਦੇ ਇਸ ਕਰਕੇ ਕਵੀ ਗਿਆਨੀ ਗਿਆਨ ਸਿੰਘ ਜੀ ਦੀ ਬੰਦਨਾ ਹੈ, ਨਮਸਕਾਰ ਹੈ ਇਹਨਾਂ ਸਿੰਘਾਂ ਸਾਰਿਆਂ ਨੂੰ।
ਤਿੰਨ ਕੋ ਵਾਰ ਵਾਰ,
ਇੱਕ ਵਾਰ ਨਹੀਂ, ਗਿਆਨੀ ਗਿਆਨ ਸਿੰਘ ਜੀ ਕਹਿੰਦੇ ਵਾਰ ਵਾਰ ਮੈਂ ਐਸੇ ਸਿੰਘਾਂ ਦੀ ਕਰਨੀ ਅੱਗੇ ਸੀਸ ਝੁਕਾਉਣਾ, ਨਮਸਕਾਰ ਕਰਦਾ।
1785
ਵਿੱਚ ਸਾਕਾ ਹੋਇਆ ਜੀ,
ਭਈ ਗਾਥ ਜੈ ਜਾਨ,
ਇਹ ਗਾਥਾ ਇਹ ਲੜਾਈ ਇਹ ਭਾਈ ਤਾਰਾ ਸਿੰਘ ਜੀ ਦੀ ਸ਼ਹੀਦੀ 1785 ਵਿੱਚ ਹੋਈ ਹੈ।
ਅਬ ਅਧਿਆਏ ਪੂਰਨ ਭਇਓ,
ਕਹਿੰਦੇ ਹੁਣ ਅਸੀਂ ਇਹ ਅਧਿਆਏ ਇੱਥੇ ਪੂਰਾ ਕੀਤਾ, ਸੰਪੂਰਨ ਕੀਤਾ ਭਾਈ ਤਾਰਾ ਸਿੰਘ ਜੀ ਦੀ ਸ਼ਹੀਦੀ ਵਾਲਾ।
ਸਿੰਘਨ ਸਿਦਕ ਬਖਾਨ,
ਕਹਿੰਦੇ ਇਹ ਸਿੰਘਾਂ ਦੇ ਸਿਦਕ ਦੀ ਕਥਾ ਤੁਹਾਨੂੰ ਸੁਣਾਈ ਹੈ, ਸਿੰਘਾਂ ਦੇ ਸਿਦਕ ਦੀ, ਬਸ ਸਿਦਕ ਪੱਕਾ ਕਰਨ ਵਾਸਤੇ ਹੀ ਹੁੰਦੀ ਸਤਸੰਗ ਦੀ ਕਥਾ। ਅਸਲ ਵਿੱਚ ਜਿਹੜੀ ਸੰਗਤ ਆਪਾਂ ਕਰਦੇ ਹਾਂ ਨਾ, ਕਥਾ ਸੁਣਦੇ ਹਾਂ, ਇਹਦਾ ਫਲ ਕੀ ਹੈ? ਜਦੋਂ ਬ੍ਰਹਮ ਗਿਆਨ ਦੀ ਕਥਾ ਸੁਣਦੇ, ਗੁਰਬਾਣੀ ਦੀ ਕਥਾ ਸੁਣਦੇ, ਸਾਡਾ ਸਿਦਕ ਪੱਕਾ ਹੁੰਦਾ ਵੀ ਗੁਰੂ ਸਾਹਿਬ ਜੀ ਦੇ ਚਰਨ ਛੱਡ ਕੇ ਕਿਤੇ ਨਹੀਂ ਜਾਣਾ ਸਿੱਖ ਨੇ, ਭਾਵੇਂ ਸੁੱਖ ਭਾਵੇਂ ਦੁੱਖ, ਆਪਣੇ ਗੁਰੂ ਦੀ ਬਾਣੀ ਪੜ੍ਹਨੀ ਹੈ, ਮਹਾਰਾਜ ਦੇ ਹੋ ਕੇ ਰਹਿਣਾ, ਚਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਫੜ ਕੇ ਰੱਖਣੇ ਹੈ, ਇਹ ਉਦੋਂ ਸਾਡਾ ਗੁਰੂ ਦੇ ਚਰਨਾਂ ਨਾਲ ਪ੍ਰੇਮ ਪੱਕਾ ਕਰਦੀ ਹੈ ਕਥਾ। ਅਤੇ ਜਦੋਂ ਚੱਲਦੀ ਇਤਿਹਾਸ ਦੀ ਕਥਾ, ਸਾਡੇ ਵੱਡਿਆਂ ਦੀਆਂ ਸਤਸੰਗ ਜੀ ਮਾਰੀਆਂ ਮੱਲਾਂ 'ਤੇ ਪਾਏ ਪੂਰਨੇ, ਸਿੱਖ ਧਰਮ ਵਾਸਤੇ ਜਿਵੇਂ ਉਹਨਾਂ ਨੇ ਬੋਟੀ ਬੋਟੀ ਆਪਣੀ ਕਰਵਾਈ, ਜਿਵੇਂ ਚਰਖੜੀਆਂ 'ਤੇ ਚੜ੍ਹੇ, ਜਿਵੇਂ ਖੋਪਰੀਆਂ ਉਤਰੀਆਂ ਉਹਨਾਂ ਦੀਆਂ, ਜਿਵੇਂ ਬੰਦ ਬੰਦ ਕੱਟੇ ਗਏ, ਜਿਵੇਂ ਬੀਬੀਆਂ ਦੇ ਬੱਚੇ ਨੇਜਿਆਂ 'ਤੇ ਉਹਨਾਂ ਦੀਆਂ ਖੁੱਲ੍ਹੀਆਂ ਅੱਖਾਂ ਦੇ ਸਾਹਮਣੇ ਟੰਗੇ ਗਏ, ਬੱਚਾ ਅੱਖਾਂ ਤੋਂ ਪਰੇ ਸ਼ਹੀਦ ਕਰ ਦਿੱਤਾ ਜਾਵੇ ਤਾਂ ਸਾਲ ਤਾਂ ਉਹ ਹੀ ਨਹੀਂ ਚੱਲਿਆ ਜਾਂਦਾ, ਅਤੇ ਮਾਂ ਦੇ ਸਾਹਮਣੇ ਉਹਦੀਆਂ ਅੱਖਾਂ ਖੁੱਲ੍ਹੀਆਂ 'ਤੇ ਉਹਦਾ ਸ਼ੀਰਖੋਰ ਬੱਚਾ ਨੇਜੇ 'ਤੇ ਟੰਗ ਦਿੱਤਾ ਜਾਵੇ, ਉਹਦੇ ਟੁਕੜੇ ਕਰਕੇ ਉਹਦੀ ਝੋਲੀ 'ਚ ਪਾ ਦਿੱਤੇ ਜਾਣ, ਇਹ ਜਦੋਂ ਵਾਰਤਾਵਾਂ ਚੱਲਦੀਆਂ ਤਾਂ ਫਿਰ ਵੀ ਉਹਨਾਂ ਨੇ ਆਪਣਾ ਸਿਦਕ ਨਾ ਹਾਰਿਆ ਹੋਵੇ, ਫਿਰ ਵੀ ਉਹਨਾਂ ਆਪਣੀ ਸਿੱਖੀ ਨਾ ਹਾਰੀ ਹੋਵੇ, ਇਹ ਜਦੋਂ ਫਿਰ ਇਤਿਹਾਸ ਦੀ ਕਥਾ ਚੱਲਦੀ ਤੇ ਫਿਰ ਸਾਡੇ ਸਤਸੰਗ ਜੀ ਧਰਮ ਨੂੰ ਪਰਪੱਕ ਰੱਖਣ ਲਈ ਸਾਡੇ ਸਿਦਕ ਨੂੰ ਪੱਕਾ ਕਰਦੀ ਹੈ। ਜਦੋਂ ਗੁਰਬਾਣੀ ਦੀ ਕਥਾ ਚੱਲਦੀ ਹੈ ਤੇ ਉਦੋਂ ਫਿਰ ਸਤਸੰਗ ਜੀ ਉਹ ਦੂਸਰੀ ਤਰ੍ਹਾਂ ਦਾ ਸਿਦਕ ਪਰਪੱਕ ਹੁੰਦਾ, ਪਰ ਗੁਰੂ ਨੂੰ ਛੱਡ ਕੇ ਸਿੱਖ ਕਿਸੇ ਪਾਸੇ ਨਹੀਂ ਜਾ ਸਕਦਾ, ਆਪਣੇ ਗੁਰੂ ਦਾ ਹੋ ਕੇ ਰਹੇ, ਗੁਰੂ ਸਾਹਿਬ ਜੀ ਕਿਰਪਾ ਕਰਨਗੇ, ਇਹ ਲੋਕ ਸੁਖੀ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ, ਉਹ ਫਿਰ ਸਾਡਾ ਲੋਕ ਪਰਲੋਕ ਸਫਲਾ ਕਰਦਾ, ਸੁਖੀ ਕਰ ਦਿੰਦਾ। ਅਤੇ ਜਦੋਂ ਇਤਿਹਾਸ ਦੀ ਕਥਾ, ਜਦੋਂ ਇਤਿਹਾਸ ਦੀ ਕਥਾ ਸਤਸੰਗ ਜੀ ਹੁੰਦੀ ਹੈ ਤਾਂ ਫਿਰ ਉਹ ਸਾਡੇ ਸਿੱਖੀ ਦੇ ਸਿਦਕ ਨੂੰ ਪਰਪੱਕ ਕਰਦੀ, ਇਸ ਕਰਕੇ ਇਹ ਦੋਨੋਂ ਕਥਾ ਪੈਰਲਲ ਚੱਲਣੀਆਂ ਚਾਹੀਦੀਆਂ ਨੇ, ਦੋਨੋਂ ਹੀ, ਇੱਕ ਬ੍ਰਹਮ ਗਿਆਨ ਦੀ ਹੈ, ਇੱਕ ਸਾਡੇ ਵੱਡਿਆਂ ਵਡੇਰਿਆਂ ਦੇ ਸਤਸੰਗ ਦੀ ਪਾਏ ਪੂਰਨਿਆਂ ਦੀ ਹੈ, ਇਤਿਹਾਸ ਦੀ ਕਥਾ, ਇਹਦਾ ਨੌ ਮਾਸ ਦਾ ਰਿਸ਼ਤਾ ਹੁੰਦਾ। ਐਵੇਂ ਸਮਝ ਲਓ ਵੀ ਇੱਕ ਸਰੀਰ ਹੈ ਅਤੇ ਇੱਕ ਆਤਮਾ, ਆਤਮਾ ਬਿਨਾਂ ਸਰੀਰ ਕੁਛ ਨਹੀਂ ਹੁੰਦਾ, ਮਿੱਟੀ ਹੈ, ਅਤੇ ਸਰੀਰ ਤੋਂ ਬਿਨਾਂ ਆਤਮਾ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ। ਸਰੀਰ ਹੋਵੇ ਤਾਂ ਆਪਾਂ ਦੱਸ ਸਕਦੇ ਹਾਂ ਆਤਮਾ ਕੀ ਹੈ, ਅਤੇ ਆਤਮਾ ਜਦੋਂ ਪਰਮਾਤਮਾ ਨਾਲ ਮਿਲਦੀ ਤਾਂ ਉਹਦਾ ਆਨੰਦ ਕੀ ਆ, ਭੇਤਾ ਦਾ ਸੁੱਖ ਕੀ ਹੈ, ਇਸ ਕਰਕੇ ਦੋਨੋਂ ਇਕੱਠੇ ਚੱਲਣੇ ਆ, ਇਹ ਸਾਡਾ ਇਤਿਹਾਸ ਹੈ। ਸੋ ਅੱਗੇ ਸੁਣੋ ਪ੍ਰੇਮ ਨਾਲ ਜੀ।
ਸਵਈਆ ਧਾਰ ਕਵੰਡ ਪ੍ਰਚੰਡ ਜਿਨੈ,
ਕਹਿੰਦੇ ਨੇ ਜਿਨ੍ਹਾਂ ਨੇ ਇਸ ਤਰ੍ਹਾਂ ਵੀਰ ਰਸ ਧਾਰਨ ਕਰਕੇ
ਬਲਵੰਡ ਸੁੱਟੇ ਅਰਖੰਡ ਲੜੈ ਕੈ,
ਲੜ ਕੇ ਜਿਨ੍ਹਾਂ ਨੇ ਵੈਰੀਆਂ ਦੇ ਸਰੀਰ ਟੁਕੜੇ ਟੁਕੜੇ ਕਰਕੇ ਸੁੱਟ ਦਿੱਤੇ।
ਹਿੰਦੂ ਧਰਮ ਰੱਖਿਓ ਧਰ ਪੈ,
ਕਹਿੰਦੇ ਇਹਨਾਂ ਸੂਰਮਿਆਂ ਦੇ ਕਰਕੇ ਹਿੰਦੂ ਧਰਮ ਧਰਤੀ ਉੱਤੇ ਬਚਿਆ ਹੋਇਆ ਹੈ।
ਕਰ ਪੈ ਸਰਸੋਂ ਦੀ ਕਰਾਈ ਜਮ ਕੈ,
ਕਹਿੰਦੇ ਹੱਥ ਤੇ ਸਰੋਂ ਜਮਾ ਕੇ ਵਿਖਾਲ ਦਿੱਤੀ, ਹੱਥ ਤੇ ਸਰੋਂ ਇਹਨਾਂ ਨੇ।
ਮੀਰ ਸੋ ਪੀਰ ਭਏ ਬਖਿਆਤ,
ਐਸੀ ਸੂਰਮਗਤੀ ਆਈ ਕਿੱਥੋਂ, ਮੀਰ ਸੋ ਪੀਰ, ਮੀਰੀ ਤੇ ਪੀਰੀ ਦੇ ਮਾਲਕ ਜਿਹਨਾਂ ਦਾ ਅਵਤਾਰ ਦਿਹਾੜਾ ਵੀ ਇੱਥੇ ਮਨਾਇਆ ਜਾ ਰਿਹਾ, ਐਸੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਰੰਭਤਾ ਕੀਤੀ ਸੀ ਇਸ ਸੂਰਮਗਤੀ ਦੀ। ਇਹ ਸਿੰਘਾਂ ਵਿੱਚ ਜ਼ੁਲਮ ਦੇ ਸਾਹਮਣੇ ਅੜ ਖਲੋਣ ਦੀ ਤਾਕਤ ਸਭ ਤੋਂ ਪਹਿਲਾਂ ਛੇਵੇਂ ਪਾਤਸ਼ਾਹ ਜੀ ਨੇ ਸਤਸੰਗ ਜੀ ਰੱਖੀ। ਉਹ ਜੋਤ ਇੱਕ ਹੀ ਹੈ ਦਸਾਂ ਸਰੂਪਾਂ 'ਚ, ਪਰ ਜਿਸ ਸਰੂਪ ਦੀ ਜੋ ਕੌਤਕ ਕਰਨ ਦੀ ਡਿਊਟੀ ਲੱਗੀ ਉਹਨਾਂ ਨੇ ਉਹ ਕੀਤਾ। ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਜੀ ਨੇ ਸਾਧ ਸੰਗਤ ਜੀ ਕਿਰਪਾ ਕੀਤੀ ਤੇ ਸੂਰਮਗਤੀ ਆਈ ਸਿੰਘਾਂ ਵਿੱਚ ਭਰ ਦਿੱਤੀ।
ਸਖਿਆਤ ਸਰੂਪ ਹਰੀ ਜਗ ਐਕੈ,
ਉਹ ਸਾਖਸ਼ਾਤ ਰੂਪ ਹਰੀ ਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹੋਏ, ਉਹਨਾਂ ਨੂੰ ਨਮਸਕਾਰ ਹੈ।
ਪਾਦ ਗੁਰੂ ਹਰਗੋਬਿੰਦ ਕੇ ਉਰ,
ਕਹਿੰਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪੂਜਨੀਕ,
ਧਾਰ ਅਪਾਰਾ ਦੁੰਦ ਮਿਟੈ ਕੈ,
ਮੈਂ ਉਹਨਾਂ ਨੂੰ ਮੱਥਾ ਟੇਕਦਾ ਕਿਉਂਕਿ ਉਹਨਾਂ ਨੂੰ ਮੱਥਾ ਟੇਕਣ ਕਰਕੇ ਸਾਰਾ ਦਵੰਦਵਾਦ ਮਿਟ ਜਾਂਦਾ, ਦੁੱਖ ਖਤਮ ਹੋ ਜਾਂਦੇ ਨੇ। ਐਸੀ ਸੂਰਮਗਤੀ ਦੀ ਪ੍ਰਾਰੰਭਤਾ ਕਰਨ ਵਾਲੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਮੈਂ ਮੱਥਾ ਟੇਕਦਾ ਗੁਰਮੁਖੋ।
ਸਵਈਆ ਜੰਗ ਭਇਓ ਘਣੀਏ ਪਿੰਡ ਮੈਂ ਜਿਮ,
ਕਹਿੰਦੇ ਹੁਣ ਤੁਹਾਨੂੰ ਦੂਜੇ ਜੰਗ ਦੀ ਵਾਰਤਾ ਸੁਣਾਉਣੇ ਜਿਹੜਾ ਘਣੀਏ ਪਿੰਡ ਵਿੱਚ ਹੋਇਆ ਸਿੰਘਾਂ ਸੂਰਮਿਆਂ ਦਾ।
ਸਿੰਘ ਸਿਖਾਨ ਮਹਾਨ ਜੋ ਐਕੈ,
ਬਹੁਤ ਮਹਾਨ ਸਿੰਘਾਂ ਸੂਰਮਿਆਂ ਨੇ ਥੋੜੀ ਗਿਣਤੀ ਵਿੱਚ ਹੁੰਦਿਆਂ ਹੋਇਆਂ ਵੀ ਇਹ ਜੰਗ ਕੀਤਾ ਹੈ।
ਮੁਰਤਜਾ ਖਾਨ ਸੁਦਾਗਰ ਲੁੱਟਿਓ,
ਕਹਿੰਦੇ ਮੁਰਤਜਾ ਖਾਨ ਸੁਦਾਗਰ ਲੁੱਟ ਲਿਆ ਸਿੰਘਾਂ ਸੂਰਮਿਆਂ ਨੇ।
ਫੌਜ ਚੜਾ ਜਿਮ ਰੋਸ ਵਢਾ ਕੇ,
ਇਸੇ ਰੋਸ ਵਿੱਚ ਆਣ ਕੇ ਫੌਜ ਜਿਵੇਂ ਚੜ ਕੇ ਸਿੰਘਾਂ ਦੇ ਉੱਤੇ ਪਈ ਸੀ।
ਗ੍ਰਾਮ ਚਮੁੰਡੇ ਕੀ ਗਾਥ ਕਹੋ,
ਕਹਿੰਦੇ ਨਾਲ ਹੀ ਤੁਹਾਨੂੰ ਚਮੁੰਡੇ ਪਿੰਡ ਦੀ ਵੀ ਗਾਥਾ ਦੱਸਾਂਗੇ।
ਸੁਨਹੋ ਮਿਤ ਦਾ ਹਿਤ ਸੋ ਹਿਤ ਕਹਿ ਕੇ,
ਕਹਿੰਦੇ ਹੇ ਮਿੱਤਰੋ ਜਿਵੇਂ ਹਿਤ ਨਾਲ ਸ਼ਰਧਾ ਨਾਲ ਪ੍ਰੇਮ ਨਾਲ ਤੁਸੀਂ ਭਾਈ ਤਾਰਾ ਸਿੰਘ ਦਾ ਪ੍ਰਸੰਗ ਸੁਣਿਆ, ਉਹ ਇਹਨਾਂ ਸਿੰਘਾਂ ਸੂਰਮਿਆਂ ਦਾ ਵੀ ਪ੍ਰਸੰਗ ਉਸੇ ਸ਼ਰਧਾ ਭਾਵਨਾ ਨਾਲ ਸੁਣੋ, ਮਹਾਰਾਜ ਜੀ ਦੀ ਕਿਰਪਾ ਹੋਵੇਗੀ।
ਸਾਧਕ ਸਿੰਘ ਚਮੁੰਡੇ ਗ੍ਰਾਮ,
ਸਾਧਕ ਦਾ ਅਰਥ ਹੁੰਦਾ ਸਿਦਕੀ, ਉਹ ਚਮੁੰਡੇ ਪਿੰਡ ਵਿੱਚ ਰਹਿਣ ਵਾਲੇ ਸਿਦਕੀ ਸਿੱਖ ਸੂਰਮੇ ਜਿਨ੍ਹਾਂ ਦੀ ਗਾਥਾ ਹੁਣ ਤੁਹਾਨੂੰ ਸੁਣਾਉਂਦੇ ਹਾਂ।
ਉਤੇ ਬਸਤੇ ਬੋ ਧਾਮ ਰਚੈ ਕੈ,
ਕਹਿੰਦੇ ਵਸ ਰਹੇ ਸਨ ਸਿਦਕੀ ਸਿੱਖ ਚਮੁੰਡੇ ਪਿੰਡ ਦੇ ਵਿੱਚ।
ਆਯੁੱਧ ਅੰਗ ਹੁਤੇ ਸਭ ਧਾਰਤ,
ਤੇ ਹਰ ਵੇਲੇ ਆਪਣੇ ਸਰੀਰ ਤੇ ਸ਼ਸਤਰ ਧਾਰਨ ਕਰਕੇ ਰੱਖਦੇ ਸਨ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਉਹਨਾਂ ਨੇ ਪਾਲਿਆ ਹੋਇਆ ਸੀ।
ਮਾਰਤ ਦੂਜਨ ਕੇ ਧਨ ਭਾਵੈ,
ਕਹਿੰਦੇ ਨੇ ਬਸ ਵੈਰੀਆਂ ਨੂੰ ਮਾਰਨਾ ਜਿਹਨਾਂ ਦਾ ਇੱਕੋ ਇੱਕ ਹੀ ਮਨ ਦਾ ਖਿਆਲ ਸੀ ਵੀ ਜਿਹੜਾ ਜ਼ੁਲਮੀ ਹੈ, ਜਿਹੜਾ ਨਤਾਣਿਆਂ ਤੇ ਨਮਾਣਿਆਂ ਤੇ ਗਰੀਬਾਂ ਤੇ ਜ਼ੁਲਮ ਕਰਦਾ ਹੈ, ਉਹਦੇ ਨਾਲ ਅਸੀਂ ਦੋ ਹੱਥ ਕਰਨੇ ਨੇ ਤੇ ਉਹਨੂੰ ਖਤਮ ਕਰਨਾ ਹੈ।
ਤੁਰਕਨ ਕੇ ਬਹੁ ਗ੍ਰਾਮਨ ਤੈ,
ਬਹੁਤ ਸਾਰੇ ਤੁਰਕਾਂ ਦੇ ਪਿੰਡਾਂ ਵਿੱਚੋਂ
ਨਿਤ ਲੂਟ ਨਾ ਕੂਟ ਘਨੀ ਜਮ ਲਿਆਵੇ,
ਕਹਿੰਦੇ ਤੁਰਕਾਂ ਦੇ ਪਿੰਡਾਂ ਵਿੱਚੋਂ ਇਹ ਧਾੜ ਮਾਰ ਧਾੜ ਕਰਕੇ ਲਿਆ ਕੇ ਸਿੰਘ ਆਪਣਾ ਗੁਜ਼ਾਰਾ ਕਰਦੇ ਪਏ ਹਨ।
ਬਾਰ ਕਈ ਉਹਨ ਜਾਏ ਲਾਹੌਰ,
ਤੇ ਕਈ ਵਾਰ ਲਾਹੌਰ ਵਿੱਚ ਵੀ ਜਾ ਕੇ ਇਹਨਾਂ ਸਿੰਘਾਂ ਸੂਰਮਿਆਂ ਦੇ ਜਥੇ ਨੇ।
ਬਾਜ਼ਾਰ ਲੁੱਟਿਓ ਨਾ ਸੋਕ ਮਨਾਵੇ,
ਕਹਿੰਦੇ ਕਈ ਵਾਰ ਲਾਹੌਰ ਵਿੱਚੋਂ ਵੀ ਬਾਜ਼ਾਰ ਲੁੱਟ ਕੇ ਲਿਆਂਦਾ, ਇਹਨੇ ਨਿਰਭੈ ਸਨ, ਇਹਨੇ ਦਲੇਰ ਸਨ।
ਕਾਨਨ ਮਾਇਤ ਸਹਿਤਾ ਬਹੀ,
ਕਹਿੰਦੇ ਨੇ ਜੰਗਲਾਂ ਵਿੱਚ ਕਾਨਨ ਹੁੰਦਾ ਜੰਗਲ, ਜਦੋਂ ਲੋੜ ਪੈਂਦੀ ਹੈ ਤੇ ਭੱਜ ਕੇ ਸਾਰਾ ਜਥਾ ਜੰਗਲ ਵਿੱਚ ਚਲਿਆ ਜਾਂਦਾ ਹੈ।
ਜਬ ਹਾਕਮ ਤੁਰਕਨ ਕੇ ਚੜ ਆਵੇ,
ਜਦੋਂ ਹਾਕਮ ਤੁਰਕਾਂ ਦੀ ਫੌਜ ਲੈ ਕੇ ਚੜ ਕੇ ਆਉਂਦੇ ਨੇ, ਸਿੰਘ ਸੂਰਮੇ ਜੰਗਲ ਵਿੱਚ ਚਲੇ ਜਾਂਦੇ ਹਨ।
ਸ਼ਾਹੀ ਖਜ਼ਾਨਾ ਲੁੱਟੋ ਇੱਕ ਰੋਜੈ,
ਕਹਿੰਦੇ ਇੱਕ ਵਾਰ ਇਹਨਾਂ ਸਿੰਘਾਂ ਸੂਰਮੇ ਨੇ ਸ਼ਾਹੀ ਖਜ਼ਾਨਾ ਲੁੱਟ ਲਿਆ ਜੀ।
ਜੋ ਮੁਲਤਾਨ ਤੋਂ ਦਿੱਲੀ ਕੋ ਜਾਈ,
ਜੋ ਮੁਲਤਾਨ ਤੋਂ ਦਿੱਲੀ ਜਾ ਰਿਹਾ ਸੀ ਸ਼ਾਹੀ ਖਜ਼ਾਨਾ, ਇਹਨਾਂ ਸਿੰਘਾਂ ਨੂੰ ਪਤਾ ਲੱਗਾ, ਇਹਨਾਂ ਨੇ ਸਾਧ ਸੰਗਤ ਜੀ ਫਿਰ ਹੱਲਾ ਕੀਤਾ ਤੇ ਸ਼ਾਹੀ ਖਜ਼ਾਨਾ ਲੁੱਟ ਲਿਆ।
ਜਾਇ ਤਖੀਜ ਨੂੰ ਆ ਬਹਾਦਰ,
ਕਹਿੰਦੇ ਜਦੋਂ ਸੂਬੇਦਾਰ ਨੂੰ ਪਤਾ ਲੱਗਾ ਬੜਾ ਖਿਜਿਆ ਉਹ ਜੀ,
ਸਿੰਘਾਂ ਪੈ ਫੌ ਚੜਾਈ,
ਗੁੱਸੇ ਵਿੱਚ ਆਣ ਕੇ ਉਹਨੇ ਫਿਰ ਸਿੰਘਾਂ ਉੱਤੇ ਫੌਜ ਚੜਾ ਦਿੱਤੀ ਸੀ।
ਛੋੜ ਗਰਾਮਨ ਧਾਮਨ ਕੋ,
ਕਹਿੰਦੇ ਫਿਰ ਸਿੰਘ ਸੂਰਮੇ ਤੇ ਜਿਹੜੇ ਪਿੰਡਾਂ ਵਿੱਚ ਰਹਿਣ ਵਾਲੇ ਸਨ ਆਪਣਾ ਖੇਤੀ ਵਗੈਰਾ ਕਰਕੇ ਗੁਜ਼ਾਰਾ ਕਰਨ ਵਾਲੇ, ਉਹ ਵੀ ਸਿੱਖ ਛੱਡ ਕੇ ਆਪੋ ਆਪਣੇ ਘਰਾਂ ਨੂੰ ਆਪੋ ਆਪਣੇ ਪਿੰਡਾਂ ਨੂੰ।
ਵਹਿ ਸਿੰਘ ਧਸੇ ਮਦਕਾਨਨ ਧਾਈ,
ਕਹਿੰਦੇ ਚਲੇ ਗਏ ਜਥੇ ਬਣਾ ਕੇ ਜੰਗਲਾਂ ਦੇ ਵਿੱਚ ਜੀ।
ਨਾਹੇ ਲਗੇ ਜਬ ਹੱਥ ਤਿਨੈ,
ਕਹਿੰਦੇ ਜਦੋਂ ਹੱਥ ਨਾ ਲੱਗੇ ਉਹ ਇਹ ਸਰਕਾਰੀ ਫੌਜ ਦੇ ਤਾਂ
ਤਬ ਟੌਡੀ ਕੇ ਜਾਂ ਵਿਦ ਟੌਡੀ ਫਿਰ ਆਈ
ਕਹਿੰਦੇ ਫਿਰ ਟੌਡੀ ਕੇ ਉਤਰਾਂ ਦਾ ਸਤਸੰਗ ਜੀ ਮੁਸਲੀ ਦੇ ਕਹਿੰਦੇ ਫਿਰ ਇਹਨਾਂ ਨੇ ਇੱਕ ਪਿੰਡਾਂ ਦੇ ਵਿੱਚ ਡੌਂਡੀ ਫਰਵਾ ਦਿੱਤੀ ਇਹਨੇ ਸੂਬੇਦਾਰ ਨੇ ਲਾਹੌਰ ਦੇ ਸੂਬੇ ਨੇ ਜਕਰੀਏ ਨੇ ਕੀ ਫਿਰ ਉਸ ਪਿੰਡਾਂ ਵਿੱਚ ਢੋਲ ਫਰਵਾਇਆ
ਲੁੱਪ ਕਰਾਵੇ ਸਿੰਘਨ ਕੋ
ਇਹਨੇ ਆਖਦਾ ਜਿਹੜਾ ਵੀ ਕੋਈ ਸਿੰਘਾਂ ਨੂੰ ਖਬਰ ਦੇ ਕੇ ਪਕੜਾਵੇਗਾ ਗ੍ਰਿਫਤਾਰ ਕਰਵਾਵੇਗਾ
ਮੈਂ ਪਾਵੇ ਦਾਮ ਇਨਾਮ
ਮਹਾਨ ਇਨਾਮ ਉਹਨੂੰ ਦਿੱਤਾ ਜਾਵੇਗਾ ਨਗਦ ਰੁਪਈਆਂ ਵਿੱਚ ਜਿਹੜਾ ਕਿਸੇ ਸਿੰਘ ਨੂੰ ਗ੍ਰਿਫਤਾਰ ਕਰਵਾ ਦੇਵੇਗਾ
ਯਾਹ ਲੋਕ ਲਗੇ ਪਕਰਾਵਨ
ਇਸ ਕਰਕੇ ਲਾਲਚੀ ਲੋਕ ਸਨ ਜਿਹੜੇ ਸਾਧ ਸੰਗਤ ਜੀ ਦੁਸ਼ਟ ਬਿਰਤੀ ਵਾਲੇ ਉਹ ਸਿੰਘਾਂ ਦੀ ਖਬਰ ਦੇਣ ਲੱਗ ਪਏ
ਬਾਪੇ ਬਾਪੇ ਜੋ ਪਲਾਨੇ
ਇਸ ਕਰਕੇ ਸਾਧ ਸੰਗਤ ਜੀ ਜਿਹੜੇ ਪਾਪਾਂ ਦੇ ਵਿੱਚ ਗ੍ਰਸੇ ਹੋਏ ਲੋਕ ਸਨ ਲਾਲਚ ਦੇ ਵਿੱਚ ਆਣ ਕੇ ਇਨਾਮ ਰੁਪਈਆਂ ਦਾ ਨਗਦ ਮਿਲਣਾ ਸੂਬੇਦਾਰ ਨੇ ਆਖਿਆ ਸਿੰਘਾਂ ਦੀਆਂ ਗ੍ਰਿਫਤਾਰੀਆਂ ਕਰਵਾਉਣ ਲੱਗ ਪਏ
ਕੀਤਕ ਸਿੰਘ ਦੇ ਪਕਰਾਏ
ਇੱਦਾਂ ਕੁਝ ਸਿੰਘ ਇਹਨਾਂ ਨੇ ਗ੍ਰਿਫਤਾਰ ਕਰਵਾ ਦਿੱਤੇ ਹਨ
ਇਨਾਮ ਲਏ ਦੁਸ਼ਟੈ ਮਦਮਨ
ਕਹਿੰਦੇ ਖੁਸ਼ ਹੋ ਕੇ ਇਹਨਾਂ ਨੇ ਸੂਬੇਦਾਰ ਤੋਂ ਇਨਾਮ ਲਿਆ ਸਿੰਘਾਂ ਨੂੰ ਫੜਾਉਣ ਦਾ
ਮੁਸਲਮਾਨ ਹਤਿਓ ਜੈ ਸਿੰਘਨ
ਮੁਸਲਮਾਨਾਂ ਨੇ ਉਹਨਾਂ ਸਿੰਘਾਂ ਨੂੰ ਮਾਰ ਦਿੱਤਾ ਗ੍ਰਿਫਤਾਰ ਕਰਨ ਤੋਂ ਬਾਅਦ
ਸਿੰਘ ਕਰੈ ਛਪਕੇ ਗੁਜਰਾਨੇ
ਇਸ ਕਰਕੇ ਸਿੰਘ ਜੰਗਲਾਂ ਵਿੱਚ ਇਸ ਵੇਲੇ ਆਪਣਾ ਗੁਜ਼ਾਰਾ ਕਰਦੇ ਪਏ ਇੱਥੇ ਸਤਸੰਗ ਜੀ ਸਮਾਂ ਸੰਪੂਰਨ ਹੋਇਆ ਇੱਥੋਂ ਹੀ ਕੱਲ੍ਹ ਸ਼ਾਮਾਂ ਨੂੰ ਆਪਾਂ ਕਥਾ ਸਿੰਘਾਂ ਸੂਰਮਿਆਂ ਦੀ ਸ਼ੁਰੂ ਕਰਾਂਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਆਪਣੇ ਵੱਡਿਆਂ ਦੀ ਗਾਥਾ ਕਹਿੰਦੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਆਪ ਸਾਰੇ ਗੁਰਮੁਖਾਂ ਨੇ ਕਿਰਪਾ ਕਰਕੇ ਬਖਸ਼ ਦੇਣੀ ਜੀ ਲੇਖਕ ਤਿਹਨ ਛੁੱਟੀਆਂ ਖਿਨ ਖਿਨ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਦੋ ਪੰਕਤੀਆਂ ਦਾ ਪਾਠ ਸਰਵਣ ਕਰਕੇ ਫਿਰ ਫਤਿਹ ਬੁਲਾਈਏ ਜੀ
ਮੁਸਲਮਾਨ ਹਤਿਓ ਜੈ ਸਿੰਘਨ ਸਿੰਘ ਕਰੇ ਛਪਕੈ ਗੁਜਰਾਨੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ